ਹਰਮਨ ਰੇਡੀਓ ਸੁਣ ਰਹੇ ਤੇ ਹਰਮਨ ਵਿਜ਼ੂਅਲ ਰੇਡੀਓ ਵੇਖ ਰਹੇ ਦਰਸ਼ਕਾਂ ਤੇ ਸਰੋਤਿਆਂ ਦਾ ਸਵਾਗਤ। ਹਰਮਨ ਰੇਡੀਓ ਤੇ ਇਸ ਵਕਤ ਅਸੀਂ ਹਾਜ਼ਰ ਹਾਂ ਪ੍ਰੋਗਰਾਮ ਦਾ ਮਾਈਗ੍ਰੇਸ਼ਨ ਸ਼ੋਅ ਲੈ ਕੇ। ਸੋ ਦਾ ਮਾਈਗ੍ਰੇਸ਼ਨ ਸ਼ੋਅ ਦੇ ਵਿੱਚ ਸ਼ਾਮਲ
ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ।
ਨਮਸਕਾਰ ਤੇ ਵਾਹਿਗੁਰੂ ਜੀ
ਹਰਮਨ ਰੇਡੀਓ 24 ਘੰਟੇ।
ਅੱਜ ਇਸ ਪ੍ਰੋਗਰਾਮ 'ਚ ਹਮੇਸ਼ਾ ਵਾਂਗ ਮਾਈਗ੍ਰੇਸ਼ਨ ਦੇ ਨਾਲ ਜੁੜੇ ਹੋਏ ਤੁਹਾਡੇ ਸਵਾਲ ਦੁਨੀਆ ਚਿੰਤਾਵਾਂ ਇਹਨਾਂ ਸਵਾਲਾਂ ਦੇ ਜਵਾਬ ਦੇਣਗੇ ਸਾਡੇ ਮਾਈਗ੍ਰੇਸ਼ਨ ਐਕਸਪਰਟ ਰੋਹਿਤ ਮੋਹਨ ਜੀ, ਜਿਹੜੇ ਕਿ ਲਕਸ਼ ਮਾਈਗ੍ਰੇਸ਼ਨ ਤੋਂ ਇਸ ਵੇਲੇ ਸਾਡੇ ਨਾਲ ਜੁੜ ਚੁੱਕੇ ਨੇ। ਰੋਹਿਤ ਜੀ, ਤੁਹਾਡਾ ਵੀ ਸਵਾਗਤ ਕਰਦੇ ਹਾਂ, ਬਹੁਤ ਬਹੁਤ ਸਵਾਗਤ ਤੇ ਸਤਿ ਸ੍ਰੀ ਅਕਾਲ।
ਸਤਿ ਸ੍ਰੀ ਅਕਾਲ ਜੀ, ਧੰਨਵਾਦ ਬਹੁਤ ਬਹੁਤ
ਜੀ। ਤੇ ਦੋਸਤਾਂ ਨੂੰ ਦੱਸਦੇ ਜਾਂਦੇ ਹਾਂ ਕਿ ਅੱਜ ਦੇ ਪ੍ਰੋਗਰਾਮ 'ਚ ਵੀ ਹਮੇਸ਼ਾ ਵਾਂਗ ਤੁਸੀਂ ਸਾਡੇ ਵੱਲੋਂ ਦੱਸੇ ਹੋਏ ਜਿਹੜੇ ਮਾਧਿਅਮ ਨੇ ਉਹਨਾਂ ਦੇ ਜ਼ਰੀਏ ਸਾਂਝ ਬਣਾ ਸਕਦੇ ਹੋ, ਪਰ ਜਿਹੜੇ ਦੋਸਤ ਨਵੇਂ ਜੁੜਦੇ ਨੇ ਉਹਨਾਂ ਦੀ ਜਾਣਕਾਰੀ ਲਈ ਦੱਸ ਦਿੰਦੇ ਹਾਂ ਕਿ ਤੁਸੀਂ ਦੋਸਤੋ ਸਾਡੇ ਨਾਲ ਆਪਣੇ ਸਵਾਲ ਸਾਂਝੇ ਕਰ ਸਕਦੇ ਹੋ ਟੈਲੀਗ੍ਰਾਮ ਦੇ ਰਾਹੀਂ, ਈਮੇਲ ਦੇ ਰਾਹੀਂ। ਟੈਲੀਗ੍ਰਾਮ ਐਪ ਤੁਹਾਡੇ ਫੋਨ 'ਚ ਹੋਣੀ ਜ਼ਰੂਰੀ ਹੈ। ਈਮੇਲ ਪਤਾ ਸਾਡਾ request@harmanradio.com ਹੈ। ਜੇਕਰ ਤੁਸੀਂ ਕਾਲ ਕਰਕੇ ਪ੍ਰੋਗਰਾਮ 'ਚ ਸਿੱਧਾ ਜੁੜਨਾ ਚਾਹੁੰਦੇ ਹੋ ਤੇ ਸਾਡਾ ਫੋਨ ਨੰਬਰ ਹੈ 02-85-99-2811। ਪਰ ਇਹ ਸਾਰੇ ਮਾਧਿਅਮ ਜਿਹੜੇ ਨੇ, ਜੇਕਰ ਤੁਸੀਂ ਰੇਡੀਓ ਦੀ ਐਪ ਰਾਹੀਂ ਪ੍ਰੋਗਰਾਮ ਸੁਣ ਰਹੇ ਹੋ ਤਾਂ ਉਸ ਐਪ ਦੇ ਵਿੱਚ ਸਾਡੇ ਨਾਲ ਇੰਟਰੈਕਟ ਕਰਨ ਦੇ ਜਿਹੜੇ ਲਿੰਕਸ ਦਿੱਤੇ ਗਏ ਨੇ ਉਹਨਾਂ ਲਿੰਕਸ ਤੇ ਕਲਿੱਕ ਕਰਕੇ ਤੁਸੀਂ ਸਿੱਧਾ ਸਾਡੇ ਨਾਲ ਜੁੜ ਸਕਦੇ ਹੋ। ਉੱਥੇ ਮੈਸੇਜ ਟਾਈਪ ਕਰਕੇ ਸਿੱਧਾ ਸਾਨੂੰ ਭੇਜ ਸਕਦੇ ਹੋ, ਜਿਹੜਾ ਨੰਬਰ ਦਿੱਤਾ ਗਿਆ ਹੈ ਉਹਨੂੰ ਡਾਇਲ ਕਰਕੇ ਸਿੱਧਾ ਸਾਡੇ ਨਾਲ ਪ੍ਰੋਗਰਾਮ 'ਚ ਜੁੜ ਸਕਦੇ ਹੋ। ਪਰ ਇਸ ਤੋਂ ਇਲਾਵਾ ਜਿਹੜੀ ਇਹ ਵੀਡੀਓ ਤੁਸੀਂ ਵੇਖ ਰਹੇ ਹੋ ਫੇਸਬੁੱਕ ਪੇਜ ਦੇ ਰਾਹੀਂ, ਇਸ ਵੀਡੀਓ ਦੇ ਕਮੈਂਟ ਸੈਕਸ਼ਨ ਦੇ ਵਿੱਚ ਵੀ ਤੁਸੀਂ ਆਪਣਾ ਸਵਾਲ ਛੱਡ ਸਕਦੇ ਹੋ ਤੇ ਉਹ ਸਵਾਲ ਜਿਹੜੇ ਆ ਉਹ ਸਿੱਧੇ ਸਾਡੇ ਨਾਲ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋਣਗੇ ਔਰ ਸਾਡੇ ਮਾਈਗ੍ਰੇਸ਼ਨ ਐਕਸਪਰਟ ਤੁਹਾਡੇ ਸਵਾਲਾਂ ਦੇ ਜਿਹੜੇ ਜਵਾਬ ਆ ਉਹ ਦੇ ਸਕਣਗੇ। ਤੇ ਲਓ ਜੀ, ਪ੍ਰੋਗਰਾਮ ਦੇ ਵਿੱਚ ਹੁਣ ਬਹੁਤੀ ਦੇਰੀ ਨਹੀਂ ਕਰਦੇ ਕਿਉਂਕਿ ਪਿਛਲੇ ਕਈ ਹਫ਼ਤਿਆਂ ਤੋਂ ਲਗਾਤਾਰ ਜੇ ਅਸੀਂ ਦੁਨੀਆ ਭਰ ਦੇ ਵਿੱਚ ਦੇਖੀਏ ਤਾਂ ਕੋਰੋਨਾ ਕਰਕੇ ਜਿਹੜੇ ਹਾਲਾਤ ਆ ਉਹ ਬਦਲੇ ਹੀ ਸੀ, ਪਰ ਆਸਟ੍ਰੇਲੀਆ ਦੇ ਵਿੱਚ ਬਹੁਤ ਸਾਰੇ ਸੂਬਿਆਂ ਦੇ ਵਿੱਚ ਜਿਹੜੇ ਹਾਲਾਤ ਆ ਉਹ ਛੇਤੀ ਕਾਬੂ ਦੇ ਵਿੱਚ ਵੀ ਆਏ। ਪਰ ਵਿਕਟੋਰੀਆ ਜਿੱਥੋਂ ਇਹ ਪ੍ਰੋਗਰਾਮ ਜਿਸ ਸੂਬੇ 'ਚੋਂ ਅਸੀਂ ਤੁਹਾਡੇ ਲਈ ਕਰ ਰਹੇ ਹਾਂ ਔਰ ਮੈਲਬਰਨ ਸ਼ਹਿਰ ਤੋਂ ਅਸੀਂ ਤੁਹਾਡੇ ਨਾਲ ਜੁੜੇ ਹੋਏ ਹਾਂ, ਇੱਥੇ ਵਿਕਟੋਰੀਆ ਜਿਹੜਾ ਥੋੜਾ ਸਖ਼ਤ ਪਾਬੰਦੀਆਂ ਦੇ ਵਿੱਚ ਇੰਨੀ ਦੇਰ ਤੋਂ ਜਕੜਿਆ ਹੋਇਆ ਸੀ, ਪਰ ਹੁਣ ਕੁਛ ਰਾਹਤ ਜਿਹੜੀ ਆ ਉਹ ਮਿਲਣੀ ਭਾਵੇਂ ਸ਼ੁਰੂ ਹੋ ਗਈ ਹੈ, ਪਰ ਅਜੇ ਵੀ ਮੈਨੂੰ ਲੱਗਦਾ ਕਿ ਮਾਈਗ੍ਰੇਸ਼ਨ ਦੇ ਨਾਲ ਜਿਹੜੀਆਂ ਚਿੰਤਾਵਾਂ ਸਾਡੇ ਸੁਣਨ ਵਾਲਿਆਂ ਦੀਆਂ ਜੁੜੀਆਂ ਹੋਈਆਂ ਉਹ ਲਗਾਤਾਰ ਬਣੀਆਂ ਹੋਣਗੀਆਂ। ਪਰ ਆਉਣ ਵਾਲੇ ਸਮੇਂ ਦੇ ਵਿੱਚ ਕੀ ਬਦਲਾਅ ਆ ਰਹੇ ਆ, ਕੀ ਅਪਡੇਟਸ ਨੇ ਮਾਈਗ੍ਰੇਸ਼ਨ ਦੇ ਫੀਲਡ ਦੇ ਵਿੱਚ ਤੇ ਕਿਸ ਤਰ੍ਹਾਂ ਦੀਆਂ ਸੰਭਾਵਨਾਵਾਂ ਬਣਨ ਜਾ ਰਹੀਆਂ, ਇਹਦੇ ਬਾਰੇ ਜਿਹੜੇ ਅਪਡੇਟਸ ਆ ਉਹ ਆਪਾਂ ਲੈਂਦੇ ਹਾਂ ਰੋਹਿਤ ਮੋਹਨ ਹੋਰਾਂ ਤੋਂ। ਰੋਹਿਤ ਜੀ, ਸਭ ਤੋਂ ਪਹਿਲਾਂ ਤਾਂ ਇਹ ਦੱਸੋ ਕਿ ਕੀ ਖਾਸ ਹੈ ਇਹਨਾਂ ਦਿਨਾਂ ਦੇ ਵਿੱਚ, ਕਿਸ ਤਰ੍ਹਾਂ ਦੀਆਂ ਸੰਭਾਵਨਾਵਾਂ ਜਿਹੜੀਆਂ ਉਹ ਬਣ ਰਹੀਆਂ ਨੇ ਆਉਣ ਵਾਲੇ ਦਿਨਾਂ 'ਚ।
ਦੇਖੋ ਜੀ, ਸਭ ਤੋਂ ਪਹਿਲਾਂ ਤਾਂ ਵਿਕਟੋਰੀਆ ਜਿਹੜਾ ਤੁਸੀਂ ਗੱਲ ਕੀਤੀ ਮੈਲਬਰਨ 'ਚ, ਕਾਫੀ ਸਮੇਂ ਤੋਂ ਬਾਅਦ ਕੁਛ ਗੁੱਡ ਨਿਊਜ਼ ਆ ਰਹੀ ਹੈ ਕਿ ਕੇਸਿਸ ਇੱਥੇ ਕੰਟਰੋਲ ਵਿੱਚ ਆ ਗਏ ਆ ਕੋਰੋਨਾ ਵਾਇਰਸ ਦੇ। ਲਗਾਤਾਰ 6ਵੇਂ ਦਿਨ ਅੱਜ 0 ਕੇਸ ਆਇਆ। ਸੋ ਇਹ ਗੁੱਡ ਨਿਊਜ਼ ਹੈਗੀ ਆ, ਮੀਨਸ ਸਾਰੇ ਜਿਹੜੇ ਚਾਹੇ ਇੱਥੇ ਸਿਟੀਜ਼ਨਸ ਆ ਜਾਂ ਪਰਮਾਨੈਂਟ ਰੈਜੀਡੈਂਟਸ ਆ ਜਾਂ ਟੈਂਪਰੇਰੀ ਰੈਜੀਡੈਂਟਸ ਆ ਜਿਹੜੇ ਸਫ਼ਰ ਕਰ ਰਹੇ ਸੀ ਲੌਕਡਾਊਨ ਕਰਕੇ, ਉਹਨਾਂ ਲਈ ਬਹੁਤ ਵੱਡੀ ਖੁਸ਼ਖਬਰੀ ਆ ਤੇ ਆਉਣ ਵਾਲੇ ਸਮੇਂ ਵਿੱਚ ਇਹ ਐਕਸਪੈਕਟ ਕਰਦੇ ਆ ਕਿ ਅਗਰ ਇੱਦਾਂ ਹੀ ਚੱਲਦਾ ਰਿਹਾ ਤਾਂ ਇਹ ਮਾਈਗ੍ਰੇਸ਼ਨ ਨੂੰ ਵੀ ਪੋਜ਼ਿਟਿਵਲੀ ਇੰਪੈਕਟ ਕਰੂਗੀ। ਕਿਉਂਕਿ ਹਾਲੇ ਤੱਕ ਆਪਾਂ ਦੇਖਿਆ, ਜੋ ਦੇਖਣ ਜਾ ਰਿਹਾ ਹੈ ਕਿ ਚਾਹੇ 189 ਦੀ ਗੱਲ ਕਰੀਏ ਜਾਂ ਦੂਜੇ ਵੀਜ਼ਾ ਪ੍ਰੋਸੈਸਿਸ ਦੀ ਗੱਲ ਵੀ ਗੱਲ ਕਰੀਏ ਤਾਂ ਇਸ ਫਾਈਨੈਂਸ਼ੀਅਲ ਈਅਰ ਦੇ ਵਿੱਚ ਮਾਈਗ੍ਰੇਸ਼ਨ ਬਹੁਤ ਸਲੋ ਚੱਲ ਰਹੀ ਆ, ਚਾਹੇ ਇਨਵੀਟੇਸ਼ਨ ਆ ਚਾਹੇ ਉਹ ਵੀਜ਼ਾ ਐਪਲੀਕੇਸ਼ਨ। ਬਟ ਜਿੱਦਾਂ ਹੁਣ ਹੋਪ ਲੱਗ ਰਹੀ ਹੈ ਕਿ ਫਿਊਚਰ ਦੇ ਵਿੱਚ ਐਟਲੀਸਟ ਆਸਟ੍ਰੇਲੀਆ ਜਿਹੜਾ ਆ ਉਹ ਸੇਫ ਲੱਗ ਰਿਹਾ ਆ, ਤੇ ਉਹਦੇ ਨਾਲ ਨਾਲ ਆਪਾਂ ਇਹ ਆਸ਼ਾ ਕਰਦੇ ਹਾਂ ਕਿ ਮਾਈਗ੍ਰੇਸ਼ਨ ਨੂੰ ਤਾਂ ਪੋਜ਼ਿਟਿਵ ਇੰਪੈਕਟ ਹੋਊਗਾ ਹੀ ਹੋਊਗਾ, ਤੇ ਨਾਲ ਹੀ ਨਾਲ ਜਿਹੜੇ ਟੈਂਪਰੇਰੀ ਰੈਜੀਡੈਂਟ ਸਟੂਡੈਂਟਸ ਆ ਜਾਂ ਦੂਸਰੇ ਹੋਰ ਟੈਂਪਰੇਰੀ ਵੀਜ਼ਾਸ ਆ ਉਹਨਾਂ ਦੀ ਲਾਈਫ ਵੀ ਕਾਫੀ ਇੰਪੈਕਟ ਹੋਈ ਹੈ, ਇਹਦੇ ਕਰਕੇ ਫਾਈਨੈਂਸ਼ੀਅਲੀ ਵੀ ਤੇ ਮੈਂਟਲੀ ਵੀ। ਸੋ ਐਟਲੀਸਟ ਅਗਰ ਇੰਟਰਨੈਸ਼ਨਲ ਬਾਰਡਰ ਨਹੀਂ ਵੀ ਖੁੱਲਦਾ, ਬਟ ਇੱਥੇ ਦੇ ਜਿਹੜੇ ਟੈਂਪਰੇਰੀ ਰੈਜੀਡੈਂਟਸ ਰਹਿ ਰਹੇ ਨੇ ਜਾਂ ਸਟੂਡੈਂਟਸ ਰਹਿੰਦੇ ਪਏ ਆ, ਉਹਨਾਂ ਲਈ ਪੋਜ਼ਿਟਿਵ ਇਹ ਹੋਊਗਾ ਕਿ ਐਟਲੀਸਟ ਉਹ ਆਪਣੀ ਜੋਬਸ ਵਗੈਰਾ ਸ਼ੁਰੂ ਕਰ ਸਕਦੇ ਆ, ਤੇ ਨਾਲ ਹੀ ਨਾਲ ਜਿਹੜੀ ਵੀ ਉਹਨਾਂ ਦੀ ਮਾਈਗ੍ਰੇਸ਼ਨ ਦੀ ਰਿਕੁਆਇਰਮੈਂਟਸ ਹੁੰਦੀਆਂ ਆ, ਕਿਸੇ ਸਟੇਟ ਦੀ ਮੀਟ ਕਰਨੀ ਆ ਜਾਂ ਪੁਆਇੰਟ ਵਾਈਜ਼ ਮੀਟ ਕਰਨੀ ਆ, ਐਟਲੀਸਟ ਉਹ ਘਰੋਂ ਬਾਹਰ ਨਿਕਲ ਕੇ ਆਪਣੇ ਉਸ ਫਿਊਚਰ ਦੇ ਲਈ ਪਲਾਨ ਤੇ ਵਰਕ ਕਰ ਸਕਦੇ ਆ। ਸੋ ਬਾਕੀ ਆਪਾਂ ਮਾਈਗ੍ਰੇਸ਼ਨ ਅਪਡੇਟਸ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਤਾਂ ਕੈਨਬਰਾ ਮੈਟ੍ਰਿਕ ਦੀ ਗੱਲ ਕਰਦੇ ਹਾਂ ਕਿ ਜਿਹੜਾ ਇਨਵੀਟੇਸ਼ਨ ਰਾਊਂਡ ਆ ਕੈਨਬਰਾ ਨੇ ਕੱਢਿਆ ਸੀ 28 ਅਕਤੂਬਰ ਨੂੰ, ਉਹਦੇ ਵਿੱਚ ਵੀ ਜਿਹੜੀ ਆ ਇਨਵੀਟੇਸ਼ਨ ਆ ਉਹ ਬਹੁਤ ਘੱਟ ਦਿੱਤੀਆਂ ਗਈਆਂ। ਸੇਮ ਜੋ ਆਪਾਂ ਪਿਛਲੇ ਇੰਟਰਵਿਊ ਵਿੱਚ ਗੱਲ ਕਰ ਰਹੇ ਸੀ ਕਿ ਡਿਪਾਰਟਮੈਂਟ ਦਾ ਜਿਹੜਾ ਪ੍ਰਾਇਓਰਿਟੀ ਆ ਇਸ ਸਾਲ ਉਹ ਕ੍ਰਿਟੀਕਲ ਆਕੂਪੇਸ਼ਨ ਦੇ ਉੱਤੇ ਰਹੂਗੀ। ਰੀਜ਼ਨ ਉਹਦਾ ਉਹੀ ਹੈ ਕੋਰੋਨਾ ਵਾਇਰਸ ਕਾਰਨ। ਤਾਂ ਇਸ ਕਰਕੇ ਉਹਨਾਂ ਨੇ 6 ਉਹ 190 ਨੂੰ ਦਿੱਤੀਆਂ, 491 ਚ ਕੋਈ ਇਨਵੀਟੇਸ਼ਨ ਨਹੀਂ ਗਈ, ਨਾ ਚਾਹੇ ਉਹ ਕ੍ਰਿਟੀਕਲ ਸੈਕਟਰ ਚ ਸੀ। ਰੀਜ਼ਨ ਇਹਦਾ ਇਹ ਸੀ ਕਿ ਜਿਹੜੀਆਂ ਵੀ ਇੰਟੈਰਿਮ ਐਲੋਕੇਸ਼ਨ ਸੀਗੀਆਂ ਬਜਟ ਤੋਂ ਪਹਿਲਾਂ ਲਈਆਂ ਉਹ ਪੂਰੀਆਂ ਹੋ ਚੁੱਕੀਆਂ। ਬਜਟ ਵੈਸੇ ਆ ਚੁੱਕਾ ਆ ਹਲੇ, ਲੇਕਿਨ ਸਟੇਟਸ ਨੇ ਆਪਣੀਆਂ ਨਵੀਆਂ ਜਿਹੜੀਆਂ ਐਲੋਕੇਸ਼ਨ ਆ ਉਹ ਨਹੀਂ ਦੱਸੀਆਂ ਕੀ ਆ, ਤਾਂ ਇਸ ਕਰਕੇ ਹਲੇ ਇਨਵੀਟੇਸ਼ਨ ਉਸ ਨਵੀਂ ਐਲੋਕੇਸ਼ਨ ਤੋਂ ਨਹੀਂ ਹੋਈ ਆ। ਤੇ ਨਾਲ ਹੀ ਨਾਲ ਦੂਸਰੀ ਇਨਵੀਟੇਸ਼ਨ ਵੀ ਜਿਹੜੀ ਉਹਨਾਂ ਨੇ ਦਿੱਤੀ ਆ ਉਹ ਸਿਰਫ 457 ਤੇ 482 ਵੀਜ਼ਾ ਹੋਲਡਰ ਨੂੰ ਦਿੱਤੀ ਆ, ਤੇ ਉਹਦੇ ਵਿੱਚ ਸਿਰਫ 4 ਇਨਵੀਟੇਸ਼ਨ ਜਿਹੜੀਆਂ ਉਹ 190 ਨੋਮੀਨੇਸ਼ਨ ਲਈ ਕੈਨਬਰਾ ਨੇ ਦਿੱਤੀਆਂ। ਤੇ ਨਾਲ ਨਾਲ ਇੱਕ ਹੋਰ ਅਪਡੇਟ ਆ ਜਿਹੜੀ ਕਿ ਜਦੋਂ ਵੀ ਕੋਈ ਆਪਾਂ ਵੀਜ਼ਾ ਐਪਲੀਕੇਸ਼ਨ ਲਾਂਚ ਕਰਦੇ ਹਾਂ ਉਹਦੇ ਵਿੱਚ ਆਪਾਂ ਕੁਛ ਅੰਡਰਟੇਕਿੰਗਸ ਦਿੰਦੇ ਹਾਂ ਡਿਪਾਰਟਮੈਂਟ ਨੂੰ ਜਾਂ ਆਸਟ੍ਰੇਲੀਅਨ ਗਵਰਨਮੈਂਟ ਨੂੰ, ਉਹਦੇ ਵਿੱਚ ਉਹਨਾਂ ਨੇ ਇੱਕ ਇਹ ਲਿਖਿਆ ਹੈ ਕਿ ਆਪਾਂ ਜਿਹੜਾ ਫੋਕਸ ਆ ਉਹ ਆਸਟ੍ਰੇਲੀਅਨ ਵੈਲਿਊਜ਼ ਦੇ ਲਈ ਕਰਾਂਗੇ, ਤਾਂ ਜਿਹੜੀ ਵੀ ਵੀਜ਼ਾ ਐਪਲੀਕੇਸ਼ਨ ਜਾਂ ਸਿਟੀਜ਼ਨਸ਼ਿਪ ਐਪਲੀਕੇਸ਼ਨ ਹੋਵੇ ਉਹਦੇ ਵਿੱਚ ਵੀਜ਼ਾ ਐਪਲੀਕੇਸ਼ਨ 'ਚ ਟੈਂਪਰੇਰੀ ਵੀ ਆਊਗੀਆਂ ਅਤੇ ਪਰਮਾਨੈਂਟ ਵੀ ਆਊਗੀਆਂ। ਉਹ ਵਿੱਚ ਇਹ ਉਹ ਕਨਫਰਮੇਸ਼ਨ ਲਓਗੇ ਇਨ ਰਾਈਟਿੰਗ ਐਪਲੀਕੈਂਟਸ ਤੋਂ ਕਿ ਉਹ ਸਮਝਦੇ ਆ ਅਤੇ ਆਪਣੇ ਆਪ ਨੂੰ ਉਸ ਤਰੀਕੇ ਨਾਲ ਕੰਡਕਟ ਕਰੋਗੇ ਆਸਟ੍ਰੇਲੀਆ 'ਚ ਜਿੱਦਾਂ ਦੀ ਕਿ ਸਾਡੀ ਉਸ ਯੂਜ਼ ਆ ਅਤੇ ਲੋਅ ਆ। ਤੇ ਉਹਦੇ ਵਿੱਚ ਇਹ ਆ ਜਾਂਦਾ ਹੈ ਕਿ ਫਰੀਡਮ ਕਰਨੀ ਆ, ਰਿਸਪੈਕਟ ਆ, ਇਕੁਐਲਿਟੀ ਆ, ਅਤੇ ਰੂਲ ਆਫ ਲਾਅ ਨੂੰ ਆਪਾਂ ਜਿਹੜਾ ਆ ਉਹ ਪ੍ਰੋਪਰਲੀ ਫੋਲੋ ਕਰਾਂਗੇ। ਅਤੇ ਨਾਲ ਹੀ ਨਾਲ ਉਹ ਇਹਨਾਂ ਨੇ ਵੀ ਇਹ ਕਹਿ ਰਹੇ ਆ ਕਿ ਨਾਲ ਹੀ ਨਾਲ ਇਹ ਵੀ ਦੱਸੂਗੇ ਕਿ ਜਿਹੜੇ ਵੀ ਆਸਟ੍ਰੇਲੀਆ ਦੇ ਵਿੱਚ ਪਰਮਾਨੈਂਟਲੀ ਸੈਟਲ ਹੋ ਰਹੇ ਨੇ ਉਹਨਾਂ ਨੂੰ ਕਮਿਟਮੈਂਟ ਕਰਨੀ ਪਊਗੀ ਕਿ ਉਹ ਆਪਣੀਆਂ ਰੀਜ਼ਨੇਬਲ ਐਫਰਟਸ ਕਰੂਗੇ ਇੰਗਲਿਸ਼ ਸਿੱਖਣ ਲਈ। ਉਹਦਾ ਰੀਜ਼ਨ ਇਹ ਹੈ ਕਿ ਉਹ ਤਾਂ ਕਿ ਉਹ ਕਮਿਊਨਿਟੀ 'ਚ ਫੁੱਲੀ ਪਾਰਟੀਸੀਪੇਟ ਕਰ ਸਕਣ, ਅਤੇ ਨਾਲ ਹੀ ਨਾਲ ਉਹਨਾਂ ਦੇ ਆਪਣੇ ਬੈਨੀਫਿਟ ਲਈ ਵੀ ਆ ਕਿ ਜਿਹੜੀ ਕਿ ਜਦੋਂ ਵੀ ਜੋਬ ਲੱਭਣ ਜਾਓਗੇ ਉਹਦੇ ਵਿੱਚ ਉਹਨਾਂ ਨੂੰ ਚਾਂਸਿਸ ਜਿਹੜੇ ਆ ਉਹ ਹਾਈ ਹੋ ਜੂਗੇ ਜੋਬ ਫਾਈਂਡ ਕਰਨ ਦੇ ਵਿੱਚ।
ਠੀਕ, ਤੇ ਇਹਦੇ ਨਾਲ ਹੀ ਸਕਿੱਲ ਸਿਲੈਕਟ ਜਿਹੜੀ ਹੈ ਉਹਦੀ ਜੇ ਅਸੀਂ ਗੱਲ ਕਰੀਏ 189 ਤੇ 490 ਉਹਦੇ ਬਾਰੇ ਥੋੜਾ ਜਿਹਾ ਦੱਸੋ ਵੀ ਅਕਤੂਬਰ ਮਹੀਨੇ ਦੀ ਜਿਹੜੀ ਹੈ ਕਿਵੇਂ ਰਹੀ ਹੈ, ਕਿੱਦਾਂ ਦੇ ਨਤੀਜੇ ਰਹੇ ਇਹਦੇ।
ਹਾਂਜੀ, ਉਹ ਜਿਹੜਾ 189 ਜਾਂ 491 ਦੀ ਜਿਹੜੀ ਅਗਰ ਆਪਾਂ ਗੱਲ ਕਰਦੇ ਹਾਂ ਤੇ ਉਹਦੇ ਵਿੱਚ ਹਲੇ ਵੀ ਜੋ ਦੇਖਣ 'ਚ ਆਇਆ ਅਕਤੂਬਰ ਮਹੀਨੇ ਵਿੱਚ ਵੀ ਕਿ ਸਲੋ ਹੀ ਆ ਜੋ ਆ ਇਨਵੀਟੇਸ਼ਨ ਇਸ਼ੂ ਹੋਈਆਂ, ਈਵਨ ਤੋਂ ਬਜਟ ਆ ਚੁੱਕਾ ਆ, ਬਜਟ 'ਚ ਐਲੋਕੇਸ਼ਨ ਤਾਂ ਘੱਟ ਹੀ ਉਹ ਸਾਰਿਆਂ ਨੂੰ ਪਤਾ ਹੈ, ਬਟ ਜਿਹੜੀ ਆ ਜਿਹੜਾ ਇਨਵੀਟੇਸ਼ਨ ਰਾਊਂਡ ਆ ਪਿਛਲੇ ਮਹੀਨੇ 21 ਅਕਤੂਬਰ ਨੂੰ ਹੋਇਆ ਸੀਗਾ, ਉਹਦੇ ਵਿੱਚ ਇੱਕ ਤਾਂ ਖਾਸ ਚੀਜ਼ ਇਹ ਦੇਖੀ ਗਈ ਆ ਕਿ ਮਿਨੀਮਮ ਜਿਹੜੇ ਪੁਆਇੰਟਸ ਆ ਜਿੱਦਾਂ ਆਪਾਂ ਅੱਗੇ ਗੱਲ ਹੁੰਦੀ ਸੀਗੀ 90 ਦੀ ਜਾਂ 100 ਦੀ, ਮਿਨੀਮਮ ਪੁਆਇੰਟਸ ਜਿਹੜੇ ਆ 189 ਵੀ ਤੇ 491 ਵੀ, ਉਹਨਾਂ ਨੇ 65 ਪੁਆਇੰਟ ਤੇ ਇਨਵੀਟੇਸ਼ਨ ਜਿਹੜੀਆਂ ਆ ਉਹ ਦਿੱਤੀਆਂ ਆ, ਬਟ 65 ਪੁਆਇੰਟ ਤੇ ਕਿਹਨਾਂ ਨੂੰ ਗਈਆਂ ਆ ਉਹ ਸਿਰਫ ਕ੍ਰਿਟੀਕਲ ਸੈਕਟਰ ਵਰਕਰਸ ਆ, ਉਹ ਵੀ ਸਾਰਿਆਂ ਨੂੰ ਨਹੀਂ। ਰੀਜ਼ਨ ਇਹ ਆ ਕਿ ਨੰਬਰ ਆਫ ਇਨਵੀਟੇਸ਼ਨ 189 ਦੀਆਂ ਸਿਰਫ 30 ਦਿੱਤੀਆਂ ਉਹਨਾਂ ਨੇ ਤੇ 491 ਦੀਆਂ ਸਿਰਫ 80 ਇਨਵੀਟੇਸ਼ਨ ਇਸ਼ੂ ਹੋਈਆਂ, ਬਟ ਕਿਉਂਕਿ ਪੁਆਇੰਟਸ ਜਿਹੜਾ ਹੈ ਉਹ 65 ਤੇ ਵੀ ਹੋਈਆਂ, ਇਟ ਮੀਨਸ ਕੋਈ ਬਹੁਤੇ ਜ਼ਿਆਦਾ ਸਕਿੱਲਡ ਵਰਕਰਸ ਜਿਹੜੇ ਕਿ ਕ੍ਰਿਟੀਕਲ ਸ਼ਾਰਟੇਜ ਦੇ ਵਿੱਚ ਆਉਂਦੇ ਪਏ ਆ ਉਹਨਾਂ ਨੂੰ ਹੀ ਇਨਵੀਟੇਸ਼ਨ ਇਸ਼ੂ ਹੋਈਆਂ, ਉਹ ਵੀ 65 ਪੁਆਇੰਟ ਦੇ ਉੱਤੇ। ਬਟ ਕੀ ਇਹਦਾ ਮਤਲਬ 65 ਪੁਆਇੰਟ ਤੇ ਇਸ਼ੂ ਹੁੰਦਾ ਕਿ ਬਾਕੀ ਸਾਰਿਆਂ ਨੂੰ ਥੋੜੇ ਜਿਹੇ ਆਸ ਰੱਖਣੀ ਚਾਹੀਦੀ ਹੈ ਕਿ ਉਹਨਾਂ ਨੂੰ ਵੀ ਆਉਣ ਵਾਲੇ ਸਮੇਂ ਦੇ ਵਿੱਚ ਇਨਵੀਟੇਸ਼ਨ ਆ ਜੂਗੀਆਂ? ਨਹੀਂ, ਏਦਾਂ ਨਹੀਂ ਹੋਣਾ। ਰੀਜ਼ਨ ਉਹਦਾ ਇਹ ਆ ਕਿ ਗਵਰਨਮੈਂਟ ਨੇ ਜੋ ਕਿਹਾ ਹੈ ਕਿ ਸਾਨੂੰ ਕ੍ਰਿਟੀਕਲ ਸ਼ਾਰਟੇਜ ਜਿੱਥੇ ਜਿੱਥੇ ਹੈਗੀ ਆ ਸਪੈਸ਼ਲੀ ਰਿਲੇਟਡ ਟੂ ਕੋਵਿਡ-19, ਹਾਂਜੀ, ਜਿੱਥੇ ਸਾਡੀ ਕੰਟਰੀ ਦੀ ਲੋੜ ਆ, ਚਾਹੇ ਉਹ ਹੈਲਥ ਕੇਅਰ 'ਚ ਆ ਜਾਂ ਆਪਾਂ ਗੱਲ ਕਰਨੀ ਹੈ ਕਿ ਸਾਡੀ ਰਿਕਵਰੀ ਹੋਵੇ ਆਸਟ੍ਰੇਲੀਆ ਦੀ ਇਕੋਨਮੀ ਦੀ, ਉੱਥੇ ਹੀ ਆਪਾਂ ਇਨਵੀਟੇਸ਼ਨ ਦੇਵਾਂਗੇ। ਸੋ ਆਪਾਂ ਨੂੰ ਜਿੱਦਾਂ ਅਕਾਊਂਟੈਂਟਸ ਹੋ ਗਏ ਜਾਂ IT ਵਾਲੇ ਹੋ ਗਏ ਜਾਂ ਹੋਰ ਨੋਨ ਪ੍ਰੋਡਕਟ ਆਕੂਪੇਸ਼ਨ ਪ੍ਰੋਡਕਟ ਆਕੂਪੇਸ਼ਨ ਆ ਤੇ ਨੋਨ ਪ੍ਰੋਡਕਟ ਆਕੂਪੇਸ਼ਨ ਜਿਹੜੇ ਕਿ ਕ੍ਰਿਟੀਕਲ ਸੈਕਟਰ ਦੇ ਵਿੱਚ ਨਹੀਂ ਹੈਗੇ ਉਹਨਾਂ ਲਈ 65 ਪੁਆਇੰਟ ਤੇ ਇਨਵੀਟੇਸ਼ਨ ਨਹੀਂ ਆਉਗੀਆਂ, ਇਹ ਜਸਟ ਕੁਛ ਉਹਨਾਂ ਦੀ ਰਿਕੁਆਇਰਮੈਂਟ ਸੀ ਉਹਦੇ ਕਰਕੇ ਇਹ ਇਨਵੀਟੇਸ਼ਨ ਇਸ਼ੂ ਹੋਈਆਂ। ਸੋ ਇੱਕ ਹੋਰ ਜਿਹੜੀ ਚੀਜ਼ ਹੈ ਇਹਦੇ ਵਿੱਚ ਇਹ ਆ ਕਿ ਸੇਮ ਜਿੱਦਾਂ ਆਪਾਂ ਦੇਖਿਆ ਸੀ ਜੁਲਾਈ ਅਗਸਤ ਸਤੰਬਰ ਦੇ ਵਿੱਚ ਵੀ ਇਨਵੀਟੇਸ਼ਨ ਅਕਾਊਂਟੈਂਟਸ, ਆਡੀਟਰਸ, ਇੰਜੀਨੀਅਰਸ ਜਾਂ ਜਿੰਨੇ ਵੀ IT ਨਾਲ ਰਿਲੇਟਡ ਆ ਜਾਂ ਆਪਾਂ ਟ੍ਰੇਡਸ ਦੀ ਗੱਲ ਕਰਦੇ ਹਾਂ ਚਾਹੇ ਉਹ ਸ਼ੈਫ ਆ ਚਾਹੇ ਮੋਟਰ ਮਕੈਨਿਕ ਪੇਂਟਰ, ਉਹਨਾਂ ਨੂੰ ਕੋਈ ਵੀ ਇਨਵੀਟੇਸ਼ਨ ਇਸ ਹਾਲੇ ਤੱਕ ਇਸ਼ੂ ਨਹੀਂ ਹੋਏ। ਅਕਤੂਬਰ ਦੇ ਇਨਵੀਟੇਸ਼ਨ ਰਾਊਂਡ ਚ ਵੀ ਸੇਮ ਰਿਹਾ, ਜ਼ੀਰੋ ਇਨਵੀਟੇਸ਼ਨ ਨਾਲ ਜਿਹੜੀ ਉਹ ਇਸ਼ੂ ਹੋਈ ਆ ਇਸ ਕੈਟਾਗਰੀ ਚ। ਸੋ ਡਿਪਾਰਟਮੈਂਟ ਨੇ ਜੋ ਦੱਸਿਆ ਸੀ ਸਟਾਰਟ ਆਫ ਦਾ ਈਅਰ ਚ ਇਸ ਫਾਈਨੈਂਸ਼ੀਅਲ ਈਅਰ ਚ ਕਿ ਆਪਾਂ ਕ੍ਰਿਟੀਕਲ ਸੈਕਟਰ ਵੱਲ ਧਿਆਨ ਦੇਵਾਂਗੇ, ਤਾਂ ਉਹੀ ਐਕਚੁਅਲੀ ਹੋ ਰਿਹਾ ਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਲੱਗ ਨਹੀਂ ਰਿਹਾ ਕਿ ਇਹਨਾਂ ਕੈਟਾਗਰੀ ਦੇ ਵਿੱਚ ਕੋਈ ਇਨਵੀਟੇਸ਼ਨ ਇਸ਼ੂ ਹੋ ਗਿਆ
ਜੀ। ਸੋ ਇਹਦੇ ਬਾਬਤ ਗੱਲਬਾਤ ਜਿਹੜੀ ਉਹ ਅੱਗੇ ਜਾਰੀ ਰੱਖਾਂਗੇ। ਫਿਲਹਾਲ ਸਾਡੇ ਨਾਲ ਕੁਝ ਦੋਸਤ ਜੁੜ ਚੁੱਕੇ ਨੇ, ਉਹਨਾਂ ਦੇ ਸਵਾਲ ਜਿਹੜੇ ਸਾਡੇ ਤੱਕ ਪਹੁੰਚ ਰਹੇ ਨੇ, ਇਜਾਜ਼ਤ ਹੋਵੇ ਅਸੀਂ ਉਹਨਾਂ ਦੇ ਸਵਾਲ ਪਹਿਲਾਂ ਸ਼ਾਮਲ ਕਰ ਲਈਏ।
ਜੀ ਡੈਫੀਨੇਟਲੀ
ਜੀ। ਸਾਡੇ ਨਾਲ ਸਭ ਤੋਂ ਪਹਿਲਾਂ ਜੁੜੇ ਨੇ ਜੀ ਜੌਨ ਗਰਗੁਰੀ, ਫੇਸਬੁੱਕ ਦੇ ਜ਼ਰੀਏ ਇਹਨਾਂ ਨੇ ਸਾਂਝ ਬਣਾਈ ਹੈ ਤੇ ਇਹਨਾਂ ਦਾ ਸਵਾਲ ਹੈ, ਕਹਿੰਦੇ ਸਰ ਵੈਨ ਕੈਨ ਆਈ ਐਕਸਪੈਕਟ ਗ੍ਰਾਂਟ ਫਾਰ ਮਾਈ 489 ਇਨ ਆਟੋਮੋਟਿਵ, ਆਈ ਸਾ ਸਮ ਗ੍ਰਾਂਟਸ ਫਾਰ ਆਫਸ਼ੋਰ ਬਟ ਆਈ ਐਮ ਆਨਸ਼ੋਰ।
ਦੇਖੋ ਜੀ ਜੌਨ ਜੀ, 489 ਜਿਹੜਾ ਆ ਉਹ ਹਲੇ ਡਿਪਾਰਟਮੈਂਟ ਵੱਲੋਂ ਕੋਈ ਵੀ ਏਦਾਂ ਦੀ ਇੰਡੀਕੇਸ਼ਨ ਨਹੀਂ ਆਈ ਹੈ ਕਿ ਉਹਨਾਂ ਨੇ ਪ੍ਰੋਸੈਸਿੰਗ ਜਿਹੜੀਆਂ ਆ ਉਹ ਸਟਾਰਟ ਕੀਤੀਆਂ। ਰੀਜ਼ਨ ਉਹਦਾ ਇਹ ਹੈ ਕਿ ਆਪਾਂ ਵੀ ਜੋ ਦੇਖ ਰਹੇ ਹਾਂ ਕਿ ਪਿਛਲੇ ਸਾਲ ਜਿਹਨਾਂ ਨੂੰ ਇੱਕ ਪਿਛਲੇ ਸਾਲ ਦੀ ਐਪਲੀਕੇਸ਼ਨ ਜਿਹੜੀ 2019 'ਚ ਪਈਆਂ ਹੈ, ਜਿਹਨਾਂ ਨੂੰ 12 ਮਹੀਨੇ ਤੋਂ ਜ਼ਿਆਦਾ ਵੀ ਹੋ ਚੁੱਕਾ ਆ, ਉਹਨਾਂ ਦੇ ਵੱਲੋਂ ਕੋਈ ਵੀ ਅਪਡੇਟ ਡਿਪਾਰਟਮੈਂਟ ਤੋਂ ਨਹੀਂ ਆ ਰਿਹਾ। ਈਵਨ ਦੋ ਅਗਰ ਆਪਾਂ ਡਿਪਾਰਟਮੈਂਟ ਨੂੰ ਪ੍ਰੋਸੈਸਿੰਗ ਟਾਈਮ ਉਹਨਾਂ ਦਾ ਅਗਰ ਆਪਾਂ ਪੁੱਛ ਵੀ ਰਹੇ ਹਾਂ ਤੇ ਉਹਨਾਂ ਵੱਲੋਂ ਇਹੀ ਅਪਡੇਟ ਆ ਰਿਹਾ ਕਿ COVID-19 ਕਾਰਨ ਡਿਲੇਸ ਚੱਲ ਰਹੀ ਹੈ ਤੇ ਕੋਈ ਵੀ ਸਰਟਨਟੀ ਜਿਹੜੀ ਆਪਾਂ ਤੁਹਾਨੂੰ ਨਹੀਂ ਦੱਸ ਸਕਦੇ ਕਿ ਕਦੋਂ ਤੱਕ ਜਿਹੜੀ ਆ ਫਾਈਲ ਓਪਨ ਹੋ ਕੇ ਪ੍ਰੋਸੈਸ ਹੋਊਗੀ। ਹਾਂ ਇਹ ਜ਼ਰੂਰ ਆ ਕਿ ਕੋਈ ਜਿੱਦਾਂ ਹੁਣ ਅਕਤੂਬਰ ਜਦੋਂ ਬਜਟ ਆ ਚੁੱਕਾ ਹੈ, ਉਹਨਾਂ ਨੇ ਐਲੋਕੇਸ਼ਨ ਆ ਗਈਆਂ ਇਸ ਸਾਲ, ਤਾਂ ਮੇ ਬੀ ਹੁਣ ਸਲੋਲੀ ਸਲੋਲੀ ਜਿਹੜੀ ਆ ਕਿ ਇਕਦਮ ਤਾਂ ਨਹੀਂ ਕਿ ਕੁਛ ਕੁ ਐਪਲੀਕੇਸ਼ਨ ਉਹ ਪ੍ਰੋਸੈਸ ਕਰਨੀਆਂ ਸਟਾਰਟ ਵੀ ਕਰ ਸਕਦੇ
ਜੀ। ਤੇ ਇਹਦੇ ਨਾਲ ਹੀ ਸਾਡੇ ਨਾਲ ਟੈਲੀਗ੍ਰਾਮ ਦੇ ਜ਼ਰੀਏ ਵੀ ਦੋਸਤ ਜੁੜੇ ਨੇ, ਗਗਨ ਸਿੰਘ ਸਵਾਲ ਕਰ ਰਹੇ ਨੇ। ਪਹਿਲਾਂ ਸਤਿ ਸ੍ਰੀ ਅਕਾਲ ਬੁਲਾਈਏ। ਸਤਿ ਸ੍ਰੀ ਅਕਾਲ ਗਗਨ ਜੀ, ਇਹਨਾਂ ਦਾ ਸਵਾਲ ਹੈ ਜੀ, ਕਹਿੰਦੇ ਮੇਰੀ ਵਾਈਫ ਡਨ ਡਿਪਲੋਮਾ ਆਫ ਨਰਸਿੰਗ ਐਂਡ ਸ਼ੀ ਡੂਇੰਗ ਜੋਬ ਐਸ ਵੈਲ ਇਨ ਮੈਲਬਰਨ, ਬਟ ਸਾਡੀ ਟੀ ਆਰ ਕਹਿੰਦੇ ਫਿਨਿਸ਼ ਹੋਣ ਜਾ ਰਹੀ ਹੈ ਨੈਕਸਟ ਈਅਰ, ਇਸ ਲਈ ਅਸੀਂ ਟਰਾਈ ਕਰ ਰਹੇ ਹਾਂ ਆਰ ਐਨ ਵਿਚ ਐਡਮਿਸ਼ਨ ਲਈ, ਬਟ ਰੀਜਨਲ ਵਿਚ ਐਡਮਿਸ਼ਨ ਨਹੀਂ ਮਿਲ ਰਹੀ। ਕਹਿੰਦੇ ਇਹ ਪੁੱਛਣਾ ਸੀ ਜੀ ਕਿ ਅਸੀਂ ਮੈਲਬਰਨ ਵਿਚ ਹੀ ਆਰ ਐਨ ਕਰ ਲੈਣਾ ਠੀਕ ਹੈ ਜਾਂ ਫਿਰ ਸਾਨੂੰ ਹੋਰ ਸਟੇਟ ਦੇ ਵਿਚ ਟਰਾਈ ਕਰਨਾ ਚਾਹੀਦਾ। ਟੀ ਆਰ ਕਹਿੰਦੇ ਫਿਨਿਸ਼ ਹੋ ਰਹੀ ਹੈ ਫੈਬਰੀ ਚ, ਬਟ ਫੈਬਰੀ ਇਨਟੇਕ ਨਹੀਂ ਮਿਲ ਰਿਹਾ ਰੀਜਨਲ ਵਿਚ, ਜੁਲਾਈ ਮਿਲ ਸਕਦਾ ਜੀ।
ਦੇਖੋ ਇੱਕ ਚੀਜ਼ ਤਾਂ ਡੈਫੀਨੇਟਲੀ ਸਹੀ ਹੈ ਗਗਨ ਜੀ ਕਿ ਰੀਜਨਲ ਏਰੀਆ ਦੇ ਵਿੱਚ ਸਟੱਡੀ ਕਰਨ ਦਾ ਬੈਨੀਫਿਟ ਹੁੰਦਾ ਹੀ ਹੁੰਦਾ ਹੈ ਲੌਂਗ ਟਰਮ ਦੇ ਵਿੱਚ, ਚਾਹੇ ਉਹ ਸਟੇਟ ਵੱਲੋਂ ਗੱਲ ਕਰ ਲਈਏ ਜਾਂ ਆਪਾਂ ਐਕਸਟਰਾ ਪੁਆਇੰਟਸ ਵੱਲੋਂ ਗੱਲ ਕਰ ਲਈਏ। ਦੂਜੀ ਚੀਜ਼ ਇਹ ਕਿ ਆਪਾਂ ਅਗਰ ਉਸ ਮੈਲਬਰਨ ਦੇ ਵਿੱਚ ਰਹਿ ਕੇ ਸਾਨੂੰ ਕੋਈ ਫਾਇਦਾ ਹੋ ਸਕਦਾ, ਡੈਫੀਨੇਟਲੀ ਫਾਇਦਾ ਹੋ ਸਕਦਾ ਅਗਰ ਆਪਾਂ ਬੈਚਲਰਸ ਇੱਥੋਂ ਕਰਦੇ ਹਾਂ, ਕਿਉਂਕਿ ਅਗਰ ਤੁਸੀਂ ਵਿਕਟੋਰੀਆ ਦੀ ਅਗਰ ਪੁਰਾਣੀ ਸਾਰੀ ਰਿਕੁਆਇਰਮੈਂਟਸ ਦੇਖੋ 190 ਰੁਪਏ ਨੂੰ ਦਿੰਦੇ ਆ, ਉਹ ਜੇ ਬੈਚਲਰਸ ਜਿਹੜੀ ਆ ਆਸਟ੍ਰੇਲੀਆ ਵਿੱਚ ਸਪੈਸ਼ਲੀ ਜੇ ਮੈਲਬਰਨ ਤੋਂ ਕੀਤੀ ਹੋਵੇ ਤਾਂ ਉਹਦੇ ਲਈ ਵਿਦਾਊਟ ਈਓ ਐਕਸਪ੍ਰੈਸ਼ਨ ਆਫ ਇੰਟਰਸਟ ਦੇ ਥਰੂ ਤੁਸੀਂ ਡਾਇਰੈਕਟ ਐਪਲੀਕੇਸ਼ਨ ਲਾਂਚ ਕਰ ਸਕਦੇ ਹੋ ਇਰਰਿਸਪੈਕਟਿਵ ਤੁਸੀਂ ਕਿੰਨੇ ਪੁਆਇੰਟ ਤੇ ਬੈਠੇ ਹੋ। ਸੋ ਇਹ ਕਹਿ ਦੇਣਾ ਕਿ ਮੈਲਬਰਨ ਦੇ ਵਿੱਚ ਬੈਚਲਰ ਕਰਨ ਦਾ ਕੋਈ ਬੈਨੀਫਿਟ ਨਹੀਂ ਹੈ, ਡੈਫੀਨੇਟਲੀ ਇਹਦਾ ਬੈਨੀਫਿਟ ਹੈਗਾ ਆ, ਬਟ ਇਹ ਉਸ ਅਸੰਪਸ਼ਨ ਦੇ ਉੱਤੇ ਹੈ ਕਿ ਜੋ ਵਿਕਟੋਰੀਆ ਸਟੇਟ ਦੀ ਪੁਰਾਣੀ ਰਿਕੁਆਇਰਮੈਂਟਾਂ ਸੀਗੀਆਂ ਜਿਸ ਹਿਸਾਬ ਨਾਲ ਐਪਲੀਕੇਸ਼ਨ ਪੈਂਦੀਆਂ ਸੀ ਉਹ ਵੀ ਫਿਊਚਰ ਦੇ ਵਿੱਚ ਵੀ ਉਹ ਕੰਟੀਨਿਊ ਰਹਿਣ, ਜਿਹੜੀ ਕਿ ਮੋਸਟ ਲਾਈਕਲੀ ਏਦਾਂ ਹੀ ਰਹੂਗੀਆਂ, ਸਪੈਸ਼ਲੀ ਉਦੋਂ ਜਦੋਂ ਅਗਲੇ ਸਾਲ ਜਿਹੜੀਆਂ ਐਲੋਕੇਸ਼ਨ ਆ ਉਹ ਸਟੇਟ ਦੀਆਂ ਦੁਬਾਰਾ ਤੋਂ ਉਸ ਲੈਵਲ ਤੇ ਆ ਜਾਣ ਜੋ ਕਿ ਪਿਛਲੇ ਸਾਲ ਸੀਗੀ ਆ। ਐਨੀਵੇਜ਼ ਅਗਰ ਆਪਾਂ ਇਸ ਸਾਲ ਦੀ ਵੀ ਗੱਲ ਕਰਦੇ ਹਾਂ, ਕਿਉਂਕਿ ਨਰਸਿੰਗ ਜਿਹੜੀ ਆ ਉਹ ਕ੍ਰਿਟੀਕਲ ਸੈਕਟਰ ਚ ਆਉਂਦੀ ਆ ਤੇ ਰਜਿਸਟਰਡ ਨਰਸਿਸ ਨੂੰ ਸ਼ਾਇਦ ਇਸ ਸਾਲ ਵੀ ਇੰਪੈਕਟ ਨਹੀਂ ਪੈਣਾ ਤੇ ਉਹਨਾਂ ਨੂੰ ਇਨਵੀਟੇਸ਼ਨ ਸਿਕਿਓਰ ਕਰਨ ਦੇ ਕਾਫੀ ਚਾਂਸਿਸ ਹਾਈ ਆ। ਸੋ ਤੁਹਾਡਾ ਕੁਐਸਚਨ ਆਨਸਰ ਦੇਣ ਲਈ ਕੀ ਤੁਸੀਂ ਫੈਬਰੀ ਇਨਟੇਕ ਜੁਲਾਈ ਇਨਟੇਕ ਲਈ ਵੇਟ ਕਰੋ, ਦੇਖੋ ਕਿਉਂਕਿ ਆਪਣਾ ਵੀਜ਼ਾ ਐਕਸਪਾਇਰ ਜਲਦੀ ਹੋ ਰਿਹਾ ਤਾਂ ਇਹ ਸੋਚਦਾ ਕਿ ਆਪਾਂ ਨੂੰ ਇਨਟੇਕ ਜਿਹੜੀ ਉਹ ਲੈ ਲੈਣੀ ਚਾਹੀਦੀ ਹੈ
ਜੀ। ਤੇ ਇਸ ਤੋਂ ਬਾਅਦ ਅਗਲੇ ਰਿਵਿਊਅਰ ਨੇ ਫੇਸਬੁੱਕ ਦੇ ਜ਼ਰੀਏ ਜੁੜੇ ਹੋਏ ਨੇ, ਉਹਨਾਂ ਦਾ ਮੈਂ ਸਵਾਲ ਸ਼ਾਮਿਲ ਕਰਦੇ ਹਾਂ। ਇਕਬਾਲ ਲੱਕੀ ਸਿੰਘ ਫੇਸਬੁੱਕ ਜ਼ਰੀਏ ਜੁੜੇ ਨੇ, ਕਹਿੰਦੇ ਭਾਜੀ ਇਫ ਆਈ ਵਾਂਟ ਟੂ ਗੋ ਇੰਡੀਆ ਇਨ ਜਨਵਰੀ ਟੂ ਗੈਟ ਮੈਰਿਡ, ਕੈਨ ਆਈ ਗੈਟ ਟ੍ਰੈਵਲ ਐਗਜ਼ੈਂਪਸ਼ਨ, ਆਈ ਐਮ ਆਸਟ੍ਰੇਲੀਅਨ ਸਿਟੀਜ਼ਨ।
ਦੇਖੋ ਇਕਬਾਲ ਜੀ, ਇੰਡੀਆ ਅਸੀਂ ਟ੍ਰੈਵਲ ਕਰਦੇ ਹਾਂ ਡਿਪੈਂਡ ਕਿ ਹੁਣ ਜਨਵਰੀ ਦੇ ਵਿੱਚ COVID-19 ਦੀ ਕੀ ਸਿਚੁਏਸ਼ਨ ਹੁੰਦੀ ਹੈ। ਹੁਣ ਜੇ ਆਪਾਂ ਇੱਕ ਦੋ ਮਹੀਨੇ ਪਿੱਛੇ ਨੂੰ ਚੱਲ ਜਾਈਏ ਜਾਂ ਆਪਾਂ ਹਾਲੇ ਕਰੰਟਲੀ ਵੀ ਗੱਲ ਕਰ ਲਈਏ ਕਿ ਆਪਾਂ ਨੂੰ ਇੰਡੀਆ ਟ੍ਰੈਵਲ ਕਰਨਾ ਚਾਹੀਦਾ ਹੈ ਜਾਂ ਡਿਪਾਰਟਮੈਂਟ ਐਗਜ਼ੈਂਪਸ਼ਨ ਦਊਗਾ, ਮੈਂ ਦੋਨੋਂ ਕੇਸਿਸ ਦੇ ਵਿੱਚ ਨਾ ਹੀ ਬੋਲੂੰਗਾ ਕਿਉਂਕਿ ਇੰਡੀਆ ਦੇ ਵਿੱਚ ਕੋਰੋਨਾ ਵਾਇਰਸ ਦਾ ਜਿਹੜਾ ਹੈ ਕੇਸਿਸ ਸਾਰੇ ਨੂੰ ਪਤਾ ਹੀ ਆ ਕਿ ਬਹੁਤ ਜ਼ਿਆਦਾ ਆ ਤੇ ਉਹਦੇ ਵਿੱਚ ਇੱਕ ਪਰਸਨਲ ਸੇਫਟੀ ਲਈ ਵੀ ਰਿਕਮੈਂਡਡ ਨਹੀਂ ਆ ਤੇ ਦੂਸਰੀ ਚੀਜ਼ ਕਿ ਟਰੈਵਲ ਐਗਜ਼ੰਪਸ਼ਨ ਡਿਪਾਰਟਮੈਂਟ ਤੋਂ ਲੈਣਾ ਉਹ ਵੀ ਸ਼ਾਇਦ ਇਹਨੂੰ ਨਾ ਦੇਣ ਐਂਡ ਉਸ ਤੋਂ ਬਾਅਦ ਆਪਾਂ ਉੱਥੇ ਅਗਰ ਮੈਰਿਜ ਕਰਕੇ ਕਿ ਆਪਾਂ ਵਾਪਿਸ ਆ ਸਕਦੇ ਹਾਂ ਦੇਖੋ ਉਹਦੇ ਵਿੱਚ ਵੀ ਡਿਲੇਸ ਹੋ ਸਕਦੀਆਂ ਆ ਹਾਂਜੀ ਜਨਵਰੀ ਦੇ ਵਿੱਚ ਸਿਚੁਏਸ਼ਨ ਹੁਣ ਚੇਂਜ ਹੋ ਸਕਦੀ ਹੈ ਅਗਲੇ ਸਾਲ ਕੀ ਵੈਕਸੀਨ ਆ ਜਾਂਦੀ ਆ ਜਾਂ ਇੰਡੀਆ 'ਚ ਨੰਬਰ ਆਫ ਕੇਸਿਸ ਘੱਟ ਜਾਂਦੇ ਆ ਤੇ ਜਿਹੜਾ ਆਸਟ੍ਰੇਲੀਆ ਆ ਉਹ ਵੀ ਆਪਣਾ ਜਿਹੜਾ ਇਨਟੇਕ ਆ ਜਿਹੜਾ ਲੈਂਦੇ ਪਏ ਆ ਕਿ ਓਵਰਸੀਜ਼ ਤੋਂ ਜਿਹੜਾ ਇਨਟੇਕ ਲੈਂਦੇ ਆ ਉਹ ਆਪਣੇ ਨੰਬਰ ਜਿਹੜੇ ਅਗਰ ਵਧਾਉਂਦੇ ਆ ਸੋ ਕਈ ਸਾਰੇ ਫੈਕਟਰਸ ਆ ਇਹਦੇ ਵਿੱਚ ਅਗਰ ਤੁਸੀਂ ਅਗਰ ਸਿਚੁਏਸ਼ਨ ਅਗਰ ਆਪਾਂ ਕਰੰਟ ਦੇ ਬੇਸ ਤੇ ਹੀ ਸੋਚੀਏ ਅਗਰ ਇਹ ਵੀ ਅੱਧੇ ਅਗਲੇ ਸਾਲ ਵੀ ਰਹਿੰਦੀ ਹੈ ਤਾਂ ਇਨਕੇਸ ਤੁਸੀਂ ਟਰੈਵਲ ਕਰਕੇ ਇੰਡੀਆ ਜਾਂਦੇ ਹੋ ਤਾਂ ਇਹ ਮੇ ਬੀ ਇਹ ਵੀ ਹੋ ਸਕਦਾ ਹੈ ਕਿ ਤੁਹਾਨੂੰ ਕਾਫੀ ਲੰਬੇ ਸਮੇਂ ਲਈ ਉੱਥੇ ਹੀ ਰਹਿਣਾ ਪਵੇ ਤੇ ਵਾਪਸ ਆਉਣ ਦੇ ਵਿੱਚ ਤੁਹਾਨੂੰ ਡਿਲੇਸ ਹੋ ਜਾਣ ਬਟ ਵੇਟ ਕਰੋ ਦੇਖੋ ਕੀ ਸਿਚੁਏਸ਼ਨ ਆਉਂਦੀ ਹੈ ਤਾਂ ਵੈਕਸੀਨ ਦੀ ਕੀ ਸਿਚੁਏਸ਼ਨ ਆ ਉਸ ਤੋਂ ਬਾਅਦ ਹੀ ਕੋਈ ਡਿਸੀਜਨ ਲਓ
ਠੀਕ ਤੇ ਇਸ ਤੋਂ ਬਾਅਦ ਅੱਗੇ ਸਾਡੇ ਨਾਲ ਜੁੜੇ ਨੇ ਜੀ ਅੰਕੁਰ ਬਾਂਸਲ ਹੁਰੀ ਇਹ ਵੀ ਸਾਡੇ ਨਾਲ ਫੇਸਬੁੱਕ ਦੇ ਜ਼ਰੀਏ ਹੀ ਜੁੜੇ ਨੇ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਪਹਿਲਾਂ ਸਤਿ ਸ੍ਰੀ ਅਕਾਲ ਅੰਕੁਰ ਜੀ
ਸਤਿ ਸ੍ਰੀ ਅਕਾਲ ਜੀ
ਇਹਨਾਂ ਨੇ ਪੁੱਛਣਾ ਚਾਹਿਆ ਕਹਿੰਦੇ ਨਿਊ ਸਾਊਥ ਵੇਲਸ 190 ਵੀਜ਼ਾ ਪੁਆਇੰਟਸ ਹੈਗੇ ਆ 95 ਇਨ ITI ਐਨੀ ਚਾਂਸਿਸ ਜੋਬ ਕੰਟੀਨਿਊਸ EOI ਅਪਡੇਟ ਇਨ ਅਕਤੂਬਰ 20 ਬਟ ਵੀਜ਼ਾ ਐਂਡ ਇਨ ਅਗਸਤ 21 ਨਾਓ ਕਹਿੰਦੇ ਮਾਈ ਕਰੰਟ ਇਨ ਸਟੂਡੈਂਟ ਵੀਜ਼ਾ ਆਫਟਰ ਇਹਨਾਂ ਦਾ ਮੈਂ ਅੱਗੇ ਇੱਕ ਹੋਰ ਮੈਸੇਜ ਆਇਆ ਹੋਇਆ ਕਹਿੰਦੇ ਦਿਸ ਇਜ਼ ਮਾਈ ਸੈਕਿੰਡ ਟਾਈਮ ਸਟੂਡੈਂਟ ਵੀਜ਼ਾ ਆਫਟਰ 2 ਈਅਰ TR ਨਾਓ ਬਟ ਵਟ ਕੈਨ ਆਈ ਡੂ ਮੇਰੇ ਖਿਆਲ ਦੇ ਵਿੱਚ ਇਹੀ ਪੁੱਛਣਾ ਚਾਹ ਰਹੇ ਨੇ ਜੀ
ਦੇਖੋ ਅੰਕੁਰ ਜੀ ਸਭ ਤੋਂ ਪਹਿਲੀ ਗੱਲ ਤਾਂ ਤੁਹਾਡੇ ਲਈ ਪੋਜ਼ਿਟਿਵ ਹੈ ਕਿ ਤੁਹਾਡੇ ਕੋਲ 95 ਪੁਆਇੰਟ ਹੈਗੇ ITI ਦੇ ਵਿੱਚ ਜਿਹੜੇ ਕਿ ਬਹੁਤ ਮੈਂ ਇੱਦਾਂ ਨਹੀਂ ਕਹੂੰਗਾ ਨਹੀਂ ਹੁੰਦੇ ਬਹੁਤ ਘੱਟ ਐਪਲੀਕੈਂਟਸ ਕੋਲ ਹੁੰਦੇ ਆ 95 ਪੁਆਇੰਟਸ ਸੈਕਿੰਡ ਥਿੰਗ ਤੁਹਾਡੇ ਕੋਲ ਜੋਬ ਵੀ ਹੈਗੀ ਆ ਮੈਂ ਮੇਰੀ ਅਸੰਪਸ਼ਨ ਇਹੀ ਹੈ ਕਿ ਤੁਹਾਡੀ ਜੋਬ ਵੀ ਜਿਹੜੀ ਆ ਨਿਊ ਸਾਊਥ ਵੇਲਸ ਦੇ ਵਿੱਚ ਆ ਜੀ ਇਨ ਕੇਸ ਨਿਊ ਸਾਊਥ ਵੇਲਸ ਦੇ ਵਿੱਚ ਤੁਸੀਂ ਆਪਣੀ ਆਕਿਊਪੇਸ਼ਨ ਦੇ ਵਿੱਚ ਜੋਬ ਕਰ ਰਹੇ ਹੋ ਤਾਂ ਡੈਫੀਨੇਟਲੀ ਚਾਂਸਿਸ ਹੈਗੇ ਆ ਮੈਂ ਹੁਣ ਇਸ ਸਾਲ ਦੇ ਬਾਰੇ ਤਾਂ ਮੈਨੂੰ ਇੰਨਾ ਸਰਟਨ ਨਹੀਂ ਆ ਕਿ ਸਟੇਟਸ ਕੀ ਸਟੈਂਡ ਲਉਂਗੀਆਂ 190 ਦੇ ਲਈ ਆਪਣੇ ਇਨਵੀਟੇਸ਼ਨ ਦੇਣ ਲਈ ਨੋਨ ਕ੍ਰਿਟੀਕਲ ਸੈਕਟਰਸ ਨੂੰ ਕਿਉਂਕਿ ਡਿਪਾਰਟਮੈਂਟ ਦਾ ਪਰਸਪੈਕਟਿਵ ਤਾਂ ਸਿੰਪਲ ਆ ਕਿ 189 ਲਈ ਸਪੈਸ਼ਲੀ ਕਿ ਕ੍ਰਿਟੀਕਲ ਸੈਕਟਰ ਵਰਕਰਸ ਨੂੰ ਹੀ ਇਨਵੀਟੇਸ਼ਨ ਜਿਹੜੀ ਆ ਉਹਨਾਂ ਦੀ ਪ੍ਰਾਇਓਰਟੀ ਰਹੂਗੀ ਅਸੰਪਸ਼ਨ ਇਹ ਹੈ ਕਿ ਸਟੇਟਸ ਨੇ ਵੀ ਉਹੀ ਕਰਨਾ ਆ ਬਟ ਕਿਉਂਕਿ ਅਗਰ ਕੇਸਿਸ ਇੱਦਾਂ ਹੀ ਰਹਿੰਦੇ ਆ ਜਿੱਦਾਂ ਹੁਣ ਆਸਟ੍ਰੇਲੀਆ ਚੱਲ ਰਹੇ ਆ ਨੰਬਰ ਆਫ ਕੇਸਿਸ ਲੈਸ ਹੋ ਜਾਂਦੇ ਆ ਤਾਂ ਸ਼ਿਫਟ ਜਿਹੜਾ ਆ ਉਹ ਟੂਵਰਡਸ ਅਦਰ ਆਕੂਪੇਸ਼ਨ ਵੀ ਹੋ ਸਕਦਾ ਆ ਦੇਖੋ 95 ਪੁਆਇੰਟ ਤੇ ਇਸ ਸਾਲ ਕੀ 190 ਦੇ ਚਾਂਸਿਸ ਹੋ ਸਕਦੇ ਆ ਹੈ ਬਟ ਚਾਂਸਿਸ ਡਿਮ ਹੋ ਕੇ ਬਟ ਤੁਹਾਨੂੰ ਨਿਰਾਸ਼ ਹੋਣ ਦੀ ਲੋੜ ਨਹੀਂ ਹੈ ਕਿਉਂਕਿ ਅਗਲੇ ਸਾਲ ਜਿਹੜਾ ਆ ਉਹ ਆਪਾਂ ਐਕਸਪੈਕਟ ਕਰ ਰਹੇ ਹਾਂ ਕਿ ਜੋ ਇਹਨਾਂ ਨੇ ਨੰਬਰ ਇਸ ਸਾਲ ਘਟਾਏ ਆ ਉਹ ਜਿਹੜੇ ਨੰਬਰ ਐਕਸਟਰਾ ਪਾਰਟਨਰ ਵੀਜ਼ਾ ਐਪਲੀਕੈਂਟਸ ਨੂੰ ਦਿੱਤੇ ਆ ਉਹ ਅਗਲੇ ਸਾਲ ਉਹ ਵਾਪਸ ਸਕਿਲਡ ਮਾਈਗ੍ਰੈਂਟਸ ਨੂੰ ਮਾਈਗ੍ਰੇਸ਼ਨ ਵੱਲ ਆ ਜਾਓਗੇ ਤਾਂ ਉਹਦੇ ਨਾਲ ਕੀ ਹੈ ਕਿ ਤੁਹਾਡੇ 95 ਪੁਆਇੰਟ ਆਲਰੇਡੀ ਆ ਜੋਬ ਕੰਟੀਨਿਊ ਆ ਤਾਂ ਤੁਹਾਡੇ ਬਹੁਤ ਹਾਈ ਚਾਂਸਿਸ ਆ ਕਿ ਅਗਲੇ ਫਾਈਨੈਂਸ਼ੀਅਲ ਦੇ ਫਾਈਨੈਂਸ਼ੀਅਲ ਈਅਰ ਦੇ ਵਿੱਚ ਸਟਾਰਟਿੰਗ ਮੰਥਸ ਦੇ ਵਿੱਚ ਹੀ ਤੁਹਾਡੀ ਇਨਵੀਟੇਸ਼ਨ ਆ ਸਕਦੀ
ਜੀ ਤੇ ਸਵਾਲ ਮੈਂ ਜਿਹੜੇ ਆ ਉਹ ਇਸੇ ਤਰ੍ਹਾਂ ਸ਼ਾਮਿਲ ਕਰਦੀ ਰਹਾਂਗੀ ਜਿਵੇਂ ਰੋਹਿਤ ਜੀ ਆਪਾਂ ਪਹਿਲਾਂ ਵੀ ਇੱਕ ਸਵਾਲ ਜਿਹੜਾ ਸੀਗਾ ਮੈਂ ਤੁਹਾਡੇ ਨਾਲ ਸਾਂਝਾ ਕੀਤਾ ਸੀ ਔਰ ਤੁਸੀਂ ਜਿਵੇਂ ਦੱਸਿਆ ਕਿ ਪਿਛਲੇ ਵਾਈਟ ਆ ਬਹੁਤ ਘੱਟ ਆ ਰਹੇ ਆ ਜਿਹੜੇ ਆ ਵੀ ਰਹੇ ਆ ਉਹ ਵੀ ਸਿਰਫ ਕ੍ਰਿਟੀਕਲ ਸੈਕਟਰ ਦੇ ਵਿੱਚੋਂ ਹੀ ਆ ਰਹੇ ਆ ਹਨਾ ਜਦੋਂ ਅਸੀਂ 189 ਦੀ ਗੱਲ ਕਰਦੇ ਹਾਂ ਤਾਂ ਆਉਣ ਵਾਲੇ ਸਾਲ ਦੇ ਵਿੱਚ ਕੀ ਐਕਸਪੈਕਟ ਕਰਨਾ ਚਾਹੀਦਾ ਆ ਜਿਹੜੇ ਦੋਸਤ ਜਿਹੜੇ ਆ 189 ਦੀ ਇਨਵੀਟੇਸ਼ਨ ਦੀ ਵੇਟ ਕਰ ਰਹੇ ਇਸੇ ਸਾਲ ਦੇ ਵਿੱਚ ਵੀ ਜੇ ਲੈ ਲਈਏ ਆਪਾਂ ਤਾਂ ਕਿਸ ਤਰ੍ਹਾਂ ਦੇ ਆਸਾਰ ਕਿਸ ਤਰ੍ਹਾਂ ਦੇ ਬਣਦੇ ਨਜ਼ਰ ਆ ਰਹੇ ਆ
ਦੇਖੋ 189 ਜੋ ਜੋ ਪਰਸਪੈਕਟਿਵ ਆ ਤੇ ਜੋ ਆਪਾਂ ਇਨਵੀਟੇਸ਼ਨ ਰਾਊਂਡਸ ਵੀ ਡਿਸਕਸ ਕੀਤਾ ਪਹਿਲਾਂ ਉਹਦੇ ਵਿੱਚ ਇਹੀ ਆ ਰਿਹਾ ਹੈ ਕਿ ਅਗਰ ਆਪਾਂ ਕ੍ਰਿਟੀਕਲ ਸੈਕਟਰਸ ਨਹੀਂ ਹੈਗੇ ਤਾਂ ਸਾਨੂੰ ਬਹੁਤ ਹਾਰਡ ਹੋਊਗਾ ਇਸ ਸਾਲ ਇਹ ਦੇਖੋ ਇਹ ਬਿਟਰ ਟਰੂਥ ਆ ਕਿਉਂਕਿ ਆਕੂਪੇਸ਼ਨ 16,000 ਤੋਂ ਸਿਰਫ 6,000 ਕੀਤੀਆਂ ਤੇ 6,000 ਦੇ ਵਿੱਚ ਵੀ ਨਾਲ ਨਾਲ ਉਹਨਾਂ ਨੇ ਇਹ ਕਹਿਤਾ ਆ ਕਿ ਆਪਾਂ ਕ੍ਰਿਟੀਕਲ ਸੈਕਟਰ ਵਰਕਰਸ ਨੂੰ ਸਾਨੂੰ ਚਾਹੀਦੇ ਆ ਸੋ 189 ਹਾਰਡ ਹੋਊਗਾ ਬਟ ਅਗਰ ਥੋੜੇ ਬਹੁਤ ਜੇ ਕੇਸਿਸ ਜਿਹੜੇ ਆ ਕਿ ਮਤਲਬ ਕੇਸਿਸ ਅਗਰ ਬਿਲਕੁਲ ਹੀ ਡਾਊਨ ਰਹਿੰਦੇ ਆ ਜਿਹੜੇ ਕੋਰੋਨਾ ਵਾਇਰਸ ਕੇਸਿਸ ਦੇ ਆ ਤੇ ਉਹ ਤੋਂ ਬਾਅਦ ਵੈਕਸੀਨ ਆ ਜਾਂਦੀ ਆ ਤਾਂ ਮੇ ਬੀ ਦੂਸਰੇ ਆਕੂਪੇਸ਼ਨ ਨੂੰ ਵੀ ਇਨਵੀਟੇਸ਼ਨ ਥੋੜੀਆਂ ਬਾਏ ਦਾ ਐਂਡ ਆਫ ਮਤਲਬ ਜਿਹੜਾ ਫਾਈਨੈਂਸ਼ੀਅਲ ਈਅਰ ਆ ਨੋਟ ਆਲ ਆ ਸਾਲ ਦੇ ਐਂਡ ਨਹੀਂ ਫਾਈਨੈਂਸ਼ੀਅਲ ਦੇ ਐਂਡ ਤੱਕ ਥੋੜੀ ਇਨਵੀਟੇਸ਼ਨ ਸ਼ਾਇਦ ਇਸ਼ੂ ਹੋ ਸਕਦੀ ਆ ਬਟ ਹੁਣ ਇਸ ਪੋਜੀਸ਼ਨ ਦੇ ਵਿੱਚ ਐਪਲੀਕੈਂਟਸ ਕਰਨਗੇ ਕਿਉਂਕਿ ਸਾਡੀ ਇਨਕੁਆਇਰੀਜ਼ ਆਉਂਦੀਆਂ ਹੈ ਕਿ ਆਪਣਾ ਵੀਜ਼ਾ ਕਿਸੇ ਦਾ ਅਗਲੇ ਦਸੰਬਰ 'ਚ ਖਤਮ ਹੋ ਰਿਹਾ ਜਾਂ ਕਿਸੇ ਦਾ ਫੈਬਰਵਰੀ 'ਚ ਖਤਮ ਹੋ ਰਿਹਾ ਹੈ ਜਾਂ ਕਿਸੇ ਦਾ ਅਗਲੇ ਸਾਲ ਫਾਈਨੈਂਸ਼ੀਅਲ ਈਅਰ ਦੇ ਐਂਡ ਤੱਕ ਕਹਿੰਦੇ ਨਹੀਂ ਹੈਗਾ ਵੀਜ਼ਾ ਸਾਡੇ ਕੋਲ ਹੁਣ ਆਪਾਂ ਕੀ ਕਰੀਏ ਕਿ ਵੀਜ਼ਾ ਤਾਂ ਉਸ ਤੋਂ ਬਾਅਦ ਕੋਈ ਨਾ ਕੋਈ ਪਾਉਣਾ ਪਊਗਾ ਸੋ ਕੀ ਆਪਾਂ ਇੱਥੇ ਕੀ ਆਪਾਂ ਜਿੱਥੇ ਹੈਗੇ ਉੱਥੇ ਵੇਟ ਕਰੀਏ ਜਾਂ ਸਟੇਟ ਦੀ ਰਿਕੁਆਇਰਮੈਂਟ ਦੇ ਹਿਸਾਬ ਨਾਲ ਆਪਾਂ ਸਟੇਟ ਮੂਵ ਕਰ ਲਈਏ ਜਾਂ ਕੋਈ ਹੋਰ ਸਟੱਡੀ ਕਰ ਲਈਏ ਦੇਖੋ ਉਹਦੇ ਵਿੱਚ ਐਟ ਦਾ ਮੂਮੈਂਟ ਕੁਛ ਵੀ ਰਾਈਟ ਜਾਂ ਰੋਂਗ ਹੈ ਨਹੀਂ ਹੁਣ ਉਹਦੇ ਲਈ ਕੋਈ ਵੀ ਕੰਸਲਟੇਸ਼ਨ ਕਿਉਂਕਿ ਸਟੇਟਸ ਨੇ ਹਲੇ ਰਿਕੁਆਇਰਮੈਂਟਸ ਦੱਸੀਆਂ ਨਹੀਂ ਕੀ ਆ ਫਿਰ ਸੈਕਿੰਡ ਥਿੰਗ ਜਿਹੜਾ ਮਾਹੌਲ ਬਣਿਆ ਹੋਇਆ ਆ ਚਾਹੇ ਉਹ 189 ਕਰੀਏ ਚਾਹੇ ਆਪਾਂ ਸਟੇਟ ਸਪੋਂਸਰਸ਼ਿਪ 190 ਜਾਂ 491 ਕਹੀਏ ਉਹ ਦੋਨਾਂ ਦਾ ਮਾਹੌਲ ਇਹ ਆ ਕਿ ਕ੍ਰਿਟੀਕਲ ਸੈਕਟਰ ਵਰਕਰਸ ਸਾਹੀ ਅੱਜ ਕੱਲ੍ਹ ਆਹ ਦੇਖਣ ਨੂੰ ਆ ਰਿਹਾ ਹੈ ਕਿ ਹੁਣ ਮੈਨੂੰ ਇਹ ਨਹੀਂ ਪਤਾ ਕਿ ਅਗਲੇ ਆਉਣ ਵਾਲੇ ਟਾਈਮ ਦੇ ਵਿੱਚ ਵੀ ਕ੍ਰਿਟੀਕਲ ਸੈਕਟਰ ਵਰਕਰਸ 'ਚ ਵੀ ਕਿੰਨੀ ਕੁ ਇਨਵੀਟੇਸ਼ਨ ਲੈਣੀ ਈਜ਼ੀ ਸੌਖੀ ਹੋਊਗੀ ਰੀਜ਼ਨ ਅੱਜ ਡੇਟ 'ਚ ਅਗਰ ਆਪਾਂ ਗੱਲ ਕਰੀਏ ਹਰ ਕੋਈ ਬੰਦਾ ਨਰਸਿੰਗ ਕਰ ਰਿਹਾ ਠੀਕ ਹੈ ਜਿਹਨੇ ਪਹਿਲਾਂ ਅਕਾਊਂਟਿੰਗ ਕੀਤੀ ਆ ਆਈ ਟੀ ਕੀਤੀ ਆ ਜਾਂ ਸ਼ੈਫ ਕੁੱਕ ਮੋਟਰ ਮਕੈਨਿਕ ਸਾਰੇ 485 ਖਤਮ ਹੋਣ ਤੋਂ ਬਾਅਦ ਟਰਾਈ ਕਰ ਰਿਹਾ ਕਿ ਸਾਨੂੰ ਡਿਪਲੋਮਾ ਆਫ ਨਰਸਿੰਗ 'ਚ ਐਡਮਿਸ਼ਨ ਮਿਲ ਜਾਵੇ ਸੋ ਆਉਣ ਵਾਲੇ ਸਮੇਂ ਦੇ ਵਿੱਚ ਕੀ ਫਿਰ ਨਰਸਿੰਗ ਦੇ ਵਿੱਚ ਇਹ ਸੌਖਾ ਕੀ ਇੰਨਾ ਹੀ ਸੌਖਾ ਰਹੂਗਾ ਜੋ ਅੱਜ ਦੀ ਡੇਟ ਦੇ ਵਿੱਚ ਆ ਦੇਖੋ ਜਿਸ ਹਿਸਾਬ ਨਾਲ ਐਡਮਿਸ਼ਨਸ ਹੋ ਰਹੀਆਂ ਉਸ ਹਿਸਾਬ ਨਾਲ ਲੱਗਦਾ ਕਿ ਇਸ ਆਕੂਪੇਸ਼ਨਸ ਦੇ ਵਿੱਚ ਵੀ ਆਉਣ ਵਾਲੇ ਸਮੇਂ ਦੇ ਵਿੱਚ ਕੰਪੀਟੀਸ਼ਨ ਹੋ ਜਾਣਾ ਸੋ ਕਰਨ ਕੀ ਐਪਲੀਕੈਂਟਸ ਮੇਨ ਗੱਲ ਆਇਆ ਕਿ ਉਹਨਾਂ ਲਈ ਕੀ ਕਰਨ ਕਿ ਐਟਲੀਸਟ ਕੁਛ ਪੋਜ਼ਿਟਿਵ ਹੋਵੇ ਦੇਖੋ ਉਹਦੇ ਲਈ ਇਹੀ ਆ ਕਿ ਆ ਸਾਲ ਦੇ ਡਾਟਾ ਦੇ ਬੇਸ ਤੇ ਕੋਈ ਵੀ ਡਿਸੀਜਨ ਲੈਣਾ ਉਹ ਸਹੀ ਨਹੀਂ ਹੋਗਾ ਰੀਜ਼ਨ ਉਹ ਆ ਕਿ ਨੰਬਰ ਬਹੁਤ ਘਟੇ ਆ 189 ਦੇ ਵੀ ਸਟੇਟ ਐਲੋਕੇਸ਼ਨ 190 ਦੇ ਵੀ ਤੇ 491 ਦੇ ਵੀ ਸੋ ਜੋ ਵੀ ਡਿਸੀਜਨ ਲਓ ਉਹ ਉਸ ਹਿਸਾਬ ਨਾਲ ਲਓ ਕਿ ਅਗਲੇ ਸਾਲ ਦੀ ਜਿਹੜੀ ਫਾਈਨੈਂਸ਼ੀਅਲ ਈਅਰ ਦੇ ਵਿੱਚ ਗਵਰਨਮੈਂਟ ਨੇ ਜੋ ਵੀ ਆਪਣਾ ਡਾਟਾ ਕੱਢਣਾ ਉਹ ਕਿੱਥੇ ਸਟੈਂਡ ਕਰੂਗਾ ਅਸੰਪਸ਼ਨ ਇਹ ਹੈ ਕਿ ਵਾਪਸ ਉਸੀ ਫਿਗਰਸ ਤੇ ਆਊਗਾ ਜੋ ਪਿਛਲੇ ਸਾਲਾਂ ਦੇ ਵਿੱਚ ਸੀਗੀ ਤੇ ਉਸ ਕਾਰਨ ਕੀ ਅਗਰ ਉਹ ਹੈ ਨਾ ਤਾਂ ਉਹਦੇ ਨਾਲ ਇਹ ਬੈਨੀਫਿਟ ਹੋਊਗਾ ਕਿ ਜਿੰਨੇ ਵੀ ਐਪਲੀਕੈਂਟਸ ਹੈਗੇ ਆ ਜਿਹੜੇ ਕਿ ਕੈਟਾਗਰੀ ਨੂੰ ਆਹ ਅਕਾਊਂਟਿੰਗ ਕੈਟਾਗਰੀ ਨੂੰ ਜਾਂ ਆਈ ਟੀ ਜਾਂ ਇੰਜੀਨੀਅਰ ਜਾਂ ਹੋਰ ਟ੍ਰੇਡ ਆਕੂਪੇਸ਼ਨ ਬਿਲੋਂਗ ਕਰਦੇ ਆ ਉਹਨਾਂ ਦੀਆਂ ਇਨਵੀਟੇਸ਼ਨ ਆਉਣੀਆਂ ਸਟਾਰਟ ਹੋ ਜਾਊਗੀਆਂ ਔਰ ਤਾਂ ਤੇ ਅਸੰਪਸ਼ਨ ਇਹ ਵੀ ਹੈ ਕਿਉਂਕਿ ਅਗਲੇ ਸਾਲ ਦੇ ਜਦੋਂ ਜੁਲਾਈ ਵਿੱਚ ਸ਼ੁਰੂ ਹੁੰਦਾ ਆ ਤਾਂ ਤੇ ਮੋਸਟ ਲਾਈਕਲੀ ਵੈਕਸੀਨ ਵੀ ਜਿਹੜੀ ਆ ਕੋਵਿਡ-19 ਦੀ ਉਹ ਮਾਰਕੀਟ 'ਚ ਆ ਜਾਊਗੀ ਸੋ ਚੀਜ਼ਾਂ ਜਿਹੜੀਆਂ ਉਹ ਹੌਲੀ ਹੌਲੀ ਵਾਪਸ ਨੋਰਮਲ ਹੋਣੀਆਂ ਸ਼ੁਰੂ ਹੋ ਜਾਊਗੀਆਂ ਸੋ ਦੇਖੋ ਹੈ ਤਾਂ ਅਗਲੇ 6-8 ਮਹੀਨੇ ਕੱਢਣੇ ਔਖੇ ਹੋ ਗਏ ਵੀਜ਼ੇ ਵੀ ਐਕਸਪਾਇਰ ਹੋ ਗਏ ਬਟ ਡਿਸੀਜ਼ਨ ਕੀ ਲਿੱਤਾ ਜਾਵੇ ਡਿਸੀਜ਼ਨ ਇਸ ਵੇਲੇ ਇਹੀ ਆ ਕਿ ਕੁਛ ਵੀ ਰਾਈਟ ਜਾਂ ਰੋਂਗ ਨਹੀਂ ਹੈ ਜਿੱਦਾਂ ਮੈਂ ਪਹਿਲਾਂ ਦੱਸਿਆ ਸੋ ਵੇਟ ਐਂਡ ਵਾਚ ਪੋਲਿਸੀ ਰੱਖੋ ਹਲੇ ਆਪਣਾ ਟਾਈਮ ਜਿਹੜਾ ਆ ਉਹਨੂੰ ਵਧੀਆ ਤਰੀਕੇ ਨਾਲ ਯੂਟੀਲਾਈਜ਼ ਕਰੋ ਅਗਰ ਇਕੋਨਮੀ ਜਿੱਦਾਂ ਹੁਣ ਓਪਨ ਹੋ ਰਹੀ ਆ ਸਭ ਕੁਛ ਆਫਿਸਿਸ ਓਪਨ ਹੋ ਰਹੇ ਆ ਟਰਾਈ ਕਰੋ ਕਿ ਆਪਣੇ ਸੈਕਟਰ ਵਿੱਚ ਵੀ ਜਿਹੜੇ 'ਚ ਵੀ ਤੁਹਾਡੀ ਸਕਿੱਲ ਅਸੈਸਮੈਂਟ ਹੈਗੀ ਉਹਦੇ ਵਿੱਚ ਆਪਣੀ ਜੋਬ ਕੰਟੀਨਿਊ ਰੱਖੋ ਪਲੱਸ ਆਪਣੀ ਐਫਰਟਸ ਇਹੀ ਰੱਖੋ ਕਿ ਤੁਸੀਂ ਅਗਰ ਰੀਜਨਲ ਏਰੀਆ ਵੱਲ ਮੂਵ ਹੋ ਸਕਦੇ ਹੋ ਕਿਉਂਕਿ ਡਿਪਾਰਟਮੈਂਟ ਦਾ ਅਗਲੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਇਹੀ ਪੁਸ਼ ਹੋਣਾ ਆ ਕਿ ਮਾਈਗ੍ਰੈਂਟ ਜਿਹੜੇ ਉਹ ਰੀਜਨਲ ਏਰੀਆ ਦੇ ਵਿੱਚ ਜਾਣ ਅਤੇ ਉਹਨਾਂ ਨੂੰ ਹੀ ਪ੍ਰਾਇਓਰਟੀ ਦਿੱਤੀ ਜਾਊਗੀ ਅਤੇ ਨਾਲ ਹੀ ਨਾਲ ਅਗਰ ਆਪਣੇ ਕਿਤੇ ਵੀ ਜਿਹੜੇ ਪੁਆਇੰਟਸ ਜਿਹੜੇ ਆ ਉਹ ਸ਼ਾਰਟ ਪੈਂਦੇ ਪਏ ਆ ਚਾਹੇ ਉਹ ਇੰਗਲਿਸ਼ ਲੈਂਗੁਏਜ ਕਰਕੇ ਹੋਣ ਜਾਂ ਤੁਹਾਨੂੰ ਐਕਸਟਰਾ ਸੀ ਸੀ ਐਲ ਜਿਹਨੂੰ ਨਾਟੀ ਵੀ ਕਹਿੰਦੇ ਸੀ ਉਹਦਾ ਐਗਜ਼ਾਮ ਦੇਣਾ ਪਵੇ ਜਾਂ ਫਿਰ ਜਿੱਦਾਂ ਮੈਂ ਦੱਸਿਆ ਕਿ ਆਪਣੀ ਫੀਲਡ ਦੇ ਵਿੱਚ ਹੀ ਜੋਬ ਕੰਟੀਨਿਊ ਕਰਕੇ ਅਗਰ ਤੁਸੀਂ ਉੱਥੋਂ ਵੀ ਐਕਸਟਰਾ ਪੁਆਇੰਟ ਲੈ ਸਕਦੇ ਹੋ ਉਹਨਾਂ ਚੀਜ਼ਾਂ ਵੱਲ ਅਗਲੇ ਧਿਆਨ ਦੇਣਾ ਜ਼ਰੂਰੀ ਆ ਕਿਉਂਕਿ ਜਦੋਂ ਇੱਕ ਵਾਰ ਚੀਜ਼ਾਂ ਨੋਰਮਲ ਹੋਣੀਆਂ ਅਗਲੇ ਸਾਲ ਤਾਂ ਤੁਸੀਂ ਜਿੰਨੇ ਵੀ ਪੁਆਇੰਟ ਜਿਹੜੇ ਐਕਸਟਰਾ ਇਸ ਵੇਲੇ ਇਕੱਠੇ ਕੀਤੇ ਆ ਜਾਂ ਤੁਸੀਂ ਆਪਣੇ ਡਿਸੀਜ਼ਨ ਲਏ ਆ ਕਿ ਡਿਪਾਰਟਮੈਂਟ ਦਾ ਰੁੱਖ ਨੂੰ ਦੇਖਦੇ ਹੋਏ ਕਿ ਇਹ ਕੀ ਕਰਨ ਵਾਲੇ ਅਗਲੇ ਸਾਲ ਦੇ ਵਿੱਚ ਉਹ ਤੁਹਾਨੂੰ ਬੈਨੀਫਿਟ ਕਰੂਗਾ ਅਗਲੇ ਸਾਲ ਦੇ ਵਿੱਚ ਆ ਕੇ
ਜੀ ਬਿਲਕੁਲ ਤੇ ਇਹਦੇ ਨਾਲ ਹੀ ਅਗਲਾ ਸਵਾਲ ਮੈਂ ਸ਼ਾਮਲ ਕਰਦੀ ਹਾਂ ਰੂਪਕੌਰ ਹੋਰਾਂ ਦਾ ਰੂਪਕੌਰ ਵੀ ਸਾਡੇ ਨਾਲ ਫੇਸਬੁੱਕ ਜ਼ਰੀਏ ਜੁੜੇ ਨੇ ਇਹ ਪੁੱਛ ਰਹੇ ਨੇ ਕਹਿੰਦੇ ਸਰ ਆਈ ਹੈਵ 80+5 points ਆਰ ਐਨ ਏਜਡ ਕੇਅਰ ਵਟ ਆਰ ਦਾ ਚਾਂਸਿਸ ਫਾਰ 189 ਔਰ 190 ਵੀਜ਼ਾ ਲਿਵਿੰਗ ਐਂਡ ਵਰਕਿੰਗ ਇਨ ਨਿਊ ਸਾਊਥ ਵੇਲਸ
ਦੇਖੋ ਰੂਪ ਜੀ ਗੁੱਡ ਥਿੰਗ ਆ ਕਿ ਤੁਹਾਡੀ ਜਿਹੜੀ ਕੈਟਾਗਰੀ ਆ ਉਹ ਕ੍ਰਿਟੀਕਲ ਸੈਕਟਰ ਵਰਕਰਸ ਦੇ ਵਿੱਚ ਹੈਗੀ ਆ ਬਾਕੀ ਤੁਸੀਂ ਨਿਊ ਸਾਊਥ ਵੇਲਸ ਦੇ ਵਿੱਚ ਕੰਮ ਵੀ ਕਰ ਰਹੇ ਹੋ ਅਗਰ ਤਾਂ ਤੁਸੀਂ ਰੀਜਨਲ ਏਰੀਆ ਦੇ ਵਿੱਚ ਕਰਦੇ ਪਏ ਹੋ ਤਾਂ 491 ਦੇ ਚਾਂਸਿਸ ਵੀ ਬਣ ਸਕਦੇ ਆ ਬਾਕੀ 80 points ਦੇ ਉੱਤੇ 189 ਥੋੜ੍ਹੀ ਜਿਹੀ ਮੁਸ਼ਕਿਲ ਲੱਗ ਰਹੀ ਆ ਬਾਕੀ ਮੈਂ ਇਹ ਨਹੀਂ ਕਹਿੰਦਾ ਕਿ ਨਹੀਂ ਆ ਸਕਦੀ ਆ ਵੀ ਸਕਦੀ ਰੀਜ਼ਨ ਉਹਦਾ ਇਹ ਆ ਕਿ ਨੰਬਰ ਜਿਹੜੇ ਆ ਇਸ ਸਾਲ ਬਹੁਤ ਘੱਟ ਆਏ ਹੋਏ ਆ ਡਿਪਾਰਟਮੈਂਟ ਨੇ ਬਟ ਉਹਨਾਂ ਦਾ ਜਿਹੜਾ ਪੁਸ਼ ਆ ਉਹ ਕ੍ਰਿਟੀਕਲ ਸੈਕਟਰਸ ਵੱਲ ਆ ਸੋ 189 ਵੀ ਆ ਸਕਦੀ ਆ ਬਟ ਚਾਂਸਿਸ ਥੋੜ੍ਹੇ ਘੱਟ ਹੋ ਗਏ ਬਟ ਜਿੱਥੇ ਦੂਜਾ 190 ਆ ਉਹਦੇ ਵਿੱਚ ਤੁਹਾਡੇ ਚਾਂਸਿਸ ਹਾਈ ਹੋ ਸਕਦੇ ਆ ਰੀਜ਼ਨ ਉਹਦਾ ਇਹ ਆ ਕਿ ਨਿਊ ਸਾਊਥ ਵੇਲਸ ਨੇ ਹਾਲੇ ਆਪਣਾ 190 ਨਹੀਂ ਖੋਲਿਆ ਕਿਉਂਕਿ ਉਹ ਸਾਰੇ ਵੇਟ ਕਰਦੇ ਪਏ ਸੀ ਬਜਟ ਐਲੋਕੇਸ਼ਨਸ ਦੀ, ਉਸ ਤੋਂ ਬਾਅਦ ਹੀ ਉਹਨਾਂ ਨੇ ਆਪਣਾ ਪ੍ਰੋਸੀਜਰ ਦੱਸਣਾ ਸੀ ਕੀ ਆ, ਰਿਕੁਆਇਰਮੈਂਟਸ ਕੀ ਆ। ਸੋ ਬਜਟ ਆ ਚੁੱਕਾ ਆ, ਐਲੋਕੇਸ਼ਨ ਸਟੇਟਸ ਨੂੰ ਮੋਸਟ ਲਾਈਕਲੀ ਜਾ ਚੁੱਕੀਆਂ ਆ, ਅਤੇ ਜਲਦ ਹੀ ਤੁਸੀਂ ਐਕਸਪੈਕਟ ਕਰ ਸਕਦੇ ਹੋ ਕਿ ਜਿਹੜਾ ਨਿਊ ਸਾਊਥ ਵੇਲਸ ਆ ਆਪਣੀ ਪ੍ਰੋਸੀਜਰ ਦੱਸ ਕੇ ਅਤੇ ਜਿਹੜੀਆਂ ਨੋਮੀਨੇਸ਼ਨ ਆ ਉਹਦੀਆਂ ਇਨਵੀਟੇਸ਼ਨ ਦੇਣੀਆਂ ਸਟਾਰਟ ਕਰ ਸਕਦਾ ਆ। ਅਤੇ ਤੁਸੀਂ ਇਹਦੇ ਵਿੱਚ ਹਾਈ ਹੋਪ, ਮੈਂ ਇਹ ਕਹੂੰਗਾ ਕਿ ਤੁਸੀਂ ਇਹ 'ਚ ਹਾਈ ਹੋਪਸ ਰੱਖ ਸਕਦੇ ਹੋ, ਤੁਹਾਨੂੰ ਨਿਊ ਸਾਊਥ ਵੇਲਸ ਤੋਂ 1 ਲਾਈਨ ਦੀ ਇਨਵੀਟੇਸ਼ਨ ਆ ਜਾਵੇ
ਜੀ। ਤੇ ਇਹਦੇ ਨਾਲ ਹੀ ਅੱਗੇ ਸਾਡੇ ਨਾਲ ਜੁੜੇ ਨੇ ਯਾਕੂਬ ਓਮੇਰ ਹੁਰੀ, ਇਹਨਾਂ ਦਾ ਵੀ ਮੈਂ ਸਵਾਲ ਸ਼ਾਮਿਲ ਕਰਦੀ ਹਾਂ। ਯਾਕੂਬ ਜੀ ਪੁੱਛਣਾ ਚਾਹ ਰਹੇ ਨੇ, ਕਹਿੰਦੇ ਸਰ ਪ੍ਰੋਸੈਸਿੰਗ ਟਾਈਮ ਆਫ 491 ਕੀ ਹੈ, ਮਤਲਬ ਇਸ ਵੇਲੇ ਸਵਾਲ ਕਰ ਰਹੇ ਨੇ ਤੁਹਾਨੂੰ, ਔਰ ਕੈਨ ਵਨ ਅਪਲਾਈ ਫਾਰ ਮੈਡੀਕੇਅਰ ਬਾਈ ਅਪਲਾਈਂਗ 491 ਔਰ ਹੈਜ਼ ਟੂ ਵੇਟ ਫਾਰ ਗ੍ਰਾਂਟ, ਵੈਨ ਵਿਲ ਨਿਊ ਸਾਊਥ ਵਿਲ ਸਟਾਰਟ ਗਿਵਿੰਗ 190 ਐਂਡ ਡੂ ਵੀ ਨੀਡ ਟੂ ਮੇਨਟੇਨ ਹੈਲਥ ਇੰਸ਼ੋਰੈਂਸ ਇਫ ਅਪਲਾਈਡ ਫਾਰ 491?
ਦੇਖੋ ਹਾਂਜੀ, ਮੈਂ ਇੱਕ ਇੱਕ ਕਰਕੇ ਆਨਸਰ ਦੇਣ ਦੀ ਕੋਸ਼ਿਸ਼ ਕਰਦਾ ਜੀ। ਦੇਖੋ ਪਹਿਲੀ ਗੱਲ 491 ਦਾ ਪ੍ਰੋਸੈਸਿੰਗ ਟਾਈਮ ਕੀ ਹੈ, ਪ੍ਰੋਸੈਸਿੰਗ ਟਾਈਮ ਯਾਕੂਬ ਜੀ ਡਿਪੈਂਡ ਕਰਦਾ ਆ ਕਿ ਆਪਣਾ ਜਿਹੜਾ ਆਕਿਊਪੇਸ਼ਨ ਆ ਉਹ ਕੀ ਆ। ਅਗਰ ਤਾਂ ਕ੍ਰਿਟੀਕਲ ਸੈਕਟਰ ਵਰਕਰਸ ਆਪਣੀ ਆਕਿਊਪੇਸ਼ਨ ਆ ਦੇ ਤਾਂ ਡਿਪਾਰਟਮੈਂਟ ਬਹੁਤ ਕੁਇਕ ਆ ਪ੍ਰੋਸੈਸ ਕਰਨ ਨੂੰ, ਕਈ ਵਾਰੀ 15-15 ਦਿਨ 20-20 ਦਿਨ ਦੇ ਵਿੱਚ ਵੀ ਗ੍ਰਾਂਟ ਆਉਂਦੀ ਹੈ, ਚਾਹੇ ਉਹ 491 ਹੋਵੇ, ਚਾਹੇ 190 ਹੋਵੇ, ਚਾਹੇ 189 ਹੋਵੇ, ਅਗਰ ਉਹ ਕ੍ਰਿਟੀਕਲ ਸੈਕਟਰ 'ਚ ਆ। ਅਗਰ ਆਪਣੀ ਆਕਿਊਪੇਸ਼ਨ ਕ੍ਰਿਟੀਕਲ ਸੈਕਟਰ 'ਚ ਨਹੀਂ ਆ ਤਾਂ 491 ਦਾ ਜਿਹੜਾ ਪ੍ਰੋਸੈਸਿੰਗ ਟਾਈਮ ਆ ਉਹ ਹਾਲੇ ਡਿਪਾਰਟਮੈਂਟ ਨਹੀਂ ਦੱਸ ਰਿਹਾ। ਆਪਾਂ ਤੋਂ 491 ਸਟਾਰਟ ਹੋਇਆ ਸੀ ਜਨਵਰੀ ਦੇ ਵਿੱਚ, ਦਸੰਬਰ ਜਨਵਰੀ, ਉਸ ਵੇਲੇ ਬਹੁਤ ਜਲਦੀ ਜਿਹੜਾ ਆ ਪ੍ਰੋਸੈਸਿੰਗ ਕੀਤੀ ਉਹਨਾਂ ਨੇ, ਉਦੋਂ 45-45 ਦਿਨ 'ਚ, 35-35 ਦਿਨ 'ਚ ਸਾਰਿਆਂ ਦੇ ਵੀਜ਼ਾ, ਇਰਰਿਸਪੈਕਟਿਵ ਕਿਹੜੀ ਆਕੂਪੇਸ਼ਨ ਸੀ, ਇੰਨੀ ਟਾਈਮ 'ਚ ਵੀਜ਼ਾ ਆ ਰਹੇ ਸੀਗੇ। ਬਟ ਜਦੋਂ ਮਾਰਚ ਤੋਂ ਐਪਲੀਕੇਸ਼ਨ ਲੱਗਣੀਆਂ ਜਿਹੜੀਆਂ ਸ਼ੁਰੂ ਹੋਈਆਂ, ਫੈਬਰਰੀ ਐਂਡ ਤੋਂ ਮਾਰਚ ਦੇ ਵਿੱਚ ਜਿੰਨੀਆਂ ਵੀ ਲੱਗੀਆਂ ਐਪਲੀਕੇਸ਼ਨ ਜਾਂ ਉਸ ਤੋਂ ਬਾਅਦ ਲੱਗੀਆਂ ਆ, ਅਗਰ ਉਹ ਨੋਨ ਕ੍ਰਿਟੀਕਲ ਸੈਕਟਰ ਦੇ ਵਿੱਚ ਹੈਗੀ ਆਕੂਪੇਸ਼ਨ ਆਪਣੀ, ਉਹਦੇ ਵਿੱਚ ਡਿਪਾਰਟਮੈਂਟ ਦਾ ਪ੍ਰੋਸੈਸਿੰਗ ਟਾਈਮ ਬਹੁਤ ਜ਼ਿਆਦਾ ਹੋ ਗਿਆ। ਕਿ ਹੁਣ ਜਿੱਦਾਂ ਹੁਣ ਦੇਖੋ ਤੁਸੀਂ ਨਵੰਬਰ ਆ ਗਿਆ, ਕੀ ਹੁਣ ਇਹ ਐਪਲੀਕੇਸ਼ਨ ਬਾਰੇ ਡਿਪਾਰਟਮੈਂਟ ਕੁਛ ਕਰੂਗਾ ਆਉਣ ਵਾਲੇ ਸਮੇਂ ਦੇ ਵਿੱਚ? ਡੈਫੀਨੇਟਲੀ ਉਹਨਾਂ ਨੂੰ ਕੁਛ ਪ੍ਰੋਸੈਸ ਤਾਂ ਕਰੂਗੀ, ਬਟ ਕੀ ਇਹ ਅਗਲੇ ਸਾਲ ਜੂਨ ਤੱਕ ਹੋ ਸਕਦੀਆਂ, ਇਹਦੇ ਬਾਰੇ ਕਹਿਣਾ ਮੁਸ਼ਕਿਲ ਆ। ਇੱਕ ਵਾਰੀ ਕਿਉਂਕਿ ਐਲੋਕੇਸ਼ਨ ਘੱਟ ਆ, ਉਸ ਕਰਕੇ ਉਹਨਾਂ ਨੇ ਵੀਜ਼ਾ ਗ੍ਰਾਂਟਸ ਵੀ ਉਸ ਹਿਸਾਬ ਨਾਲ ਹੀ ਹੋਣੀ ਆ, ਅਤੇ ਜਦੋਂ ਡਿਪਾਰਟਮੈਂਟ ਨੇ ਕ੍ਰਿਟੀਕਲ ਸੈਕਟਰ ਵਰਕਰਸ ਆਪਣਾ ਕੋਟਾ ਐਗਜ਼ੌਸਟ ਕੀਤਾ, ਉਸ ਤੋਂ ਬਾਅਦ ਹੀ ਉਹਨਾਂ ਨੇ ਦੂਜੇ ਕਿਸੇ ਆਕਿਊਪੇਸ਼ਨ ਵੱਲ ਦੇਖਣਾ ਤਾਂ ਉਹਨਾਂ ਦੀ ਪ੍ਰੋਸੈਸਿੰਗ ਸ਼ੁਰੂ ਕਰੂਗੇ। ਸੋ ਵੇਟ ਐਂਡ ਵਾਚ ਵਾਲੀ ਪਾਲਿਸੀ ਆ। ਸੋ ਇੱਕ ਇਹਨਾਂ ਦਾ ਕੁਐਸਚਨ ਸੀਗਾ ਕਿ ਕੀ ਸਟੂਡੈਂਟ ਦੇ ਉੱਤੇ ਹੈਲਥ ਇੰਸ਼ੋਰੈਂਸ
ਮੈਡੀਕੇਅਰ ਦੇ?
ਦੇਖੋ ਆਪਣਾ ਜਿਹੜਾ ਵੀ ਵੀਜ਼ਾ ਹੁੰਦਾ ਆ ਉਹਦੇ ਵਿੱਚ ਕੰਡੀਸ਼ਨਸ ਹੁੰਦੀਆਂ ਆ ਕਿ ਆਪਾਂ ਹੈਲਥ ਇੰਸ਼ੋਰੈਂਸ ਡੈਫੀਨੇਟਲੀ ਮੇਨਟੇਨ ਕਰਨੀ ਆ, ਅਨਲੈਸ ਕਿ ਤੁਹਾਡਾ ਸਟੂਡੈਂਟ ਵੀਜ਼ਾ ਐਕਸਪਾਇਰ ਨਾ ਹੋ ਜਾਏ ਤੇ ਤੁਸੀਂ ਬ੍ਰਿਜਿੰਗ ਤੇ ਚੱਲ ਜਾਓ। ਬ੍ਰਿਜਿੰਗ ਤੇ ਤੁਸੀਂ ਆਪਣਾ ਉਹ ਜੋ ਵੀ ਇਸ ਸਟੂਡੈਂਟ ਵੀਜ਼ਾ ਦੀ ਕੰਡੀਸ਼ਨ ਹੈਗੀ ਆ ਕਿ ਵੀਜ਼ਾ ਰੱਖਣਾ, ਉਹ ਤੁਸੀਂ ਫਿਰ ਨਾ ਐਕਸਟੈਂਡ ਕਰੋ, ਉਹਦੀ ਕੋਈ ਪ੍ਰੋਬਲਮ ਨਹੀਂ ਆ ਫਰੋਮ ਵੀਜ਼ਾ ਪਰਸਪੈਕਟਿਵ ਜੇ ਮੈਂ ਗੱਲ ਦੱਸਾਂ। ਬਟ ਅਗਰ ਆਪਣੇ ਕੋਲ ਮੇਨ ਵੀਜ਼ਾ ਹੈਗਾ ਆ ਅਤੇ ਉਹਦੀ ਕੰਡੀਸ਼ਨ ਹੈਗੀ ਆ ਕਿ ਆਪਾਂ ਹੈਲਥ ਇੰਸ਼ੋਰੈਂਸ ਮੇਨਟੇਨ ਕਰਨੀ, ਤਾਂ ਉਹ ਸਾਨੂੰ ਰੱਖਣੀ ਹੀ ਪੈਣੀ ਆ। ਉਹਦੇ ਵਿੱਚ ਸਾਡੇ ਕੋਲ ਕੋਈ ਚੋਇਸ ਨਹੀਂ ਹੁੰਦੀ ਕਿ ਆਪਾਂ ਜਿਹੜੀ ਆ ਕਿ ਹੈਲਥ ਇੰਸ਼ੋਰੈਂਸ ਆਪਣੀ ਕੈਂਸਲ ਕਰਾ ਲਈਏ। ਰੀਜ਼ਨ ਇਹਦਾ ਇਹ ਆ ਕਿ ਜੇ ਆਪਾਂ ਉਸ ਕੰਡੀਸ਼ਨ ਨੂੰ ਬ੍ਰੀਚ ਕਰਦੇ ਹਾਂ ਤਾਂ ਆਪਣੇ ਆਪ ਨੂੰ ਆਪਾਂ ਰਿਸਕ 'ਚ ਪਾਉਂਦੇ ਹਾਂ ਕਿ ਡਿਪਾਰਟਮੈਂਟ ਆਫ ਹੋਮ ਅਫੇਅਰਸ ਜਿਹੜਾ ਆ ਉਹ ਤੁਹਾਡਾ ਵੀਜ਼ਾ ਜਿਹੜਾ ਆ ਸਟੂਡੈਂਟ ਵੀਜ਼ਾ ਉਹ ਕੈਂਸਲ ਕਰ ਸਕਦਾ ਆ। ਔਰ ਰੱਬ ਨਾ ਕਰੇ ਇਸ ਪੋਜੀਸ਼ਨ 'ਤੇ ਆਵੇ ਕਿ ਆਪਣਾ ਵੀਜ਼ਾ ਕੈਂਸਲ ਹੁੰਦਾ, ਉਹਦੇ ਕੋਨਸੀਕੁਐਂਸਿਸ ਜਿਹੜੇ ਆ ਉਹ ਕਾਫੀ ਸੀਰੀਅਸ ਹੋ ਜਾਂਦੇ ਆ ਤੁਹਾਡੇ ਲਈ, ਤੁਹਾਡੇ ਬ੍ਰੀਚਿੰਗ 'ਤੇ, ਅਤੇ ਤੁਹਾਡੇ ਜਿਹੜੀ ਦੂਸਰੀ ਐਪਲੀਕੇਸ਼ਨ ਪਈ ਹੋਈ ਆ ਉਹਦੀ ਪ੍ਰੋਸੈਸਿੰਗ ਵੀ ਅਫੈਕਟ ਹੋ ਸਕਦੀ ਆ ਉਹਦੇ ਨਾਲ
ਜੀ। ਤੇ ਬਾਕੀ ਇਹਨਾਂ ਨੇ ਪੁੱਛਿਆ ਸੀ ਵੀ ਮੈਡੀਕੇਅਰ ਜਿਹੜਾ ਆ ਉਹ ਅਪਲਾਈ ਕੀਤਾ ਜਾ ਸਕਦਾ ਆ ਜਦੋਂ ਅਸੀਂ 491 ਅਪਲਾਈ ਕਰਦੇ ਹਾਂ ਤਾਂ?
ਦੇਖੋ ਇਹ 'ਚ ਕੋਈ ਹਾਰਮ ਨਹੀਂ ਹੈ ਮੈਡੀਕੇਅਰ ਦੀ ਐਪਲੀਕੇਸ਼ਨ ਪਾਉਣ 'ਚ, ਤੁਸੀਂ ਡੈਫੀਨੇਟਲੀ ਇਹ ਮੈਡੀਕੇਅਰ ਦੀ ਐਪਲੀਕੇਸ਼ਨ ਪਾਓ। ਅਤੇ ਇਹਨਾਂ ਨੇ ਇੱਕ ਹੋਰ ਕੁਐਸਚਨ ਪੁੱਛਿਆ ਸੀ ਸ਼ਾਇਦ ਕਿ ਨਿਊ ਸਾਊਥ ਵੇਲਸ ਕਦੋਂ 190 ਦੀ ਜਿਹੜੀ ਆ ਉਹ ਇਹਨਾਂ ਸਟਾਰਟ ਕਰੂਗਾ। ਹਾਲੇ ਪਿਛਲੇ ਕੁਐਸਚਨ ਸੀ ਆਪਾਂ ਦੱਸ ਕੇ ਹਟੇ ਕਿ ਉਹਨਾਂ ਨੇ ਆਪਣੀ ਵੈਬਸਾਈਟ 'ਤੇ ਜਿਹੜਾ ਆ ਉਹ ਅਪਡੇਟ ਪਾਇਆ, ਸਾਨੂੰ ਈਮੇਲ ਵੀ ਆਈ ਅਪਡੇਟ ਦੀ ਕਿ ਬਹੁਤ ਸ਼ੋਰਟਲੀ ਜਿਹੜਾ ਆ ਉਹ ਆਪਣਾ ਆਕਿਊਪੇਸ਼ਨ ਦੱਸੂਗੇ ਅਤੇ ਸ਼ੋਰਟਲੀ ਹੀ ਸਾਰੀ ਜਿਹੜੀ ਪ੍ਰੋਸੈਸਿੰਗ ਆ ਨਿਊ ਸਾਊਥ ਵੇਲਸ 190 ਦੀ ਚਾਹੇ ਉਹ 491 ਦੀ ਆ ਉਹਦੇ ਬਾਰੇ ਇਨਫੋਰਮੇਸ਼ਨ ਜਿਹੜੀ ਆ ਉਹ ਡਿਕਲੇਅਰ ਕਰੂਗੇ ਅਤੇ ਨਾਲ ਹੀ ਨਾਲ ਇਨਵੀਟੇਸ਼ਨ ਰਾਊਂਡ ਉਹਨਾਂ ਦੇ ਸ਼ੁਰੂ ਹੋ ਜਾਊਗੇ। ਬਟ ਕੀ ਉਹਨਾਂ ਦਾ ਜਿਹੜਾ ਮੇਨ ਜਿਹੜਾ ਫੋਕਸ ਆ ਉਹ ਕਿਤੇ ਰਹੂਗਾ? ਉਹ ਫੋਕਸ ਮੋਸਟ ਲਾਈਕਲੀ ਉਹਨਾਂ ਦਾ ਵੀ ਕ੍ਰਿਟੀਕਲ ਸੈਕਟਰ ਵਰਕਰਸ 'ਤੇ ਰਹੂਗਾ। ਸੋ ਡਿਪੈਂਡ ਕਰਦਾ ਅਗਰ ਤੁਹਾਡੀ ਆਕੂਪੇਸ਼ਨ ਹੈਗੀ ਹੈ ਕ੍ਰਿਟੀਕਲ ਸੈਕਟਰ ਦੇ ਵਿੱਚ ਤਾਂ ਤੁਸੀਂ ਹੋਪਫੁਲ ਹੋ ਸਕਦੇ ਹੋ।
ਠੀਕ, ਤੇ ਇਸ ਤੋਂ ਬਾਅਦ ਅੱਗੇ ਸਾਡੇ ਨਾਲ ਜੁੜੇ ਹੋਏ ਨੇ ਜੀ ਗੁਰਵੀਰ ਸਿੰਘ ਉੱਪਲ। ਗੁਰਵੀਰ ਸਿੰਘ ਉੱਪਲ ਪੁੱਛ ਰਹੇ ਨੇ, ਕਹਿੰਦੇ 887 ਪ੍ਰੋਸੈਸਿੰਗ ਟਾਈਮ ਨਾਓਡੇਜ਼, 887 ਦਾ ਪ੍ਰੋਸੈਸਿੰਗ ਟਾਈਮ ਕੀ ਹੈ ਜੀ? ਵੈਸੇ ਸਾਰੇ ਹੀ
ਦੇਖੋ ਜੀ ਦੇ ਵਿੱਚ
ਜੀ
887 ਥੋੜੀ ਜੀ ਇਹਦੇ ਵਿੱਚ ਇੱਕ ਅਲੱਗ ਅਪਰੋਚ ਲਿੱਤੀ ਹੋਈ ਹੈ ਡਿਪਾਰਟਮੈਂਟ ਨੇ, ਉਹਦਾ ਰੀਜ਼ਨ ਕੀ ਹੈ ਉਹ ਨਹੀਂ ਪਤਾ। 887 ਕੀ ਕਰ ਰਿਹਾ ਡਿਪਾਰਟਮੈਂਟ, ਕੁਛ ਕੁ ਐਪਲੀਕੇਸ਼ਨ ਜਿਹੜੀਆਂ ਆ ਮੈਂ ਤੁਹਾਨੂੰ ਦੱਸਦਾ, ਜਿਹੜਾ ਪਿਛਲੇ ਸਾਲ ਦੀਆਂ ਲਾਂਚ ਕੀਤੀਆਂ ਉਹ ਹਾਲੇ ਤੱਕ ਓਪਨ ਨਹੀਂ ਆ, ਬਟ ਕੁਛ ਕੁ ਐਪਲੀਕੇਸ਼ਨ ਜਿਹੜੀਆਂ ਇਸ ਸਾਲ ਇੱਕ ਇੱਕ ਦੋ ਦੋ ਮਹੀਨੇ ਪਹਿਲਾਂ ਲਾਂਚ ਕੀਤੀਆਂ ਉਹਨਾਂ ਦੀ ਗ੍ਰਾਂਟ ਆ ਗਈ। ਮੀਨਸ ਡਿਪਾਰਟਮੈਂਟ ਕਿਉਂਕਿ 887 ਦੇ ਵਿੱਚ ਆਕੂਪੇਸ਼ਨ ਨਾਲ ਰਿਲੇਟਡ ਨਹੀਂ ਹੁੰਦੀ, ਇੱਕ ਜੈਨਰਿਕ ਐਪਲੀਕੇਸ਼ਨ ਹੁੰਦੀ ਹੈ ਕਿ ਤੁਸੀਂ ਆਪਣੀ ਰਿਕੁਆਇਰਮੈਂਟ ਜਿਹੜੀ ਆ 2 ਸਾਲ ਰੀਜਨਲ ਏਰੀਆ 'ਚ ਰਹਿਣ ਦੀ ਅਤੇ 1 ਸਾਲ ਕੰਮ ਕਰਨ ਦੀ ਪੂਰੀ ਕੀਤੀ ਆ, ਤਾਂ ਚਾਹੇ ਕੋਈ ਵੀ ਆਕੂਪੇਸ਼ਨ ਹੋਵੇ ਤੁਸੀਂ ਆਪਣੀ ਫਾਈਲ ਪਾ ਸਕਦੇ ਹੋ। ਸੋ ਹੁਣ ਡਿਪਾਰਟਮੈਂਟ ਨੇ ਇਹਦੀ ਅਪਰੋਚ ਕੀ ਲਿੱਤੀ ਹੈ ਕਿ ਉਹ ਇਹਨੂੰ ਫੀਫੋ ਬੇਸਿਸ 'ਤੇ ਨਹੀਂ ਕਰ ਰਹੇ, ਫੀਫੋ ਮੀਨਸ ਫਸਟ ਇਨ ਫਸਟ ਆਊਟ, ਕਿ ਜਿਹਦੀ ਪਹਿਲਾਂ ਜਾਂ ਉਹਦੀ ਪਹਿਲਾਂ ਪ੍ਰੋਸੈਸ ਕਰੇਂਗੇ ਉਸ ਹਿਸਾਬ ਨਾਲ ਨਹੀਂ ਚੱਲ ਰਿਹਾ ਇਹਦੇ ਵਿੱਚ, ਉਹ ਇੱਕ ਰੈਂਡਮ ਪਤਾ ਫਾਈਲ ਪਿੱਕ ਕਰ ਰਿਹਾ, ਜੋ ਵੀ ਅੰਡਰਸਟੈਂਡਿੰਗ ਲੱਗ ਰਹੀ ਆ ਕਿ ਕੋਈ ਵੀ ਫਾਈਲ ਉਹਨੇ ਦੇਖੀ ਆ ਕਿ ਪਈ ਹੋਈ ਆ ਰੈਂਡਮਲੀ, ਉਹ ਕੇਸ ਆਫਿਸਰ ਨੇ ਚੱਕੀ ਅਤੇ ਆਪਣੀ ਪ੍ਰੋਸੈਸ ਅਗਰ ਪੂਰਾ ਡਿਸੀਜਨ ਰੈਡੀ ਫਾਈਲ ਆ ਗ੍ਰਾਂਟ ਕੀਤੀ, ਜਿੰਨੇ ਨੂੰ ਉਹਨੂੰ ਲੱਗਾ ਕਿ ਨਹੀਂ ਮੈਨੂੰ ਥੋੜ੍ਹੇ ਹੋਰ ਡਾਕੂਮੈਂਟ ਚਾਹੀਦੇ ਅਤੇ ਉਹਨੇ ਰਿਕੁਐਸਟ ਭੇਜਤੀ। ਸੋ ਕਈਆਂ ਦੀ ਜਿੱਦਾਂ ਮੈਂ ਦੱਸਿਆ 15-20 ਦਿਨ ਦੇ ਵਿੱਚ ਵੀ ਗ੍ਰਾਂਟ ਆਈ ਆ, ਬਟ ਕਈਆਂ ਨੂੰ ਹਾਲੇ 12-12 ਮਹੀਨੇ ਹੋ ਚੁੱਕੇ ਅਤੇ ਉਹਨਾਂ ਦੀ ਫਾਈਲ ਓਪਨ ਨਹੀਂ ਹੋਈ ਆ, ਕਈਆਂ ਨੇ ਜਨਵਰੀ 'ਚ ਲੱਗੀ ਆ ਉਹਨਾਂ ਦੀ ਵੀ ਓਪਨ ਨਹੀਂ ਹੋਈ ਆ, ਬਟ ਕਈਆਂ ਦੀ ਜਿੱਦਾਂ ਜੂਨ ਜੁਲਾਈ 'ਚ ਪਾਈ ਸੀ ਉਹਨਾਂ ਨੂੰ ਇੱਕ ਦੋ ਮਹੀਨੇ ਹੋ ਵੀ ਚੁੱਕੇ ਆ ਗ੍ਰਾਂਟ ਆਏ ਨੂੰ। ਸੋ ਡਿਪੈਂਡ ਕਰਦਾ ਜੀ ਕਿ ਹੁਣ ਤੁਹਾਡੀ ਫਾਈਲ ਜਿਹੜੀ ਉਹ ਡਿਪਾਰਟਮੈਂਟ ਕਦੋਂ ਚੱਕ ਰਿਹਾ ਅਤੇ ਤੁਸੀਂ ਕਦੋਂ ਲਾਂਚ ਕੀਤੀ ਹੋਈ ਸੀ
ਜੀ। ਸੋ ਦੋਸਤੋ, ਤੁਸੀਂ ਇਸ ਵੇਲੇ ਸਾਡੇ ਨਾਲ ਜੁੜੇ ਹੋਏ ਹੋ ਪ੍ਰੋਗਰਾਮ ਦ ਮਾਈਗ੍ਰੇਸ਼ਨ ਸ਼ੋਅ ਦੇ ਵਿੱਚ, ਔਰ ਇਸ ਸ਼ੋਅ ਦੇ ਵਿੱਚ ਮਾਈਗ੍ਰੇਸ਼ਨ ਦੇ ਨਾਲ ਜੁੜੇ ਹੋਏ ਤੁਹਾਡੇ ਸਵਾਲਾਂ ਦੇ ਜਵਾਬ ਦੇਣ ਦੇ ਲਈ ਸਾਡੇ ਨਾਲ ਹਾਜ਼ਰ ਨੇ ਰੋਹਿਤ ਮੋਹਨ ਜੀ, ਲਕਸ਼ ਮਾਈਗ੍ਰੇਸ਼ਨ ਤੋਂ ਸਾਡੇ ਮਾਈਗ੍ਰੇਸ਼ਨ ਐਕਸਪਰਟ। ਇਸ ਨਾਲ ਜੁੜਿਆ ਕੋਈ ਵੀ ਸਵਾਲ ਅਸੀਂ ਪ੍ਰੋਗਰਾਮ ਦੌਰਾਨ ਲਾਈਵ ਸ਼ਾਮਲ ਕਰਦੇ ਹਾਂ, ਔਰ ਸਾਡੇ ਨਾਲ ਜੁੜਨ ਦੇ ਲਈ ਤੁਸੀਂ ਫੋਨ ਨੰਬਰ ਦੇ ਰਾਹੀਂ ਵੀ ਸਿੱਧੀ ਕਾਲ ਲਗਾ ਕੇ ਪ੍ਰੋਗਰਾਮ ਦੇ ਵਿੱਚ ਰਾਬਤਾ ਬਣਾ ਸਕਦੇ ਹੋ। ਸਾਡਾ ਨੰਬਰ ਹੈ 02-85-99-28-11। ਤੇ ਇਹਦੇ ਨਾਲ ਹੀ ਅਗਲੇ ਸਵਾਲ ਵੱਲ ਵੱਧਦੇ ਹਾਂ। ਸਾਡੇ ਨਾਲ ਈਮੇਲ ਦੇ ਜ਼ਰੀਏ ਅਗਲਾ ਸਵਾਲ ਜਿਹੜਾ ਉਹ ਸਾਂਝਾ ਕਰ ਰਹੇ ਨੇ ਸੁਖਮਨ ਗਿਲਹੁਰੀ। ਇਹਨਾਂ ਦੀ ਜਿਹੜੀ ਕੁਐਰੀ ਹੈ ਜੀ ਮੈਂ ਸ਼ਾਮਲ ਕਰਦੀ ਹਾਂ। ਪਹਿਲਾਂ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਸਤਿ ਸ੍ਰੀ ਅਕਾਲ ਸੁਖਮਨ ਜੀ। ਤੇ ਇਹ ਪੁੱਛਣਾ ਚਾਹ ਰਹੇ ਨੇ, ਕਹਿੰਦੇ ਜਸਟ ਵਾਂਟ ਟੂ ਆਸਕ ਸਰ ਦੈਟ ਡੂ ਯੂ ਹੈਵ ਐਨੀ ਆਈਡੀਆ ਵੈਨ ਇਮੀਗ੍ਰੇਸ਼ਨ ਵਿਲ ਸਟਾਰਟ ਗ੍ਰਾਂਟਿੰਗ 190 ਵੀਜ਼ਾਸ ਟੂ ਨਾਨ ਕ੍ਰਿਟੀਕਲ ਸੈਕਟਰਸ ਵਿਚ ਵਰ ਲੌਸਡ ਦਸੰਬਰ 2019, ਥੈਂਕਸ ਇਨ ਐਡਵਾਂਸ। ਵੈਸੇ ਗੱਲਬਾਤ ਜਿਹੜੀ ਲਗਾਤਾਰ ਆਪਾਂ ਵੈਸੇ ਕਰਦੇ ਵੀ ਆ ਰਹੇ ਹਾਂ, ਪਰ ਬਹੁਤ ਸਾਰੇ ਦੋਸਤਾਂ ਦੇ ਜਿਹੜੇ ਸਵਾਲ ਹੈ ਉਹ ਸਿਮਿਲਰ ਨੇ ਇਸ ਵੇਲੇ ਰੋਹਿਤ ਜੀ।
ਹਾਂਜੀ, ਕਿਉਂਕਿ ਐਟ ਦ ਮੋਮੈਂਟ ਜਿੰਨੀ ਵੀ ਆਪਾਂ ਨੂੰ ਇਨਕੁਆਇਰੀਜ਼ ਆਉਂਦੀਆਂ ਹੈ ਉਹ ਮੋਸਟਲੀ ਉਸੇ ਕਾਰਨ ਆ, ਕਿਉਂਕਿ ਕੋਵਿਡ-19 ਕਾਰਨ ਡਿਪਾਰਟਮੈਂਟ 'ਚ ਬਹੁਤ ਜ਼ਿਆਦਾ ਪ੍ਰੋਸੈਸਿੰਗ ਡਿਲੇਜ ਆ, ਸਪੈਸ਼ਲੀ ਜਿਹੜਾ ਸਪੈਸ਼ਲੀ ਕਿ ਸਿਰਫ ਨੋਨ ਕ੍ਰਿਟੀਕਲ ਸੈਕਟਰ ਜਿਹੜੇ ਆ ਆਕੂਪੇਸ਼ਨਸ ਹੈਗੀਆਂ ਆ, ਡਿਸੰਬਰ ਦੇ ਵਿੱਚ ਅਗਰ ਫਾਈਲ ਲੱਗੀ ਹੋਈ ਆ ਤਾਂ ਸੁਖਮਨ ਜੀ ਤੁਸੀਂ ਐਕਸਪੈਕਟ ਕਰ ਸਕਦੇ ਹੋ। ਦੇਖੋ, ਓਪਨ ਹੋਣ ਨੂੰ ਤਾਂ ਪਹਿਲਾਂ ਵੀ ਹੋ ਜਾਏ, ਤਾਂ ਜੋ ਡਿਪਾਰਟਮੈਂਟ ਦਾ ਪਰਸਪੈਕਟਿਵ ਦੇਖ ਰਹੇ ਹਾਂ ਆਪਾਂ, ਉਹਦੇ ਵਿੱਚ ਐਟਲੀਸਟ 12-14 ਮਹੀਨੇ ਦਾ ਜਿਹੜਾ ਪ੍ਰੋਸੈਸ ਐਟਲੀਸਟ ਦੀ ਮੈਂ ਗੱਲ ਕਰ ਰਿਹਾ, ਇਹ ਤੋਂ ਜ਼ਿਆਦਾ ਵੀ ਲੱਗ ਸਕਦਾ, 12-14 ਮਹੀਨੇ ਜਿਹੜੇ ਆ ਉਹ ਲੱਗ ਸਕਦੇ ਆ। ਤੇ ਸੈਕਿੰਡਲੀ ਮੈਂ ਇੱਕ ਐਡਵਾਈਸ ਕਰੂੰਗਾ ਕਿ ਕਿਉਂਕਿ ਕੀ ਹੈ ਕਿ ਇਹ ਵੀ ਹੋ ਸਕਦਾ ਕਿ ਤੁਹਾਡੀ ਫਾਈਲ 12-14 ਮਹੀਨੇ ਬਾਅਦ ਚੈੱਕ ਹੋ ਜਾਵੇ, ਸੋ ਹਮੇਸ਼ਾ ਮੇਕਸ਼ੋਰ ਕਰੀ ਜਾਓ ਨਾਲ ਹੀ ਕਿ ਜਿਹੜੇ ਵੀ ਤੁਹਾਡੇ ਡਾਕੂਮੈਂਟਸ ਹੈਗੇ ਆ ਫਾਈਲਾਂ ਲੱਗੇ ਹੋਏ ਉਹ ਅਪ ਟੂ ਡੇਟ ਰਹਿਣ। ਅਪ ਟੂ ਡੇਟ ਜਦੋਂ ਮੈਂ ਗੱਲ ਕਰਦਾ ਉਹ 'ਚ ਇਹ ਹੁੰਦਾ ਕਿ ਕਈ ਜਿਹੜੇ ਆਪਣੇ ਡਾਕੂਮੈਂਟਸ ਹੁੰਦੇ ਜਾਂ ਚੀਜ਼ਾਂ ਹੁੰਦੀਆਂ ਉਹਦੀ ਵੈਲਿਡਿਟੀ ਹੁੰਦੀ ਆ, ਫੋਰ ਐਗਜ਼ਾਮਪਲ ਆਸਟ੍ਰੇਲੀਅਨ ਫੈਡਰਲ ਪੁਲਿਸ ਚੈੱਕ, ਜਾਂ ਆਪਾਂ ਓਵਰਸੀਜ਼ ਪੁਲਿਸ ਕਲੀਅਰੈਂਸ ਹੋ ਗਈ, ਜਾਂ ਆਪਾਂ ਹੈਲਥ ਐਗਜ਼ਾਮੀਨੇਸ਼ਨ ਕਰਾਏ ਜਿਹਨੂੰ ਮੈਡੀਕਲਸ ਵੀ ਕਹਿੰਦੇ ਹਾਂ ਆਪਾਂ, ਉਹਦੀ ਵੈਲਿਡਿਟੀ 12 ਮਹੀਨੇ ਦੀ ਹੁੰਦੀ ਸਾਰਿਆਂ ਦੀ। ਥੋੜ੍ਹਾ ਡਿਪਾਰਟਮੈਂਟ ਦੀ ਪੋਲਿਸੀ ਆ, ਉਹ 'ਚ ਐਕਸਟੈਂਸ਼ਨ ਵੀ ਹੋ ਸਕਦੀ ਹੈ ਅਗਰ ਉਹਨਾਂ ਕੋਲੋਂ ਡਿਲੇਜ਼ ਆ, ਬਟ ਆਪਾਂ ਆਪਣੇ ਵੱਲੋਂ ਮੇਕ ਸ਼ੋਰ ਕਰੀਏ ਕਿ ਜਿੱਦਾਂ ਹੀ ਅਗਰ ਉਹਨਾਂ ਨੂੰ ਲੱਗਦਾ ਹੈ ਕਿ 12 ਮਹੀਨੇ ਦੀ ਐਕਸਪਾਇਰੀ ਹੋਣ ਵਾਲੀ ਆ, ਤਾਂ ਉਹ ਆਪਾਂ 8ਵੇਂ ਜਾਂ 9ਵੇਂ ਮਹੀਨੇ ਹੀ ਨਵੇਂ ਜਿਹੜੀ ਆ ਉਹ ਚਾਹੇ ਪੁਲਿਸ ਚੈੱਕਸ ਆ ਤੇ ਚਾਹੇ ਮੈਡੀਕਲਸ ਆ, ਉਹ ਨਵੇਂ ਜਿਹੜੇ ਆ ਉਹ ਡਿਪਾਰਟਮੈਂਟ ਨੂੰ ਪ੍ਰੋਵਾਈਡ ਕਰਾ ਦਿੱਤੇ ਜਾਣ। ਜਦੋਂ ਵੀ ਤੁਹਾਡਾ ਕੇਸ ਆਫਿਸਰ ਫਾਈਲ ਖੋਲੇ ਉਹ ਸਿੱਧੀ ਜਿਹੜੀ ਆ ਕਿ ਤੁਹਾਨੂੰ ਗ੍ਰਾਂਟ ਜਿਹੜੀ ਆ ਉਹ ਆਵੇ, ਕਿਉਂਕਿ ਅਗਰ ਫਾਈਲ ਖੁੱਲਣ ਤੋਂ ਬਾਅਦ ਵੀ ਉਹਨੇ ਤੁਹਾਡੇ ਕੋਲ ਡਾਕੂਮੈਂਟ ਮੰਗ ਲਏ, ਉਹ ਫਿਰ ਦੁਬਾਰਾ ਤੋਂ ਤੁਸੀਂ ਡਾਕੂਮੈਂਟ ਦਿੰਦੇ ਆ, ਉਹ ਫਿਰ ਦੁਬਾਰਾ ਉਹ ਕਈ ਵਾਰ ਚੈੱਕ ਹੁੰਦੀ ਹੈ, ਕਈ ਵਾਰ ਨਹੀਂ ਚੈੱਕ ਹੁੰਦੀ, ਫਿਰ ਹੋਰ ਜ਼ਿਆਦਾ ਪ੍ਰੋਸੈਸਿੰਗ ਡਿਲੇਅ ਜਿਹੜੀ ਆ ਉਹ ਉਹਦੇ ਵਿੱਚ ਹੋ ਜਾਂਦੇ ਨੇ
ਜੀ। ਜੀ ਰੋਹਿਤ ਜੀ, ਇਸ ਵੇਲੇ ਸਾਡੇ ਨਾਲ ਇੱਕ ਕਾਲਰ ਬਣੇ ਹੋਏ ਨੇ, ਉਹਨਾਂ ਨੂੰ ਸ਼ਾਮਲ ਕਰਦੇ ਹਾਂ। 006 ਤੋਂ ਸਾਡੇ ਨਾਲ ਜੁੜੇ ਨੇ ਅਗਲੇ ਕਾਲਰ। ਪ੍ਰੋਗਰਾਮ ਦਾ ਮਾਈਗ੍ਰੇਸ਼ਨ ਸ਼ੋਅ ਦੇ ਵਿੱਚ ਸਵਾਗਤ ਕਰਦੇ ਹਾਂ ਜੀ ਤੁਹਾਡਾ। ਸਤਿ ਸ਼੍ਰੀ ਅਕਾਲ।
ਹੈਲੋ।
ਹਾਂਜੀ ਸਤਿ ਸ਼੍ਰੀ ਅਕਾਲ ਜੀ, ਪ੍ਰੋਗਰਾਮ ਦਾ ਮਾਈਗ੍ਰੇਸ਼ਨ ਸ਼ੋਅ ਦੇ ਵਿੱਚ ਤੁਸੀਂ ਜੁੜ ਚੁੱਕੇ ਹੋ, ਆਵਾਜ਼ ਸੁਣ ਪਾ ਰਹੇ ਹੋ?
ਹਾਂਜੀ ਹਾਂਜੀ ਆ ਰਹੀ ਹੈ ਜੀ, ਥੈਂਕ ਯੂ। ਹਾਂਜੀ
ਹਾਂਜੀ,
ਮੈਂ ਤੁਹਾਡੇ ਕੋਲ ਇੱਕ ਸਵਾਲ ਪੁੱਛਣਾ ਸੀ, ਸੌਰੀ ਆਪਣੇ ਫਰੈਂਡ ਦੇ ਵਾਸਤੇ।
ਜੀ ਜੀ,
ਉਹ ਕਾਫੀ ਦੇਰ ਤੋਂ ਆਸਟ੍ਰੇਲੀਆ ਦੇ ਵਿੱਚ ਰਹਿ ਰਿਹਾ ਹੈ ਤੇ ਉਸ ਚੀਜ਼ ਨੂੰ ਮਤਲਬ ਆਪਣਾ ਸਟੂਡੈਂਟ ਵੀਜ਼ਾ ਜੋ ਸੀ ਐਕਸਟੈਂਡ ਕਰਵਾ ਰਿਹਾ ਸੀ, ਬਟ ਲਾਸਟ ਟਾਈਮ ਜਦੋਂ ਉਹਨੇ ਐਪਲੀਕੇਸ਼ਨ ਦਿੱਤੀ ਐਕਸਟੈਂਡ ਕਰਵਾਉਣ ਲਈ ਤਾਂ ਉਹਦਾ ਸਟੂਡੈਂਟ ਵੀਜ਼ਾ ਐਕਸਟੈਂਡ ਨਹੀਂ ਹੋਇਆ, ਇਮੀਗ੍ਰੇਸ਼ਨ ਨੇ ਮਤਲਬ ਰਿਫਿਊਜ਼ ਕਰ ਦਿੱਤਾ। ਫਿਰ ਉਸਨੇ ਆਪਣਾ ਐਮ ਆਰ ਟੀ ਵਗੈਰਾ ਲਗਾਈ ਸੀ ਪਰ ਐਮ ਆਰ ਟੀ ਵਿੱਚ ਵੀ ਉਹ ਜਿੱਤ ਨਹੀਂ ਸਕਿਆ ਤੇ ਹੁਣ ਆਈ ਥਿੰਕ ਕਿ ਉਹ ਫੈਡਰਲ ਦੇ ਵਿੱਚ ਉਹਨੇ ਲਗਾਈ ਹੋਈ ਹੈ ਅਪੀਲ। ਮੈਂ ਉਹਦੇ ਬਿਹਾਰ ਦੇ ਉੱਤੇ ਪੁੱਛ ਰਿਹਾ ਸੀ ਕਿ ਉਹਦੇ ਲਈ ਕਿਹੜੀਆਂ ਆਪਸ਼ਨ ਹੈਗੀਆਂ ਕਿ ਜਿਹੜਾ ਉਹ ਮਤਲਬ ਪੀ ਆਰ ਦੇ ਲਈ ਕੋਈ ਵੀਜ਼ਾ ਪਾ ਸਕੇ ਕਿ ਉਹ ਬਿਜ਼ਨਸ ਜਿਵੇਂ ਕੋਈ ਬਾਈ ਕਰ ਸਕਦਾ ਜਾਂ ਬਿਜ਼ਨਸ ਵੀਜ਼ੇ ਦੇ ਉੱਤੇ ਜਾਂ ਕੋਈ ਐਸੀ ਕੋਈ ਕਿਹੜਾ ਵੀਜ਼ਾ ਜਿਹੜਾ ਕਿਹੜੀ ਆਪਸ਼ਨ ਹੋਈ ਹੈ ਕਿਉਂਕਿ ਇਸ ਟਾਈਮ ਉਹ ਬ੍ਰਿਜ ਵੀਜ਼ੇ ਏ ਦੇ ਉੱਤੇ ਹੈਗਾ।
ਓਕੇ ਜੀ, ਦੇਖੋ ਇਹਦੇ ਵਿੱਚ ਤਾਂ ਡਿਪੈਂਡ ਕਰਦਾ ਆ ਕਿ ਉਹਨਾਂ ਨੇ ਪੜ੍ਹਾਈ ਕੀ ਕੀਤੀ ਹੋਈ ਆ, ਉਹਨਾਂ ਦਾ ਵਰਕ ਐਕਸਪੀਰੀਅੰਸ ਕੀ ਆ, ਪਲੱਸ ਉਹਨਾਂ ਨੇ ਸਕਿੱਲ ਅਸੈਸਮੈਂਟ ਜਿਹੜੀ ਆ ਉਹ ਹੈਗੀ ਆ ਨਹੀਂ ਹੈਗੀ ਆ। ਕਿਉਂਕਿ ਜਦ ਤੱਕ ਪਹਿਲੀ ਗੱਲ ਸਕਿੱਲ ਅਸੈਸਮੈਂਟ ਨਾ ਹੋਵੇ ਆਪਣੇ ਕੋਲ ਤਾਂ ਉਸ ਤੋਂ ਉਹ ਪ੍ਰੀ ਰਿਕੁਜ਼ਿਟ ਆ ਉਹ ਸਕਿੱਲ ਅਸੈਸਮੈਂਟ। ਜਦ ਤੱਕ ਆਪਾਂ ਕੋਲ ਸਕਿੱਲ ਅਸੈਸਮੈਂਟ ਨਹੀਂ ਆ ਉਹ ਤਦ ਤੇ ਆਪਾਂ ਕੋਈ ਵੀ ਵੀਜ਼ਾ ਆਪਸ਼ਨ ਜਿਹੜੀਆਂ ਆ ਉਹ ਨਹੀਂ ਦੇ ਸਕਦੇ ਆਪਾਂ। ਸਕਿੱਲ ਮਾਈਗ੍ਰੇਸ਼ਨ ਦੀ ਇਹ ਮੇਨ ਰਿਕੁਆਇਰਮੈਂਟ ਹੁੰਦੀ ਆ, ਠੀਕ ਹੈ। ਸੋ ਪਹਿਲਾਂ ਉਹਨਾਂ ਦੀ ਪੜ੍ਹਾਈ ਕੀ ਆ? ਹਾਂਜੀ ਦੱਸੋ।
ਹਾਂਜੀ ਉਹਨਾਂ ਨੇ ਨਾ ਕੁੱਕਰੀ ਕੀਤੀ ਹੋਈ ਹੈ ਜੀ। ਹਾਂਜੀ ਉਹਨਾਂ ਨੇ ਕੁੱਕਰੀ ਕੀਤੀ ਹੋਈ ਹੈ ਤੇ ਮੈਨੂੰ ਜਿੱਥੇ ਤੱਕ ਪਤਾ ਕੋਈ ਐਕਸਪੀਰੀਅੰਸ ਨਹੀਂ ਹੈਗਾ ਉਹਦੇ ਵਿੱਚ, ਉਹਦਾ ਕੋਈ ਐਕਸਪੀਰੀਅੰਸ ਨਹੀਂ ਹੈਗਾ ਤੇ ਨਾ ਹੀ ਕੋਈ ਸਕਿੱਲ ਅਸੈਸਮੈਂਟ ਕੀਤੀ ਹੈ। ਤੇ ਆਈ ਥਿੰਕ ਕਿ ਉਹਨੇ ਕੁਛ ਡਿਪਲੋਮੇ ਵਗੈਰਾ ਵੀ ਕੀਤੇ ਹੋਏ ਨੇ ਮੈਨੇਜਮੈਂਟ ਦੇ, ਯਾਨੀ ਕਿ ਜਿਵੇਂ ਆਪਾਂ ਪਹਿਲਾਂ ਹੁੰਦਾ ਸੀ ਕਿ ਬਿਜ਼ਨਸ ਦੇ ਐਜ ਏ ਮੈਨੇਜਰ ਆਪਾਂ ਪੋਸਟ ਪਾ ਕੇ ਆਰ ਐਸ ਐਸ ਵੀਜ਼ਾ ਪਾ ਸਕਦੇ ਸੀ। ਚਲੋ ਸਮਥਿੰਗ ਲਾਈਕ ਇਸ ਉਹਨੇ ਕੋਈ ਕੋਰਸ ਵਗੈਰਾ ਡਿਪਲੋਮਾ ਵਗੈਰਾ ਕੀਤਾ ਹੋਇਆ ਯਾਨੀ ਬਿਜ਼ਨਸ ਦੇ ਵਿੱਚ, ਬਟ ਆਈ ਐਮ ਸ਼ੋਰ ਕਿ ਉਹਦੇ ਕੋਲ ਕੋਈ ਐਕਸਪੀਰੀਅੰਸ ਨਹੀਂ ਹੈਗਾ।
ਦੇਖੋ ਫਿਰ ਦੇਖੋ ਜੋ ਅੱਜ ਦੀ ਮਾਈਗ੍ਰੇਸ਼ਨ ਦੀ ਰਿਕੁਆਇਰਮੈਂਟ ਹੈਗੀਆਂ, ਪਹਿਲਾਂ ਆਰ ਐਸ ਐਮ ਐਸ ਪੈ ਜਾਂਦੀ ਸੀ ਵਰਕ ਐਕਸਪੀਰੀਅੰਸ ਤੋਂ ਬਿਨਾਂ। ਸੋ ਪਰ ਉਹ ਸਮਾਂ ਨਹੀਂ ਰਿਹਾ ਅੱਜ ਦੀ ਡੇਟ ਦੇ ਵਿੱਚ, ਅਗਰ ਆਪਾਂ ਆਰ ਐਸ ਐਮ ਐਸ ਵੀ ਪਾਉਣੀ ਹੈ ਉਹਦੇ ਲਈ ਵੀ 3 ਸਾਲ ਦਾ ਫੁੱਲ ਟਾਈਮ ਵਰਕ ਐਕਸਪੀਰੀਅੰਸ ਚਾਹੀਦਾ, ਜੇ ਆਪਾਂ ਸਕਿੱਲ ਅਸੈਸਮੈਂਟ ਵੀ ਕਰਾਉਣੀ ਹੈ ਉਹਦੇ ਲਈ ਵੀ 3 ਸਾਲ ਦਾ ਫੁੱਲ ਟਾਈਮ ਵਰਕ ਐਕਸਪੀਰੀਅੰਸ ਚਾਹੀਦਾ, ਅਨਲੈਸ ਕਿ ਆਪਾਂ ਜੋਬ ਰੈਡੀ ਪ੍ਰੋਗਰਾਮ ਦੇ ਥਰੂ ਨਹੀਂ ਜਾਂਦੇ। ਅਗਰ ਆਪਾਂ ਜੋਬ ਰੈਡੀ ਪ੍ਰੋਗਰਾਮ ਹੁੰਦੇ ਤਾਂ ਉਹ 'ਚ 1 ਸਾਲ ਦਾ ਜਿਹੜਾ ਇੰਪਲੋਇਰ ਨਾਲ ਕੰਮ ਕਰਨਾ ਹੁੰਦਾ ਹੈ ਉਹ 1 ਸਾਲ ਤੋਂ ਬਾਅਦ ਹੀ ਸਕਿੱਲ ਅਸੈਸਮੈਂਟ ਹੋ ਜਾਂਦੀ ਹੈ। ਬਟ ਹੁਣ ਅਗਰ ਆਹ ਸਾਡੇ ਕੋਲ ਚੀਜ਼ਾਂ ਹੈ ਨਹੀਂ ਤਾਂ ਆਪਾਂ ਕੋਈ ਵੀ ਜਿਹੜਾ ਵੀਜ਼ਾ ਆ ਉਹ ਨਹੀਂ ਦੇਖ ਸਕਦੇ। ਹੁਣ ਜਿੱਦਾਂ ਕੁਈਨਜ਼ਲੈਂਡ ਨੇ 491 ਕੱਢਿਆ ਹੈ ਕਿ ਤੁਸੀਂ ਉੱਥੇ ਬਿਜ਼ਨਸ ਆਪਣਾ ਕਰੋ ਜਾਂ ਬਿਜ਼ਨਸ ਬਾਏ ਕਰੋ, ਉਹਦੀਆਂ ਵੀ ਰਿਕੁਆਇਰਮੈਂਟ ਹੈਗੀ ਆ, ਤਾਂ ਉਹ 491 ਹੋ ਸਕਦਾ। ਬਟ ਉਹਦੇ ਲਈ ਵੀ ਮੇਨ ਰਿਕੁਆਇਰਮੈਂਟ ਆ ਕਿ ਤੁਹਾਡੇ ਕੋਲ ਪਹਿਲਾਂ ਆਪਣੇ ਫੀਲਡ ਦੇ ਵਿੱਚ ਸਕਿੱਲ ਅਸੈਸਮੈਂਟ ਹੋਣੀ ਜ਼ਰੂਰੀ ਆ। ਸੋ ਅਨਲੈਸ ਮੈਂ ਇਸ ਵੇਲੇ ਤਾਂ ਮੈਂ ਤੁਹਾਨੂੰ ਇਹੀ ਐਡਵਾਈਸ ਕਰ ਸਕਦਾ ਕਿ ਉਹ ਆਪਣਾ ਜਿਹੜਾ ਕੁੱਕਰੀ 'ਚ ਅਗਰ ਆਪਾਂ ਉਹ ਫਿਊਚਰ 'ਚ ਕੁਛ ਕਰਨਾ ਚਾਹੁੰਦੇ ਆ ਜਾਂ ਕੁਛ ਆਪਣੀ ਆਪਸ਼ਨ ਦੇਖਣੀਆਂ ਚਾਹੁੰਦੇ ਆ ਤਾਂ ਉਹ ਵਰਕ ਸਟਾਰਟ ਕਰਨ ਬਹੁਤ ਹੀ ਜਲਦੀ ਸਮੇਂ ਦੇ ਵਿੱਚ ਜਾਂ ਕੁਛ ਆਉਣ ਵਾਲੇ ਸਮੇਂ ਦੇ ਅੰਦਰ ਅੰਦਰ ਤਾਂ ਨਹੀਂ ਕੁਛ ਵੀ ਹੋਊਗਾ, ਬਟ ਐਟਲੀਸਟ ਹੁਣ ਸ਼ੁਰੂ ਕਰੋਗੇ ਤਾਂ ਫਿਊਚਰ 'ਚ ਜਾ ਕੇ ਉਹਨਾਂ ਦਾ ਕੁਛ ਬਣ ਸਕਦਾ ਆ। ਇਹ ਵੀ ਹੋ ਸਕਦਾ ਹੈ ਕਿ ਮੇ ਬੀ ਅਗਲੇ ਸਾਲ ਤੋਂ ਇਹਨਾਂ ਨੂੰ ਪ੍ਰੈਸ਼ਰ ਹੋਵੇ ਰੀਜਨਲ ਬੋਡੀਜ਼ ਤੋਂ ਕਿ ਵਰਕ ਐਕਸਪੀਰੀਅੰਸ ਦੀ ਰਿਕੁਆਇਰਮੈਂਟ ਘਟਾ ਦਿਓ, ਮੇ ਬੀ ਉਹ 3 ਸਾਲ ਤੋਂ 1 ਸਾਲ ਕਰ ਦੇਣ ਜਾਂ 6 ਮਹੀਨੇ ਕਰ ਦੇਣ। ਸੋ ਕੁਛ ਵੀ ਹੋ ਸਕਦਾ, ਬਟ ਐਟਲੀਸਟ ਆਪਾਂ ਆਪਣੇ ਵੱਲੋਂ ਜਿਹੜਾ ਆ ਉਹ ਸਹੀ ਰਸਤੇ ਤੇ ਚੱਲੀਏ, ਆਪਣੇ ਫੀਲਡ ਦੇ ਵਿੱਚ ਐਕਸਪੀਰੀਅੰਸ ਲੈਣਾ ਸ਼ੁਰੂ ਕਰੀਏ। ਹੁਣ ਮੈਨੂੰ ਇੰਗਲਿਸ਼ ਲੈਂਗੁਏਜ ਰਿਕੁਆਇਰਮੈਂਟ ਦਾ ਨਹੀਂ ਪਤਾ ਕਿੱਦਾਂ ਦੀ ਆ, ਅਗਰ ਉਹਨਾਂ ਦੀ ਇੰਗਲਿਸ਼ ਲੈਂਗੁਏਜ ਬੇਸਿਕ ਆ ਤਾਂ ਐਟਲੀਸਟ ਉੱਥੇ ਵੀ ਕੰਮ ਕਰਨਾ ਸਟਾਰਟ ਕਰੋ। ਸੋ ਕਿਉਂਕਿ ਫਿਊਚਰ 'ਚ ਕੁਛ ਵੀ ਹੋ ਸਕਦਾ, ਕੁਛ ਵੀ ਚੇਂਜਸ ਆ ਸਕਦੀਆਂ ਮਾਈਗ੍ਰੇਸ਼ਨ ਦੇ ਵਿੱਚ, ਬਟ ਐਟਲੀਸਟ ਐਟ ਦਾ ਮੂਵਮੈਂਟ ਜੋ ਚੱਲ ਰਿਹਾ ਪ੍ਰੈਜੈਂਟ ਉਹਦੇ ਵਿੱਚ ਆਪਾਂ ਕਿਹੜਾ ਠੀਕ ਕੰਮ ਕਰ ਸਕਦੇ ਹਾਂ ਉਹਦੇ ਵੱਲ ਧਿਆਨ ਦੇਈਏ ਆਪਾਂ। ਤਾਂ ਮੈਂ ਇਹ ਐਡਵਾਈਸ ਕਰੂੰਗਾ ਕਿ ਆਪਣੇ ਫੀਲਡ ਦੇ ਵਿੱਚ ਉਹ ਵਰਕ ਐਕਸਪੀਰੀਅੰਸ ਲੈਣਾ ਜ਼ਰੂਰ ਸ਼ੁਰੂ ਕਰੋ।
ਜ਼ਰੂਰ ਜੀ, ਥੈਂਕ ਯੂ ਤੁਹਾਡੀ ਐਡਵਾਈਸ ਦੇ ਲਈ, ਮੈਂ ਜ਼ਰੂਰ ਉਹਨੂੰ ਪਾਸ ਔਨ ਕਰੂੰਗਾ ਤੇ ਬਹੁਤ ਬਹੁਤ ਥੈਂਕ ਯੂ।
ਮੋਸਟ ਵੈਲਕਮ
ਜੀ, ਸ਼ੁਕਰੀਆ।
ਮੋਸਟ ਵੈਲਕਮ ਸਰ।
ਜੀ ਤੇ ਇਸ ਦੇ ਨਾਲ ਹੀ ਅਗਲਾ ਸਵਾਲ ਜਿਹੜਾ ਜੀ ਮੈਂ ਸ਼ਾਮਲ ਕਰਦੀ ਹਾਂ ਨਵੀ ਗਿੱਲ ਹੋਰਾਂ ਦਾ। ਨਵੀ ਗਿੱਲ ਸਾਡੇ ਨਾਲ ਫੇਸਬੁੱਕ ਦੇ ਜ਼ਰੀਏ ਜੁੜੇ ਨੇ ਤੇ ਨਵੀ ਪੁੱਛਣਾ ਚਾਹ ਰਹੇ ਨੇ, ਕਹਿੰਦੇ ਸਰ ਆਈ ਹੈਵ ਡਨ ਅਕਾਊਂਟਿੰਗ, ਕਰੰਟਲੀ ਹੈਵ 95 ਪੁਆਇੰਟਸ ਇਨਕਲੂਡਿੰਗ ਸਟੇਟ, ਵਰਕਿੰਗ ਇਨ ਰੀਜਨਲ ਏਰੀਆ ਐਜ ਐਨ ਅਕਾਊਂਟੈਂਟ ਵਿਕਟੋਰੀਆ ਫਰੋਮ 7 ਮੰਥਸ, ਵਟ ਆਰ ਚਾਂਸਿਸ ਫਾਰ 491?
ਦੇਖੋ ਨਵੀ ਜੀ, ਗੁੱਡ ਥਿੰਗ ਆ ਕਿ ਤੁਸੀਂ ਜਿਹੜਾ ਤੁਹਾਡੇ ਕੋਲ ਜੋਬ ਹੈਗੀ ਆ, ਤੁਸੀਂ ਵਿਕਟੋਰੀਆ ਰੀਜਨਲ ਏਰੀਆ ਚ ਐਜ਼ ਅਕਾਊਂਟੈਂਟ ਕੰਮ ਵੀ ਕਰ ਰਹੇ ਹੋ। ਜਿਹੜੀ ਵਿਕਟੋਰੀਆ ਸਟੇਟ ਦੀ ਜਦੋਂ ਇਹਨਾਂ ਨੇ 491 ਦੀਆਂ ਗਾਈਡਲਾਈਨਸ ਆਈਆਂ ਸੀ, ਉਦੋਂ ਉਹਨਾਂ ਨੇ ਕਿਹਾ ਸੀ ਕਿ ਅਗਰ ਤੁਹਾਡੇ ਕੋਲ ਜੋਬ ਆਫਰ ਲੈਟਰ ਹੈਗੀ ਹੈ ਰੀਜਨਲ ਏਰੀਆ ਚ, ਤੁਸੀਂ 491 ਅਪਲਾਈ ਕਰ ਸਕਦੇ ਹੋ। ਸੋ ਉਸ ਗਾਈਡਲਾਈਨਸ ਦੇ ਹਿਸਾਬ ਨਾਲ ਤਾਂ ਤੁਹਾਡੀ ਐਲੀਜੀਬਿਲਿਟੀ ਬਣਦੀ ਬਣਦੀ ਹੈ। ਹੁਣ ਚਲੋ ਇੰਟਰਨਲ ਐਲੋਕੇਸ਼ਨਸ ਆਈਆਂ ਸੀ ਵਿਕਟੋਰੀਆ ਦੀਆਂ ਜਦੋਂ 190 ਜਾਂ 491, ਉਹ ਸਾਰਾ ਉਹਨਾਂ ਦਾ ਇੰਫੈਸਿਸ ਜਿਹੜਾ ਸੀਗਾ ਉਹ ਕ੍ਰਿਟੀਕਲ ਸੈਕਟਰ ਵਰਕਰਸ ਤੇ ਸੀ, ਜੋ ਡਿਪਾਰਟਮੈਂਟ ਵੱਲੋਂ ਜਾਂ ਗਵਰਨਮੈਂਟ ਵੱਲੋਂ ਇੰਸਟਰਕਸ਼ਨ ਹੈ ਜਿੱਦਾਂ। ਹੁਣ ਬਜਟ ਐਲੋਕੇਸ਼ਨਸ ਤੋਂ ਬਾਅਦ ਹਾਲੇ ਸਟੇਟਸ ਨੇ ਆਪਣਾ ਕੁਛ ਵੀ ਅਪਡੇਟ ਐਸ ਸੱਚ ਨਹੀਂ ਦਿੱਤਾ ਕਿ ਆਪਾਂ ਰੈਸਟ ਆਫ ਦਾ ਈਅਰ ਕਿੱਦਾਂ ਚੱਲੂਗਾ 491 ਜਾਂ 190। 189 ਕ੍ਰਿਟੀਕਲ ਸੈਕਟਰ ਦੇ ਉੱਤੇ ਫੋਕਸ ਰਹੇਗਾ, 190 491 ਵੀ ਮੋਸਟਲੀ ਕ੍ਰਿਟੀਕਲ ਸੈਕਟਰ ਤੇ ਰਹੇਗਾ ਸਟੇਟਸ ਦਾ, ਬਟ ਸਟੇਟ ਕੋ ਇਹਦੇ ਵਿੱਚ ਥੋੜਾ ਜਿਹਾ ਇਹ ਰਹੇਗਾ ਜ਼ਰੂਰ ਕਿ ਦੂਸਰੀ ਆਕੂਪੇਸ਼ਨਸ ਵੱਲ ਵੀ ਸਟੇਟਸ ਅਪ, ਡਿਪੈਂਡਿੰਗ ਕਿ ਉਹਨਾਂ ਦਾ ਇੰਟਰਨਲ ਉਹਨਾਂ ਨੂੰ ਕਿਸ ਚੀਜ਼ ਦੀ ਜਿਹੜੀ ਆ ਡਿਮਾਂਡ ਹੈਗੀ ਆ, ਉਹਦੇ ਹਿਸਾਬ ਨਾਲ ਦੂਸਰੀ ਆਕੂਪੇਸ਼ਨਸ ਨੂੰ ਵੀ ਉਹ ਕੰਸਿਡਰ ਕਰ ਸਕਦੇ ਆ। ਅਗਰ ਐਟਲੀਸਟ ਅਗਰ ਇਸ ਸਾਲ ਨਹੀਂ ਹੁੰਦਾ ਤਾਂ ਡੈਫੀਨੇਟਲੀ ਜਦੋਂ ਅਗਲੇ ਸਾਲ ਐਲੋਕੇਸ਼ਨਸ ਵਧਣੀਆਂ ਆ ਉਹਦੇ ਵਿੱਚ ਚਾਂਸਿਸ ਜਿਹੜੇ ਆ ਉਹ ਹੋ ਜਾਊਗੇ। ਬਟ ਇਸ ਕਰੰਟ ਸਮੇਂ ਦੇ ਵਿੱਚ ਤੁਹਾਨੂੰ ਕੀ ਕਰਨਾ ਚਾਹੀਦਾ, ਕਰੰਟ ਸਮੇਂ ਦੇ ਵਿੱਚ ਤੁਸੀਂ ਆਪਣੀ ਜੋਬ ਨੂੰ ਕੰਟੀਨਿਊ ਰੱਖੋ, ਉੱਥੇ ਹੀ ਕੰਮ ਕਰਦੇ ਰਹੋ ਜਿੱਥੇ ਕਰ ਰਹੇ ਹੋ, ਕਿਉਂਕਿ ਆਉਣ ਵਾਲੇ ਸਮੇਂ ਦੇ ਵਿੱਚ ਚਾਹੇ ਇਸ ਸਾਲ ਦੇ ਫਾਈਨੈਂਸ਼ੀਅਲ ਦੇ ਐਂਡ ਤੱਕ ਨਹੀਂ ਬਟ ਅਗਲੇ ਸਾਲ ਡੈਫੀਨੇਟਲੀ ਤੁਹਾਡੀ ਕੋਈ ਨਾ ਕੋਈ ਆਪਸ਼ਨ ਜਿਹੜੀ ਆ ਉਹ 491 ਦੀ ਬਣ ਜਾਊ।
ਠੀਕ, ਤੇ ਇਸ ਤੋਂ ਬਾਅਦ ਅਗਲਾ ਸਵਾਲ ਮੈਂ ਸ਼ਾਮਲ ਕਰਦੀ ਹਾਂ ਸਿੰਘ ਗੈਰੀ ਹੋਰਾਂ ਦਾ। ਸਿੰਘ ਗੈਰੀ ਵੀ ਸਾਡੇ ਨਾਲ ਫੇਸਬੁੱਕ ਦੇ ਜ਼ਰੀਏ ਹੀ ਜੁੜੇ ਨੇ। ਇਹਨਾਂ ਨੇ ਪੁੱਛਿਆ, ਕਹਿੰਦੇ ਵੈਨ ਦੇ ਵਿਲ ਓਪਨ ਨਿਊ ਸਾਊਥ ਵੇਲਸ ਫਾਰ ਸ਼ੈਫ, ਆਲਰੇਡੀ ਲੌਜਡ 190 ਔਨ 80 ਪੁਆਇੰਟਸ।
ਗੈਰੀ ਜੀ ਦੇਖੋ, ਮੈਂ ਜਿੱਦਾਂ ਪਹਿਲਾਂ ਵੀ ਦੱਸਿਆ ਸੀਗਾ ਕਿ ਨਿਊ ਸਾਊਥ ਵੇਲਸ ਵੱਲੋਂ ਅਪਡੇਟ ਆਈ ਹੋਈ ਆ ਕਿ ਉਹ ਬਹੁਤ ਸ਼ੌਕਲੀ ਜਿਹੜਾ ਆ 190 ਤੇ 491 ਜਿਹੜਾ ਉਹ ਓਪਨ ਕਰ ਰਹੇ ਆ, ਬਟ ਉਹਨਾਂ ਨੇ ਹਜੇ ਸੱਚ ਕੋਈ ਐਗਜੈਕਟ ਡੇਟ ਨਹੀਂ ਦਿੱਤੀ ਹੈ, ਕਿਉਂਕਿ ਪਹਿਲਾਂ ਤਾਂ ਉਹ ਬਜਟ ਐਲੋਕੇਸ਼ਨਸ ਦੀ ਵੇਟ ਕਰ ਰਹੇ ਸੀ, ਬਜਟ ਆ ਚੁੱਕਾ ਆ, ਐਲੋਕੇਸ਼ਨ ਆ ਚੁੱਕੀਆਂ ਆ। ਸੋ ਬਹੁਤ ਜਲਦੀ ਆਪਾਂ ਐਕਸਪੈਕਟ ਕਰ ਰਹੇ ਹਾਂ ਕਿ ਨਿਊ ਸਾਊਥ ਵੇਲਸ ਜਿਹੜਾ ਉਹ ਆਪਣੀ ਇਨਵੀਟੇਸ਼ਨਸ ਰਾਊਂਡ ਜਿਹੜੇ ਆ ਉਹ ਓਪਨ ਕਰ ਦਊਗਾ। ਹੁਣ ਤੁਹਾਡੇ ਪੁਆਇੰਟਸ ਜਿਹੜੇ ਹੈਗੇ ਆ ਉਹ 80 ਦੱਸੇ ਆ ਤੁਸੀਂ, 80 ਦੇ ਉੱਤੇ ਚਾਂਸਿਸ ਹੋ ਸਕਦੇ ਆ, ਓਪਨ ਉਹ ਡਿਪੈਂਡ ਕਰਦਾ ਹੈ ਕਿ ਆਪਣਾ ਜਿਹੜਾ ਵਰਕ ਐਕਸਪੀਰੀਅੰਸ ਆ ਉਹ ਕਿੱਥੇ ਦਾ ਆ, ਕਰੰਟਲੀ ਜੋਬ ਚੱਲ ਰਹੀ ਆ ਨਹੀਂ ਚੱਲ ਰਹੀ ਆ। ਬਟ 80 ਪੁਆਇੰਟਸ ਦੇ ਉੱਤੇ ਮੈਂ ਇੱਕ ਚੀਜ਼ ਐਡਵਾਈਸ ਜ਼ਰੂਰ ਕਰਨੀ ਚਾਹੂੰਗਾ ਕਿ ਅਗਰ ਆਪਾਂ ਪੁਆਇੰਟਸ ਜਿਹੜੇ ਆ ਕਿਸੇ ਤਰੀਕੇ ਨਾਲ ਵਧਾ ਸਕੀਏ ਆਪਣੇ, ਅਗਰ ਸਕੋਪ ਹੈਗਾ ਆ ਤਾਂ ਜ਼ਰੂਰ ਡੈਫੀਨੇਟਲੀ ਉਸ ਚੀਜ਼ ਵੱਲ ਆਪਾਂ ਵਰਕ ਕਰੀਏ। ਰੀਜ਼ਨ ਉਹਦਾ ਇਹ ਆ ਕਿ ਇਸ ਸਾਲ ਦੇ ਵਿੱਚ ਇਸ ਫਾਈਨੈਂਸ਼ੀਅਲ ਈਅਰ ਦੇ ਵਿੱਚ ਐਲੋਕੇਸ਼ਨਸ ਘੱਟ ਆਇਆ ਪਿਛਲੇ ਸਾਲ ਦੇ ਕੰਪੈਰੇਟਿਵਲੀ, ਅਗਲੇ ਸਾਲ ਹੋਪਫੁਲ ਆ ਕਿ ਦੁਬਾਰਾ ਹੋ ਗਿਆ, ਬਟ ਇਸ ਸਾਲ ਕਿਉਂਕਿ ਐਲੋਕੇਸ਼ਨਸ ਘੱਟ ਕਾਰਨ ਤੇ ਨਾਲ ਜਿਹੜਾ ਡਿਪਾਰਟਮੈਂਟ ਦਾ ਫੋਕਸ ਆ ਉਹ ਕ੍ਰਿਟੀਕਲ ਸੈਕਟਰ ਵਰਕਰਸ ਵੱਲ ਆ, ਚਾਂਸਿਸ ਆਪਣੇ ਘੱਟ ਹੋ ਸਕਦੇ ਆ ਇਸ ਫਾਈਨੈਂਸ਼ੀਅਲ ਈਅਰ ਦੇ ਵਿੱਚ। ਬਟ ਤਾਂ ਹੀ ਮੈਂ ਕਹਿ ਰਿਹਾ ਕਿ ਅਗਰ ਆਪਣੇ ਕੋਲ ਸਕੋਪ ਹੈਗਾ ਪੁਆਇੰਟਸ ਵਧਾਉਣ ਦਾ ਆਪਣਾ, ਆਪਾਂ ਉਹਦੇ ਬਾਰੇ ਜ਼ਰੂਰ ਕੰਮ ਕਰੀਏ।
ਜੀ, ਤੇ ਜਿਵੇਂ ਸਟੇਟ ਨੋਮੀਨੇਸ਼ਨਸ ਦੀ ਜੇ ਆਪਾਂ ਗੱਲ ਕਰੀਏ ਤਾਂ ਬਹੁਤ ਸਾਰੇ ਲੋਕ ਜਿਹੜੇ ਉਹ ਡੀਕ ਰਹੇ ਵੀ ਸਟੇਟਸ ਜਿਹੜੀਆਂ ਕਦੋਂ ਓਪਨ ਹੋਣੀਆਂ, ਇਕੱਲੀ ਨਿਊ ਸਾਊਥ ਵੇਲਸ ਦੀ ਨਹੀਂ ਬਾਕੀ ਸਟੇਟਸ ਦੇ ਲਈ ਵੀ ਵੇਟ ਹੋ ਰਹੀ ਆ। ਇਹਦੇ ਉੱਤੇ ਜੇ ਗੱਲ ਕੀਤੀ ਜਾਵੇ ਤਾਂ ਤੁਸੀਂ ਰੋਹਿਤ ਜੀ ਕੀ ਕਹਿਣਾ ਚਾਹੋਗੇ ਕਿ ਜੇ ਨਿਊ ਸਾਊਥ ਵੇਲਸ ਦੇ ਲਈ ਹੀ ਨਹੀਂ, ਜੇ ਕੁਈਨਜ਼ਲੈਂਡ ਦੀ ਗੱਲ ਹੋ ਜੇ ਜਾਂ ਹੋਰ ਜਿਹੜੀਆਂ ਸਟੇਟਸ ਉਹਨਾਂ ਦੀ ਗੱਲ ਹੋਵੇ, ਤਾਂ ਕਦੋਂ ਤੱਕ ਦੀ ਆਸ ਜਿਹੜੀ ਉਹ ਕੀਤੀ ਜਾ ਸਕਦੀ ਆ?
ਹਾਂਜੀ, ਦੇਖੋ ਜਿੱਦਾਂ ਕੁਈਨਜ਼ਲੈਂਡ ਦੇ ਬਾਰੇ ਪੁੱਛਿਆ
ਤੁਸੀਂ, ਕੁਈਨਜ਼ਲੈਂਡ 190 ਨੂੰ ਲੈ ਕੇ ਜੀ।
ਹਾਂਜੀ
ਜੀ,
ਕੁਈਨਜ਼ਲੈਂਡ ਨੇ ਇਹ ਦੱਸਿਆ ਕਿ ਹੱਲੇ ਆਪਾਂ ਸਸਪੈਂਡ ਕੀਤੀ ਹੋਈ ਹੈ, ਜੋ ਉਹਨਾਂ ਵੱਲੋਂ ਅਪਡੇਟ ਆ, ਉਹਨਾਂ ਨੇ ਜਦੋਂ ਖੋਲੀ ਸੀਗੀ ਜਦੋਂ ਇੰਟਰਨਮ ਐਲੋਕੇਸ਼ਨਸ ਮਿਲੀਆਂ ਸੀ, ਕੁਈਨਜ਼ਲੈਂਡ ਨੇ ਵੀ ਆਪਣੀ ਜਿਹੜਾ ਆ ਓਪਨ ਕੀਤਾ ਸੀ, ਤੇ ਉਹਨਾਂ ਨੇ ਜੋ ਦੱਸਿਆ ਉਹਨਾਂ ਨੂੰ 29 ਸਤੰਬਰ ਤੋਂ ਲੈ ਕੇ 5 ਅਕਤੂਬਰ ਦੇ ਵਿੱਚ ਥਾਊਜ਼ੈਂਡਸ ਆਫ EOIs ਆ ਗਈਆਂ ਉਸ ਵੇਲੇ, ਤੇ ਬਟ ਉਹਨਾਂ ਕੋਲ ਕੋਟਾ ਬਹੁਤ ਲਿਮਿਟਡ ਸੀਗਾ ਕਿਉਂਕਿ ਹਜ਼ਾਰਾਂ ਵਿੱਚ ਉਹਨਾਂ ਕੋਲ ਐਪਲੀਕੇਸ਼ਨ ਆਈਆਂ, ਐਕਸਪ੍ਰੈਸ਼ਨ ਆਫ ਇੰਟਰਸਟ ਆਏ, ਤਾਂ ਉਹ ਜਿਹੜਾ ਉਹਨਾਂ ਦਾ 190 ਦਾ ਜਿਹੜਾ ਕੋਟਾ ਸੀ ਇੰਟਰਨ, ਉਹ ਤਾਂ ਨਾਲ ਹੀ ਨਾਲ ਐਗਜ਼ੌਸਟ ਹੋ ਗਿਆ। ਤਾਂ ਇਸ ਕਰਕੇ ਉਹਨਾਂ ਨੇ ਕਿਹਾ ਕਿ ਆਪਾਂ ਹਾਲੇ ਕੋਈ ਵੀ ਇਨਵੀਟੇਸ਼ਨ ਜਿਹੜੀਆਂ 190 ਲਈ ਨਹੀਂ ਦੇਵਾਂਗੇ ਅੰਟਿਲ ਆਪਾਂ ਪ੍ਰੋਗਰਾਮ ਜਿਹੜਾ ਉਹ ਆਪਣਾ ਦੁਬਾਰਾ ਤੋਂ ਓਪਨ ਕਰੀਏ। ਤੇ ਬਾਕੀ ਜਿਨ੍ਹਾਂ ਨੂੰ ਆ ਗਈ ਉਹਨਾਂ ਵੱਲੋਂ ਸਟੇਟ ਵੱਲੋਂ ਇਨਵੀਟੇਸ਼ਨ ਉਹ ਤਾਂ ਆਪਣਾ ਐਪਲੀਕੇਸ਼ਨ ਪ੍ਰੋਸੈਸ ਕਰੀ ਜਾਣ, ਉਹਨਾਂ ਨੂੰ ਕੋਈ ਇਸ਼ੂ ਨਹੀਂ ਹੈ, ਬਟ ਜਿਨ੍ਹਾਂ ਨੂੰ ਨਹੀਂ ਆਈਆਂ ਤੇ ਉਹਨਾਂ ਉਹ ਹਾਲੇ ਐਕਸਪੈਕਟ ਨਾ ਕਰਨ, ਕਿਉਂਕਿ ਰੀਓਪਨ ਦੀ ਜਦੋਂ ਗੱਲ ਕਰਦੇ ਉਹਨਾਂ ਨੇ ਕਿਹਾ ਸੀ ਬਜਟ ਤੋਂ ਬਾਅਦ, ਬਜਟ ਦੀ ਐਲੋਕੇਸ਼ਨ ਤੋਂ ਬਾਅਦ ਉਹ ਓਪਨ ਹੋ ਗਈਆਂ। ਜਿੱਦਾਂ ਨਿਊ ਸਾਊਥ ਵੇਲਸ ਨੇ ਅਪਡੇਟ ਦਿੱਤੀ ਹੈ ਕਿ ਹੁਣ ਜਲਦੀ ਹੀ ਓਪਨ ਕਰੂਗੇ, ਸੇਮ ਕੁਈਨਜ਼ਲੈਂਡ ਵੀ ਜਿਹੜਾ 190 ਆ ਉਹ ਜਿਹੜੀ ਇਸ ਸਾਲ ਦੀ ਐਲੋਕੇਸ਼ਨ ਆ ਉਹ ਤੋਂ 190 ਓਪਨ ਹੋ ਜਾਊਗਾ, ਬਟ 491 ਕੁਈਨਜ਼ਲੈਂਡ ਦੇ ਵਿੱਚ ਹਾਲੇ ਵੀ ਇਨਵੀਟੇਸ਼ਨ ਜਿਹੜੀਆਂ ਆ ਉਹ ਸੈਂਡ ਕੀਤੀਆਂ ਜਾ ਰਹੀਆਂ, ਬਟ ਇਹ ਨਹੀਂ ਕਿ ਨਵੀਂ ਐਪਲੀਕੇਸ਼ਨ ਦੀਆਂ, ਸੇਮ ਉਹੀ ਜਿਹੜੇ 29 ਸਤੰਬਰ ਤੋਂ 5 ਅਕਤੂਬਰ ਦੇ ਵਿੱਚ ਜਿਹਨਾਂ ਨੇ ਆਪਣੀ ਐਪਲੀਕੇਸ਼ਨ ਪਾਈਆਂ ਸੀ, ਜਿਹਨਾਂ ਨੇ ਐਕਸਪ੍ਰੈਸ਼ਨ ਆਫ ਇੰਟਰਸਟ ਪਾਇਆ ਸੀ, ਹਾਂਜੀ, ਉਹਨਾਂ ਨੂੰ ਹਾਲੇ ਵੀ ਇਨਵੀਟੇਸ਼ਨ ਜਿਹੜੀ ਹੈ ਉਹ ਸਾਰਿਆਂ ਨੂੰ ਇਸ਼ੂ ਨਹੀਂ ਹੋਈਆਂ, ਕੋਟਾ ਪਿਆ ਹੋਇਆ, ਹਾਲੇ ਵੀ ਉਹ ਇਨਵੀਟੇਸ਼ਨ ਸਲੋਲੀ ਦਿੰਦੇ ਪਏ ਆ। ਸੋ ਜਿਹਨਾਂ ਨੇ ਵੀ ਆਪਣੀ ਪਾਈ ਹੋਈ ਆ ਉਹ ਅਗਰ ਨਹੀਂ ਉਹਨਾਂ ਨੂੰ ਇਨਵੀਟੇਸ਼ਨ ਆਈ, ਹਾਲੇ ਉਹ ਆਸ ਕਰ ਸਕਦੇ ਆ ਕਿ ਉਹਨਾਂ ਨੂੰ ਇਨਵੀਟੇਸ਼ਨ ਜਿਹੜੀ ਹੈ ਕੁਈਨਜ਼ਲੈਂਡ 491 ਦੀ ਆ ਸਕਦੀ ਆ। ਸੋ ਇਹ ਕੁਈਨਜ਼ਲੈਂਡ ਦਾ ਆ। ਕੈਨਬਰਾ ਦੀ ਗੱਲ ਕਰੀ ACT ਦੀ, ਉਹ ਆਪਾਂ ਪਹਿਲਾਂ ਵੀ ਦੱਸਿਆ ਸੀ ਅਪਡੇਟਸ ਦੇ ਵਿੱਚ ਕਿ ਉਹਨਾਂ ਦੀ ਜਿਹੜੀ 7 ਮਹੀਨੇ ਦਾ ਜਿਹੜਾ ਵੀ ਮੈਟ੍ਰਿਕਸ ਜਿਹੜੀ ਇਨਵੀਟੇਸ਼ਨ ਆ ਉਹ ਚੱਲ ਰਹੀਆਂ ਆ, ਬਟ ਬਹੁਤ ਘੱਟ ਪਲੇਸਿਸ ਦੀ ਜਿਹੜੀ ਆ ਉਹ ਐਲੋਕੇਸ਼ਨ ਦੇ ਰਹੇ ਆ, ਔਰ ਉਹ ਵੀ ਸਿਰਫ ਕ੍ਰਿਟੀਕਲ ਸੈਕਟਰ ਵਰਕਰਸ ਨੂੰ ਹੀ ਜ਼ਿਆਦਾ ਮਿਲ ਰਹੀਆਂ ਨੇ। ਤੇ ਵਿਕਟੋਰੀਆ ਦੀ ਗੱਲ ਕਰੀਏ ਅਗਰ ਆਪਾਂ, ਵਿਕਟੋਰੀਆ ਹਾਂਜੀ, ਵਿਕਟੋਰੀਆ ਦੀ ਅਗਰ ਆਪਾਂ ਗੱਲ ਕਰੀਏ ਤਾਂ ਇੰਟੈਰੀਅਮ ਐਲੋਕੇਸ਼ਨ ਜਿਹੜੀ ਇਹਨਾਂ ਨੂੰ ਮਿਲੀਆਂ ਸੀਗੀਆਂ ਉਹ ਉੱਤੇ ਹਾਲੇ ਵੀ ਜਿਹੜਾ ਆ ਉਹ ਕੰਮ ਚੱਲ ਰਿਹਾ, ਇੰਟੈਰੀਅਮ ਐਲੋਕੇਸ਼ਨ ਵਿਕਟੋਰੀਆ ਦੀ ਐਗਜ਼ੌਸਟ ਨਹੀਂ ਹੋਈਆਂ। 8 ਸਤੰਬਰ 2020 ਨੂੰ ਓਪਨ ਕੀਤਾ ਸੀ ਇਹਨਾਂ ਨੇ, ਜਿਹੜੇ ਇਹਨਾਂ ਨੇ ਕ੍ਰਿਟੀਕਲ ਸੈਕਟਰ ਵਰਕਰਸ ਲਈ ਸੀਗਾ 190 491। ਪਹਿਲਾਂ ਇਹਨਾਂ ਨੇ ਇੱਕ ਡੇਟ ਦੱਸੀ ਸੀ ਕਿ ਆਪਾਂ ਇਸ ਡੇਟ ਨੂੰ ਇੰਨੇ ਪੀਰੀਅਡ 'ਚ ਲੈਣੀ ਉਹ ਤੋਂ ਬੰਦ ਕਰ ਦੇਣੀ ਆ, ਬਟ ਇਹਨਾਂ ਕੋਲ ਕਿਉਂਕਿ ਜਿਹੜਾ ਵੀ ਇਹਨਾਂ ਦਾ ਕੋਟਾ ਸੀ ਉਹ ਐਗਜ਼ੌਸਟ ਨਹੀਂ ਹੋਇਆ, ਫਿਰ ਇਹਨਾਂ ਨੇ ਇਹ ਕਿਹਾ ਕਿ ਜਿਹੜੇ ਵੀ ਬਾਕੀ ਐਪਲੀਕੈਂਟਸ ਆ ਜਿਹੜੇ ਪਹਿਲਾਂ ਨਹੀਂ ਪਾ ਸਕੇ ਸੀ ਉਹ ਵੀ ਪਾ ਦਿਓ, ਅਗਰ ਉਹਨਾਂ ਦੀ ਰਿਕੁਆਇਰਮੈਂਟ ਜਿਹੜੀ ਉਹ ਸਾਡੀ ਰਿਕੁਆਇਰਮੈਂਟਸ ਜਿਹੜੀ ਆ ਅਗਰ ਉਹ ਮੀਟ ਕਰਦੇ ਆ ਤੇ ਆਪਾਂ ਉਹਨਾਂ ਦੀ ਐਕਸਪ੍ਰੈਸ਼ਨ ਆਫ ਇੰਟਰਸਟ ਜਿਹੜੇ ਆ ਉਹ ਹਾਲੇ ਵੀ ਕੰਸਿਡਰ ਕਰਾਂਗੇ। ਸੋ ਹਾਲੇ ਤੱਕ ਵੀ ਐਜ਼ ਔਨ ਕਰੰਟ ਡੇਟ ਵੀ ਇੰਟੈਰੀਅਮ ਐਲੋਕੇਸ਼ਨਸ 190 ਤੇ 491 ਵਿਕਟੋਰੀਆ ਦੀਆਂ ਚੱਲ ਰਹੀਆਂ ਨੇ, ਤੇ ਜਿਨ੍ਹਾਂ ਨੇ ਆਪਣੀ ਐਪਲੀਕੇਸ਼ਨ ਪਾਈਆਂ ਹੋਈਆਂ ਆ ਜਾਂ ਜਿਨ੍ਹਾਂ ਨੂੰ ਇਨਵੀਟੇਸ਼ਨ ਆਇਆ ਸੀਗਾ ਵਿਕਟੋਰੀਆ ਵੱਲੋਂ ਕਿ ਉਹ ਆਪਣੀ ਸਟੇਟ ਦੀ ਐਪਲੀਕੇਸ਼ਨ ਲਾਂਚ ਕਰ ਦੇਣ, ਉਹ ਹਾਲੇ ਅੰਡਰ ਪ੍ਰੋਸੈਸ ਚੱਲ ਰਹੀਆਂ ਨੇ, ਤੇ ਇਹ ਇੱਕ ਇਹ ਆਉਣ ਵਾਲੇ ਸਮੇਂ ਦੇ ਵਿੱਚ ਚਾਹੇ ਅਗਲੇ ਇੱਕ ਹਫ਼ਤੇ ਜਾਂ 2 ਹਫ਼ਤੇ ਵਿੱਚ ਉਹਨਾਂ ਨੂੰ ਇਨਵੀਟੇਸ਼ਨ ਜਿਹੜੀਆਂ ਆ ਉਹ ਅਪਰੂਵਲ ਦੀ ਹੋ ਸਕਦੀਆਂ ਆ। ਬਾਕੀ ਜਿਹੜਾ ਨਵਾਂ ਜਿਹੜਾ ਬਜਟ ਆਇਆ ਉਸ ਤੋਂ ਬਾਅਦ ਦੀ ਐਲੋਕੇਸ਼ਨਸ ਤੇ ਕੀ ਆ ਵਿਕਟੋਰੀਆ ਨੇ ਜਿਹੜਾ ਉਹ ਹਾਲੇ ਤੱਕ ਕੋਈ ਵੀ ਅਪਡੇਟ ਐਸ ਸੱਚ ਨਹੀਂ ਆਇਆ, ਬਟ ਆਪਾਂ ਐਕਸਪੈਕਟ ਕਰ ਰਹੇ ਹਾਂ ਕਿ ਹੁਣ ਜਲਦੀ 1-2 ਹਫ਼ਤੇ ਦੇ ਵਿੱਚ ਵਿਕਟੋਰੀਆ ਵੀ ਨਵੀਂ ਐਲੋਕੇਸ਼ਨ ਦੇ ਹਿਸਾਬ ਨਾਲ ਆਪਣੀਆਂ ਰਿਕੁਆਇਰਮੈਂਟ ਜਿਹੜੀਆਂ ਉਹ ਪਬਲਿਸ਼ ਕਰੂਗਾ। ਤੇ ਸਾਊਥ ਆਸਟ੍ਰੇਲੀਆ, ਤੁਸੀਂ ਸਾਊਥ ਆਸਟ੍ਰੇਲੀਆ ਦੀ ਗੱਲ ਕੀਤੀ ਸੀ, ਸਾਊਥ ਆਸਟ੍ਰੇਲੀਆ ਦੀ ਵੀ ਕੁਛ ਕੁ ਜਿਹੜੀਆਂ ਆ ਆਪਣੀਆਂ ਚੇਂਜਿਸ ਕੀਤੀਆਂ ਉਹਦੇ ਵਿੱਚ ਸਟੇਟ ਨੋਮੀਨੇਸ਼ਨ ਦੇ ਵਿੱਚ ਤਾਂ ਐਕਸਪ੍ਰੈਸ਼ਨ ਆਫ ਇੰਟਰਸਟ ਦੇ ਵਿੱਚ ਉਹਨਾਂ ਨੇ, ਕਿਉਂਕਿ ਇਸ ਟਾਈਮ ਕੁਛ ਵੀ ਉਹਨਾਂ ਦੀ ਆਕਿਊਪੇਸ਼ਨ ਲਿਸਟ ਜਿਹੜੀ ਆ ਉਹ ਨਹੀਂ ਪਬਲਿਸ਼ਡ ਆ, ਸੇਮ ਉਹਨਾਂ ਨੂੰ ਵੀ ਇੰਟੈਰੀਅਮ ਐਲੋਕੇਸ਼ਨ ਮਿਲੀਆਂ ਸੀਗੀਆਂ, ਤੇ ਉਹਨਾਂ ਨੇ ਇਹੀ ਕਿਹਾ ਸਾਊਥ ਆਸਟ੍ਰੇਲੀਆ ਨੇ ਵੀ ਕਿ ਜਿਹੜਾ ਆਪਣਾ ਕਾਮਨਵੈਲਥ ਡਿਪਾਰਟਮੈਂਟ ਆਫ ਹੋਮ ਅਫੇਅਰਸ ਆ ਉਹਨਾਂ ਨੇ ਕ੍ਰਿਟੀਕਲ ਸੈਕਟਰ ਨੂੰ ਆਇਡੈਂਟੀਫਾਈ ਕੀਤਾ ਆ ਕਿ ਸਪੋਰਟ ਕਰਨਾ ਹੈ COVID-19 ਨੂੰ ਪਬਲਿਕ ਹੈਲਥ ਰਿਸਪੋਂਸ ਲਈ ਤੇ ਇਕਨੋਮਿਕ ਰਿਕਵਰੀ ਲਈ। ਸੋ ਜਿਹੜੇ ਐਪਲੀਕੈਂਟ ਉਹ ਨੋਮੀਨੇਟ ਕਰ ਰਹੇ ਆ ਆਕਿਊਪੇਸ਼ਨ ਇਸ ਸੈਕਟਰ ਦੇ ਵਿੱਚ ਉਹਨਾਂ ਨੂੰ ਆਪਾਂ ਪ੍ਰਾਇਓਰਿਟੀ ਦੇਵਾਂਗੇ, ਤੇ ਇਹ ਵੀ ਨਾਲ ਨਾਲ ਕਿਹਾ ਕਿ ਜਿਹੜੀ ਸਾਡੀ ਪ੍ਰਾਇਓਰਿਟੀ ਸੈਕਟਰ ਆ ਉਹ ਆਪਾਂ ਟਾਈਮ ਟੂ ਟਾਈਮ ਚੇਂਜ ਕਰਦੇ ਰਵਾਂਗੇ ਆਪਣੇ ਰਿਕੁਆਇਰਮੈਂਟ ਦੇ ਹਿਸਾਬ ਨਾਲ। ਕਿ ਜਦੋਂ ਮੈਂ ਗੱਲ ਕੀਤੀ ਮੰਨ ਲਓ ਨਰਸਿਸ ਬਹੁਤ ਜ਼ਿਆਦਾ ਹੋ ਗਿਆ, ਸੋ ਮੇ ਬੀ ਉਹ ਕਹਿ ਦੇਣ ਕਿ ਨਹੀਂ ਨਰਸਿਸ ਨੂੰ ਆਪਾਂ ਕ੍ਰਿਟੀਕਲ ਸੈਕਟਰ 'ਚ ਨਹੀਂ ਰੱਖਣਾ, ਕੋਈ ਹੋਰ ਸੈਕਟਰ ਆ ਗਿਆ ਉਹਦੀ ਰਿਕੁਆਇਰਮੈਂਟ ਵੱਧ ਗਈ ਆਪਾਂ ਉਹਨੂੰ ਉਹਨਾਂ ਰਿਪਲੇਸ ਕਰ ਦਈਏ। ਸੋ ਕੁਛ ਵੀ ਹੋ ਸਕਦਾ। ਸੋ ਨਾਲ ਨਾਲ ਉਹਨਾਂ ਨੇ ਇਹ ਕਿਹਾ ਕਿ ਜਿਹੜਾ ਤੁਸੀਂ ਐਕਸਪ੍ਰੈਸ਼ਨ ਆਫ ਇੰਟਰਸਟ ਪਾਉਣਾ ਆ ਉਹ ਸਕਿੱਲ ਸਿਲੈਕਟ ਥਰੂ ਦੇ ਥਰੂ ਜੋ ਕਿ ਡਿਪਾਰਟਮੈਂਟ ਆਫ ਹੋਮ ਅਫੇਅਰਸ ਤੇ ਹੁੰਦਾ ਆ ਉਹਦੇ ਥਰੂ ਪਾ ਦਿਓ, ਤੇ ਉਹ ਮੇਕ ਸ਼ੋਰ ਕਰੋ ਕਿ ਉਹ ਅਪਡੇਟ ਰਹੇ ਹਮੇਸ਼ਾ। ਸੋ ਨਾਲ ਨਾਲ ਇਹ ਹੈ ਕਿ ਉਹਨਾਂ ਨੇ ਕਿਹਾ ਕਿ ਅਗਰ ਤੁਸੀਂ ਰੀਜਨਲ ਏਰੀਆ ਦੇ ਵਿੱਚ ਰਹਿੰਦੇ ਹਾਂ, ਜਿੱਦਾਂ ਆਊਟਰ ਰੀਜਨਲ ਸਾਊਥ ਆਸਟ੍ਰੇਲੀਆ 'ਚ ਰਹਿੰਦੇ ਹਾਂ, ਤੇ ਤੁਹਾਨੂੰ ਆਪਾਂ ਪ੍ਰਾਇਓਰਿਟੀ ਬਹੁਤ ਜ਼ਿਆਦਾ ਦੇਵਾਂਗੇ ਕੰਸਿਡਰੇਸ਼ਨ ਲਈ ਨੋਮੀਨੇਸ਼ਨ ਦੀ। ਸੋ ਜਿਨ੍ਹਾਂ ਨੇ ਵੀ ਆਪਣੀ EOI ਲਾਂਚ ਕੀਤੀ ਹੋਈ ਆ ਸਾਊਥ ਆਸਟ੍ਰੇਲੀਆ ਦੀ, ਤੇ ਉਹ ਰੀਜਨਲ ਏਰੀਆ ਦੇ ਵਿੱਚ ਰਹਿੰਦੇ ਪਏ ਆ ਸਾਊਥ ਆਸਟ੍ਰੇਲੀਆ 'ਚ ਆਊਟਰ ਰੀਜਨਲ ਏਰੀਆ ਦੇ ਵਿੱਚ, ਉਹਨਾਂ ਨੇ ਸਪੈਸ਼ਲ ਇੱਕ ਈਮੇਲ ਆਈ ਡੀ ਦਿੱਤੀ ਆ ਜਿਹੜੀ ਆ gsm.sa@sa.gov.au। ਸਪੈਸ਼ਲ ਈਮੇਲ ਆਈ ਡੀ ਉਹਨਾਂ ਨੇ ਕਿਹਾ ਕਿ ਸਾਨੂੰ ਨਾ ਇੱਕ ਈਮੇਲ ਭੇਜ ਦਿਓ ਕਿ ਤੁਹਾਡਾ ਆ ਈਓ ਆਈ ਡੀ ਨੰਬਰ ਆ, ਤੁਹਾਡਾ ਆ ਫੁੱਲ ਨੇਮ ਆ, ਤੇ ਪੋਸਟ ਕੋਡ ਤੁਸੀਂ ਇੱਥੇ ਰਹਿੰਦੇ ਪਏ ਆ ਤੇ ਕੰਮ ਕਰਦੇ ਪਏ ਆ, ਤੇ ਤੁਸੀਂ ਡਿਪਾਰਟਮੈਂਟ ਤੋਂ ਸਕਿੱਲ ਸਿਲੈਕਟ ਲੌਂਚ ਕੀਤਾ ਹੋਇਆ, ਤਾਂ ਉਹਦੇ ਵਿੱਚ ਉਹ ਸਪੈਸ਼ਲੀ ਉਸ ਈਓ ਆਈ ਨੂੰ ਰਿਵਿਊ ਕਰਕੇ ਔਰ ਨਾਲ ਇਹ ਦੇਖੋਗੇ ਕਿ ਤੁਸੀਂ ਰਿਕੁਆਇਰ ਕਰਦੇ ਪਏ ਆ, ਤਾਂ ਤੁਹਾਨੂੰ ਇਨਵੀਟੇਸ਼ਨ ਆਉਣ ਦੇ ਚਾਂਸਿਸ ਜਿਹੜੇ ਆ ਉਹ ਬਹੁਤ ਹਾਈ ਹੋ ਜੂਗੇ।
ਠੀਕ, ਤੇ ਲੋ ਜੀ ਨਾਲ ਹੀ ਆਪਾਂ ਸਵਾਲ ਵੀ ਲੈਂਦੇ ਚੱਲਦੇ ਹਾਂ। ਦੀਪ ਮਨਦੀਪ ਢਿੱਲੋਂ ਅਗਲਾ ਸਵਾਲ ਜਿਹੜਾ ਉਹ ਕਰ ਰਹੇ ਨੇ, ਜ਼ਰੀਏ ਸਾਡੇ ਨਾਲ ਜੁੜੇ ਨੇ, ਤੇ ਇਹਨਾਂ ਨੇ ਪੁੱਛਣਾ ਚਾਹਿਆ ਕਹਿੰਦੇ ਹਾਊ ਮੈਨੀ ਪੀ ਆਰ ਪੁਆਇੰਟਸ ਨੀਡ ਵਿਕ ਇਨਰੋਲ ਨਰਸ, ਇਨਰੋਲ ਨਰਸ ਦੇ ਲਈ, ਵਿਕਟੋਰੀਆ ਦੇ ਲਈ ਕਹਿੰਦੇ ਜੇ ਪੀ ਆਰ ਦੇ ਲਈ ਕਿੰਨੇ ਪੁਆਇੰਟਸ ਜਿਹੜੇ ਆ ਜ਼ਰੂਰੀ ਨੇ?
ਦੇਖੋ ਦੀਪ ਜੀ, ਜਦੋਂ ਆਪਾਂ ਵਿਕਟੋਰੀਆ ਵਿੱਚ ਇਨਰੋਲ ਨਰਸ ਦੀ ਗੱਲ ਕਰਦੇ ਹਾਂ, ਜਿਹੜੀ ਇਹਨਾਂ ਦੀ ਰਿਕੁਆਇਰਮੈਂਟ ਸੀਗੀ ਆ, ਜਦੋਂ ਪਿਛਲੇ ਸਾਲ ਜਦੋਂ 491 ਓਪਨ ਹੋਇਆ ਸੀਗਾ, ਉਹਦੇ ਵਿੱਚ ਸਿਰਫ ਇੱਕ ਰਿਕੁਆਇਰਮੈਂਟ ਸੀ ਕਿ ਆਪਾਂ ਮਿਨੀਮਮ ਪੁਆਇੰਟਸ ਆਪਾਂ ਮੀਟ ਕਰੀਏ, 65 ਪੁਆਇੰਟ ਹੋਣ, ਬਟ ਸਾਡੇ ਕੋਲ ਜਿਹੜੀ ਮੇਨ ਰਿਕੁਆਇਰਮੈਂਟ ਆ ਕਿ ਉਹ ਜੋਬ ਆਫਰ ਲੈਟਰ ਹੋਵੇ ਰੀਜਨਲ ਏਰੀਆ 'ਚ ਇੰਪਲੋਇਰ ਤੋਂ, ਉਹਦੀ ਵੀ ਆਪਣੀ ਰਿਕੁਆਇਰਮੈਂਟਸ ਕਿੰਨੇ ਟਾਈਮ ਤੋਂ ਹੋਣਾ ਚਾਹੀਦਾ, ਉਹ ਅਲੱਗ ਰਿਕੁਆਇਰਮੈਂਟਸ ਆ, ਅਤੇ ਪਲੱਸ ਜੋ ਵੀ ਉਹਨਾਂ ਨੇ ਲੇਬਰ ਮਾਰਕੀਟ ਟੈਸਟਿੰਗ ਕੀਤੀ ਆ, ਤੁਹਾਨੂੰ ਕਿੱਦਾਂ ਉਹਨਾਂ ਨੇ ਰੱਖਿਆ ਆ, ਸੋ ਉਹ ਡਿਫਰੈਂਟ ਚੀਜ਼ਾਂ। ਪੁਆਇੰਟ ਸਿਰਫ ਸੀਗੇ ਮਿਨੀਮਮ, ਕਿ ਇਹ ਆਉਣ ਵਾਲੇ ਸਮੇਂ 'ਚ ਵੀ ਇੱਦਾਂ ਰਹੂਗਾ, ਐਕਸਪੈਕਟਡ ਇਹੀ ਹੈ ਕਿ ਸੇਮ ਚੱਲੂਗਾ। ਹੁਣ ਦੇਖਦੇ ਹਾਂ ਕਿ ਜਿੱਦਾਂ ਹੀ ਹੁਣ ਆਹ ਓਪਨ ਹੁੰਦਾ ਆ, ਜਦੋਂ ਵੀ ਐਲੋਕੇਸ਼ਨ ਜਿਹੜੀਆਂ ਆਈਆਂ ਵਿਕਟੋਰੀਆ ਸਟੇਟ ਦੀਆਂ ਨਵੀਂ ਐਲੋਕੇਸ਼ਨ ਤੋਂ ਬਾਅਦ ਓਪਨ ਹੁੰਦਾ ਆ, ਉਹਦੇ ਵਿੱਚ ਡਿਪੈਂਡ ਕਰੂਗਾ ਕਿ ਉਹਨਾਂ ਨੇ ਕੀ ਉਹਦੀਆਂ ਰਿਕੁਆਇਰਮੈਂਟਸ ਰੱਖ ਰਹੇ ਆ ਇਸ ਸਾਲ। ਇਨਰੋਲ ਨਰਸ ਵੀ ਕ੍ਰਿਟੀਕਲ ਸੈਕਟਰਸ ਦੇ ਵਿੱਚ ਆ ਜਾਂਦਾ ਆ, ਤੁਹਾਡੇ ਚਾਂਸਿਸ ਹੋ ਸਕਦੇ ਆ, ਬਟ ਮੇਨ ਥਿੰਗ ਇਹੀ ਰਹਿਣੀ ਹੈ ਇਹਦੇ ਵਿੱਚ ਕਿ ਵਿਕਟੋਰੀਆ ਨੇ ਜਿੱਦਾਂ ਹੁਣ ਇੰਟਰਮ ਐਲੋਕੇਸ਼ਨ ਲਈ ਵੀ ਰਿਕੁਆਇਰਮੈਂਟ ਰੱਖੀ ਸੀ ਕਿ ਐਟਲੀਸਟ 6 ਮਹੀਨੇ ਜਿਹੜੇ ਆ ਤੁਹਾਨੂੰ ਕੰਮ ਕਰਦੇ ਹੋਏ ਹੋ ਚੁੱਕੇ ਹੋਣੇ ਚਾਹੀਦੇ ਆ ਤੁਹਾਡੇ ਇੰਪਲੋਇਰ ਦੇ ਨਾਲ, ਤਾਂ ਹੀ ਜਿਹੜਾ ਆ ਉਹ ਆਪਾਂ ਤੁਹਾਨੂੰ ਕੰਸਿਡਰ ਕਰਾਂਗੇ। ਸੋ ਅਗਰ ਆਪਾਂ ਆਪਣਾ ਜਿਹੜੀ ਜੋਬ ਹੈਗੀ ਆ ਉਹ ਰੀਜਨਲ ਏਰੀਆ ਦੇ ਵਿੱਚ ਚੱਲ ਰਹੀ ਆ ਆਪਣੀ ਫੁੱਲ ਟਾਈਮ, ਤੇ ਸਾਨੂੰ ਟਾਈਮ ਹੋ ਚੁੱਕਾ ਹੈ ਤੇ ਅੱਗੇ ਕੰਟੀਨਿਊ ਕਰ ਰਹੇ ਹੋ, ਉਹ ਤੁਹਾਡਾ ਜਿਹੜਾ ਆ ਉਹ ਮੇਨ ਬੇਸ ਬਣੂਗਾ ਤੁਹਾਨੂੰ ਇਨਵੀਟੇਸ਼ਨ ਲੈਣ ਲਈ ਵਿਕਟੋਰੀਆ ਤੋਂ, ਨਾ ਕਿ ਤੁਹਾਡੇ ਪੁਆਇੰਟਸ। ਪੁਆਇੰਟਸ ਦੇਖੋ ਹਮੇਸ਼ਾ ਗੁੱਡ ਹੁੰਦਾ ਆਪਣੇ ਕੋਲ ਜ਼ਿਆਦਾ ਹੋਣ, ਬਟ ਜਿਹੜਾ ਵਿਕਟੋਰੀਆ ਸਟੇਟ ਦਾ ਜਿਹੜਾ ਫੋਕਸ ਆ ਉਹ ਕਿ ਤੁਸੀਂ ਵਰਕ ਕਰ ਰਹੇ ਹੈਗੇ ਆਪਣੇ ਫੀਲਡ ਦੇ ਵਿੱਚ।
ਠੀਕ, ਤੇ ਇਹਦੇ ਨਾਲ ਹੀ ਯਾਕੂਬ ਹੋਰਾਂ ਨੇ ਧੰਨਵਾਦ ਕੀਤਾ, ਕਹਿੰਦੇ ਥੈਂਕਸ ਸਰ ਐਂਡ ਮੈਮ ਫਾਰ ਯੂਰ ਹੈਲਪ, ਯੂਰ ਵੈਲਕਮ ਜੀ ਪ੍ਰੋਗਰਾਮ ਚ। ਸਵਾਲ ਜਿਹੜਾ ਉਹ ਸਾਨੂੰ ਭੇਜਿਆ ਔਰ ਸਾਡਾ ਇਹ ਫਰਜ਼ ਬਣਦਾ ਕਿ ਤੁਹਾਡੇ ਸਵਾਲ ਜਿਹੜੇ ਅਸੀਂ ਜ਼ਰੂਰ ਸ਼ਾਮਿਲ ਕਰੀਏ, ਤੇ ਰੋਹਿਤ ਜੀ ਜਿਹੜਾ ਆਪਣਾ ਸਮਾਂ ਉਹ ਕਾਫੀ ਕੀਮਤੀ ਸਮਾਂ ਜਿਹੜਾ ਉਹ ਕੱਢ ਕੇ ਇਹਨਾਂ ਸਵਾਲਾਂ ਨੂੰ ਬੜੇ ਧਿਆਨ ਦੇ ਨਾਲ ਸੁਣਦੇ ਨੇ ਤੇ ਉਹਨਾਂ ਦੇ ਜਵਾਬ ਵੀ ਦਿੰਦੇ ਨੇ। ਤੇ ਰੋਹਿਤ ਜੀ ਅੱਗੇ ਨਵੀਂ ਗਿੱਲ ਹੋਰੀ ਵੀ ਜਿਹੜੇ ਆ ਉਹ ਵੀ ਧੰਨਵਾਦ ਕਰ ਰਹੇ ਨੇ, ਥੈਂਕ ਯੂ ਫਾਰ ਯੂਰ ਐਡਵਾਈਸ ਕਹਿੰਦੇ।
ਮੋਸਟ ਵੈਲਕਮ ਨਵੀਂ ਜੀ।
ਜੀ ਤੇ ਰੋਹਿਤ ਜੀ, ਜਿਹੜੀ ਗੱਲਬਾਤ ਆਪਾਂ ਕਰ ਰਹੇ ਹਾਂ ਮਾਈਗ੍ਰੇਸ਼ਨ ਫੀਲਡ ਦੀ, ਉਹਦੇ ਨਾਲ ਹੀ ਜੁੜਦੀ ਜਿਹੜੀ ਗੱਲ ਹੈ ਟਰੈਵਲ ਬੈਨ ਦੀ, ਬਹੁਤ ਸਾਰੇ ਸਵਾਲ ਜਿਹੜੇ ਆ ਪਿਛਲੇ ਹਫ਼ਤਿਆਂ ਦੇ ਵਿੱਚ ਸਾਨੂੰ ਲਗਾਤਾਰ ਆਉਂਦੇ ਰਹੇ ਆ ਕਿ ਜਿਹੜਾ ਬੈਨ ਆ ਕਦੋਂ ਖੁੱਲਣਾ ਹੈ, ਹਨਾ। ਜਿਹੜੇ ਲੋਕ ਦੂਰ ਦੂਰ ਫਸੇ ਹੋਏ ਆ, ਜਿਵੇਂ ਅਸੀਂ ਗੱਲ ਇੰਡੀਆ ਦੀ ਕਰਦੇ ਹਾਂ, ਇੰਡੀਆ ਦੇ ਵਿੱਚ ਬਹੁਤ ਲੋਕ ਜਿਹੜੇ ਆ ਫਸੇ ਹੋਏ ਆ, ਹਨਾ। ਔਰ ਇਸੇ ਤਰ੍ਹਾਂ ਜਿਨ੍ਹਾਂ ਨੇ ਵੀਜ਼ੇ ਆਪਣੇ ਅੱਗੇ ਪਾਉਣੇ ਆ, ਹਨਾ, ਉਹਨਾਂ ਦੇ ਲਈ ਅਜੇ ਕੋਈ ਰਾਹ ਜਿਹੜਾ ਉਹ ਦਿਖਾਈ ਨਹੀਂ ਦੇ ਰਿਹਾ। ਪਰ ਜਦੋਂ ਤੋਂ ਹੁਣ ਵਿਕਟੋਰੀਆ ਦੇ ਵਿੱਚ ਥੋੜੀ ਜਿਹੀ ਪਾਬੰਦੀਆਂ ਤੋਂ ਰਾਹਤ ਮਿਲੀ ਆ, ਕਿਉਂਕਿ ਪਹਿਲਾਂ ਤਾਂ ਇਹ ਸੀ ਨਾ ਵੀ ਸਟੇਟ ਨੂੰ ਵੀ ਬੈਨ ਕੀਤਾ ਹੋਇਆ ਸੀ, ਵਿਕਟੋਰੀਆ ਸਟੇਟ ਜਿਹੜੀ ਸੀ ਉਹਨੂੰ ਲਗਭਗ ਸਾਰੇ ਸੂਬਿਆਂ ਨੇ ਬੈਨ ਕੀਤਾ ਹੋਇਆ ਸੀ। ਪਰ ਹੁਣ ਜਦੋਂ ਨਿਊ ਸਾਊਥ ਵੇਲਸ ਵਾਲੀ ਅਨਾਊਂਸਮੈਂਟ ਹੋਈ ਹੈ ਵੀ ਆਉਣ ਵਾਲੇ ਸਮੇਂ ਦੇ ਵਿੱਚ ਨਿਊ ਸਾਊਥ ਵੇਲਸ ਜਿਹੜਾ ਖੋਲ ਰਿਹਾ ਆ ਵਿਕਟੋਰੀਆ ਦੇ ਨਾਲ ਆਪਣਾ ਟਰੈਵਲ ਬੈਨ ਜਿਹੜਾ ਹਨਾ ਉਹ ਹਟਾ ਦਿੱਤਾ ਜਾਣਾ ਹੈ ਨਾ 23 ਨਵੰਬਰ ਤੱਕ ਸ਼ਾਇਦ, ਤੇ ਉਸ ਤੋਂ ਬਾਅਦ ਹੁਣ ਥੋੜੀ ਜਿਹੀ ਆਸ ਬਣਦੀ ਵੀ ਨਜ਼ਰ ਆ ਰਹੀ ਹੈ। ਤੇ ਇਹਦੇ ਨਾਲ ਹੀ ਇੱਕ ਹੋਰ ਜਿਹੜੀ ਚੀਜ਼ ਹੈ ਉਹ ਵੀ ਮੈਨੂੰ ਲੱਗਦਾ ਕਿ ਥੋੜੀ ਆਸ ਬਣਦੀ ਹੈ ਕਿ ਜਿਹੜਾ ਟਰੈਵਲ ਬਬਲ ਆ ਉਹ ਸ਼ਾਇਦ ਸਿੰਗਾਪੁਰ, ਨਿਊਜ਼ੀਲੈਂਡ ਜਾਂ ਜਿਹੜੀਆਂ ਨੇੜੇ ਵਾਲੀਆਂ ਕੰਟਰੀਜ਼ ਆ ਉਹਨਾਂ ਦੇ ਨਾਲ ਵੀ ਸ਼ੁਰੂ ਕੀਤਾ ਜਾਣਾ ਜੋ ਸਰਕਾਰ ਦੀ ਜਿਹੜੀ ਯੋਜਨਾ ਆ ਉਹਦੇ ਤਹਿਤ। ਤੇ ਤੁਹਾਨੂੰ ਕੀ ਲੱਗਦਾ ਆ ਕਿ ਟਰੈਵਲ ਬੈਨ ਨੂੰ ਲੈ ਕੇ ਜਿਹੜੀਆਂ ਚਿੰਤਾਵਾਂ ਬਣੀਆਂ ਹੋਈਆਂ ਆ, ਜੇਕਰ ਇਹ ਟਰੈਵਲ ਬੈਨ ਆਉਣ ਵਾਲੇ ਸਮੇਂ ਦੇ ਵਿੱਚ ਚੱਕਿਆ ਜਾਂਦਾ ਤੇ ਕਿੰਨੇ ਕੁ ਸਮੇਂ ਤੱਕ ਚੱਕਿਆ ਜਾਊਗਾ, ਜਾਂ ਫਿਰ ਜਿਹੜਾ ਟਰੈਵਲ ਬਬਲ ਦੇ ਦੌਰਾਨ ਜਿਹੜਾ ਥੋੜਾ ਜਿਹਾ ਆਉਣ ਜਾਣ ਦਾ ਜਿਹੜਾ ਸਾਧਨ ਹੈ ਬਣੇਗਾ, ਫਲਾਈਟਸ ਜਿਹੜੀਆਂ ਸ਼ੁਰੂ ਹੋਣਗੀਆਂ, ਤਾਂ ਉਹਦੇ ਤੋਂ ਕਿੰਨਾ ਕੁ ਫਾਇਦਾ ਜਿਹੜਾ ਆ ਉਹ ਸਾਡੇ ਸੁਣਨ ਵਾਲਿਆਂ ਨੂੰ ਹੋ ਸਕਦਾ?
ਦੇਖੋ ਅਗਰ ਟਰੈਵਲ ਓਪਨ ਹੁੰਦਾ ਉਹਦੇ ਫਾਇਦੇ ਤਾਂ ਅਣਗਿਣਤ ਫਾਇਦੇ ਆ ਉਹਦੇ ਤਾਂ ਜੀ। ਸਭ ਤੋਂ ਪਹਿਲਾਂ ਤਾਂ ਜਿਹੜਾ ਫਾਇਦਾ ਹੋਣਾ ਆ ਉਹ ਹੋਣਾ ਸੈਕਸ਼ਨ 48 ਵਾਲਿਆਂ ਨੂੰ, ਕਿਉਂਕਿ ਸੈਕਸ਼ਨ 48 ਕਾਰਨ ਕੀ ਹੋ ਰਿਹਾ ਆ ਕਿ ਕਈ ਐਪਲੀਕੈਂਟਸ ਜਿੱਦਾਂ ਹੁਣ ਸਟੇਟਸ ਨੇ ਇੰਟਰਮ ਐਲੋਕੇਸ਼ਨਸ ਜਿਹੜੀਆਂ ਆਪਣੀਆਂ ਓਪਨ ਕੀਤੀਆਂ ਸੀ ਕ੍ਰਿਟੀਕਲ ਸੈਕਟਰ ਵਰਕਰਸ ਲਈ, ਉਹਨਾਂ ਨੂੰ ਇਨਵੀਟੇਸ਼ਨਸ ਆਈਆਂ 189 ਦੀ ਜਾਂ 190 ਦੀ, ਕਈ 499 ਦੀ ਇਨਵੀਟੇਸ਼ਨ, ਬਟ ਉਹ ਆਪਣੀ ਐਪਲੀਕੇਸ਼ਨ ਨਹੀਂ ਲਾਂਚ ਕਰ ਪਾ ਰਹੇ। ਜਦੋਂ ਇਨਵੀਟੇਸ਼ਨ ਆਉਂਦੀ ਹੈ 60 ਦਿਨ ਦਾ ਸਮਾਂ ਹੁੰਦਾ ਹੈ ਤੁਸੀਂ ਆਪਣੀ ਐਪਲੀਕੇਸ਼ਨ ਲਾਂਚ ਕਰਨੀ ਹੈ। ਬਟ ਜਿਹੜਾ ਐਪਲੀਕੈਂਟਸ ਇੱਥੇ ਹੈਗੇ ਆ ਪਰ ਉਹਨਾਂ ਨੂੰ ਸੈਕਸ਼ਨ 48 ਲੱਗਾ, ਸੈਕਸ਼ਨ 48 ਤਾਂ ਲੱਗਦਾ ਕਿ ਤੁਹਾਡੀ ਪਹਿਲਾਂ ਕੋਈ ਰਿਫਿਊਜ਼ਲ ਹੋਈ ਹੋਈ ਆ ਤੇ ਤੁਸੀਂ ਬ੍ਰਿਜਿੰਗ ਤੇ ਇੱਥੇ ਰਹਿ ਰਹੇ ਹੋ। ਹੁਣ ਉਸ ਚੱਕਰ ਦੇ ਵਿੱਚ ਬਹੁਤ ਸਾਰੇ ਐਪਲੀਕੈਂਟ ਸਫ਼ਰ ਕਰ ਰਹੇ ਆ, ਕਈਆਂ ਦੇ ਤਾਂ ਦਿਨ ਵੀ ਪੂਰੇ ਹੋ ਗਏ। ਸੋ ਹਾਲੇ ਵੀ ਐਪਲੀਕੈਂਟਸ ਹੈਗੇ ਆ ਉਹ ਕੰਟਰੀ ਆਊਟ ਨਹੀਂ ਕਰ ਪਾ ਰਹੇ ਕਿਉਂਕਿ ਡਰ ਆ। ਜਦੋਂ ਇਨਵੀਟੇਸ਼ਨ ਆਉਂਦੀ ਆ ਤੁਸੀਂ ਕੰਟਰੀ ਆਊਟ ਕਰ ਲਓ, ਪਾ ਸਕਦੇ ਹੋ ਆਪਣੀ ਫਾਈਲ, ਬਟ ਕੋਈ ਵੀ ਛੱਡ ਕੇ ਨਹੀਂ ਜਾਣਾ ਚਾਹੁੰਦਾ ਕਿਉਂਕਿ ਵਾਪਸ ਆਉਣ ਲਈ ਕੋਈ ਵੀਜ਼ਾ ਹੈ ਨਹੀਂ ਕਿ ਤੁਸੀਂ ਬ੍ਰਿਜਿੰਗ ਵੀਜ਼ਾ ਵੀ ਲੈ ਕੇ ਜਾਓਗੇ, ਬਟ ਉਨੇ ਟਾਈਮ ਤੁਸੀਂ ਵਾਪਸ ਨਹੀਂ ਆ ਪਾਣਾ। ਰੀਜ਼ਨ ਕਿਉਂਕਿ ਹਾਲੇ ਵੀ ਅਨਸਰਟੇਨਟੀ ਹੈਗੀ ਹੈ ਕਿ ਕਦੋਂ ਖੁੱਲੂਗਾ, ਸਪੈਸ਼ਲੀ ਜਦੋਂ ਆਪਾਂ ਇੰਡੀਆ ਦੀ ਗੱਲ ਕਰਦੇ ਹਾਂ। ਠੀਕ ਹੈ ਕਿ ਇੰਡੀਆ ਤੋਂ ਵਾਪਸ ਜਾ ਕੇ ਕਰੋਨਾ ਵਾਇਰਸ ਕੇਸਿਸ ਜ਼ਿਆਦਾ ਆ ਤੇ ਡਰਾਈਵਰ ਕਦੋਂ ਓਪਨ ਹੋਊਗਾ ਕਦੋਂ ਨਹੀਂ ਹੋਊਗਾ ਕਿਸੇ ਨੂੰ ਵੀ ਨਹੀਂ ਪਤਾ, ਕਿਉਂਕਿ ਕਰੋਨਾ ਵਾਇਰਸ ਨੇ ਇੱਕ ਸਿਚੁਏਸ਼ਨ ਏਦਾਂ ਦੀ ਕ੍ਰੀਏਟ ਕਰਤੀ। ਦੇਖੋ ਆਸਟ੍ਰੇਲੀਆ ਵਰਗੀ ਕੰਟਰੀ, ਇਹਨਾਂ ਨੇ ਬਾਕੀਆਂ ਨਾਲ ਤਾਂ ਕੀ ਓਪਨ ਕਰਨਾ, ਆਪਣੀਆਂ ਜਿੱਦਾਂ ਤੁਸੀਂ ਦੱਸਿਆ ਸਟੇਟਸ ਨੇ ਬੰਦ ਕਰਤਾ ਇੱਕ ਦੂਜੇ ਨੂੰ। ਠੀਕ ਹੈ, ਠੀਕ ਹੈ, ਉਹ ਵਿਕਟੋਰੀਆ ਕੋਈ ਦੂਸਰੇ ਸਟੇਟ ਵਾਲੇ ਏਦਾਂ ਦੇਖਦੇ ਸੀਗੇ ਕਿ ਜਿੱਦਾਂ ਕਿ ਇਹ ਦੂਸਰੀ ਕੀ ਇੱਕ ਕੋਈ ਦੂਸਰੀ ਕੰਟਰੀ ਦਾ ਹੀ ਪਾਰਟ ਆ, ਕੋਈ ਥਰਡ ਵਰਲਡ ਕੰਟਰੀ ਆ, ਕਿ ਇਹਨਾਂ ਤੋਂ ਬੰਦੇ ਨਹੀਂ ਆਉਣੇ ਚਾਹੀਦੇ ਇੱਥੇ। ਠੀਕ ਹੈ, ਤੇ ਕਿਉਂਕਿ ਸੁਣਨਾ ਚਾਹੁੰਦਾ ਜਿਵੇਂ ਮੇਰੇ ਕਈ ਐਪਲੀਕੈਂਟ ਕਹਿੰਦੇ ਜਦੋਂ ਆਪਾਂ ਇੰਟਰ ਸਟੇਟ ਜਾਈਦਾ ਆ ਕਿਉਂਕਿ ਕੁਛ ਇੱਕ ਆਕੂਪੇਸ਼ਨ ਚ ਅਲਾਊਡ ਆ ਟਰੈਵਲ ਕਰਨਾ, ਤੇ ਉਹ ਕਹਿੰਦੇ ਜਦੋਂ ਵੀ ਉੱਥੇ ਜਾਈਦਾ ਉਹ ਸਾਨੂੰ ਦੇਖ ਕੇ ਏਦਾਂ ਕਰਦੇ ਹੈ, ਤੁਸੀਂ ਮਾਸਕ ਕਿਉਂ ਨੀ ਲਾਇਆ ਹੋਇਆ ਜੀ, ਤੁਸੀਂ ਸਾਡੇ ਤੋਂ ਦੂਰੀ ਬਣਾਉਣ ਦੀ ਕੋਸ਼ਿਸ਼ ਕਰਦੇ ਹਾਂ। ਸੋ ਇਹ ਤਾਂ ਆਸਟ੍ਰੇਲੀਆ ਦੇ ਆਪਸ ਦੀ ਗੱਲ ਆ। ਦੇਖੋ ਸੋ ਹੁਣ ਇੰਟਰਨੈਸ਼ਨਲ ਕਦੋਂ ਓਪਨ ਹੋਊਗਾ, ਦੇਖੋ ਆਸ ਤਾਂ ਹੈ, ਆਪਾਂ ਆਸ ਤਾਂ ਇਹੀ ਕਰਦੇ ਕਿ ਜਲਦੀ ਤੋਂ ਜਲਦੀ ਓਪਨ ਹੋਵੇ, ਬਟ ਸਟੇਟਸ ਆਪਸ ਇੰਨੀਆਂ ਕਰ ਰਹੀਆਂ ਤੇ ਕੰਟਰੀਜ਼ ਜਿਹੜੀਆਂ ਅਗਰ ਇੱਕ ਦੂਜੇ ਨਾਲ ਟਰੈਵਲ ਬਬਲ ਬਣਾਉਗੀਆਂ ਕਿ ਇੱਕ ਦੂਸਰੀ ਜਗ੍ਹਾ ਤੇ ਜਾ ਸਕਣ, ਜਿਸ ਐਕਸਪੈਕਟ ਕਰ ਰਹੇ ਹਾਂ ਕਿ ਜਦੋਂ ਤੁਸੀਂ ਦੱਸਿਆ ਹੀ ਹੈ ਕਿ ਨਿਊਜ਼ੀਲੈਂਡ ਜਾਂ ਸਿੰਗਾਪੁਰ ਜਿੱਥੇ ਕੰਟਰੀਆਂ ਦੇ ਵਿੱਚ ਕੇਸਿਸ ਘੱਟ ਆ, ਉਹਨਾਂ ਨਾਲ ਕੋਈ ਅਰੇਂਜਮੈਂਟ ਬਣੇ। ਹੁਣ ਅਰੇਂਜਮੈਂਟ ਚ ਵੀ ਇੱਕ ਪ੍ਰੋਬਲਮ ਇਹ ਆ ਜਾਂਦੀ ਹੈ ਕਿ ਇੱਕ ਕੰਟਰੀ ਐਗਰੀ ਹੁੰਦੀ ਹੈ ਤਾਂ ਦੂਜੀ ਹੋਵੇ ਨਾ ਹੋਵੇ। ਠੀਕ ਆ, ਹੁਣ ਜੇ ਨਿਊਜ਼ੀਲੈਂਡ ਆਸਟ੍ਰੇਲੀਆ ਐਗਰੀ ਕਰਦੀ ਹੈ ਕਿ ਤੁਸੀਂ ਆਪਣੇ ਬੰਦੇ ਭੇਜੋ, ਮੇ ਵੀ ਨਿਊਜ਼ੀਲੈਂਡ ਐਗਰੀ ਨਾ ਕਰੇ ਕਿ ਤੁਸੀਂ ਇੱਧਰ ਆਪਣੇ ਬੰਦੇ ਤੁਸੀਂ ਇੱਧਰ ਭੇਜੋ। ਸੋ
ਪਿਛਲੇ ਦਿਨਾਂ ਦੇ ਵਿੱਚ ਜੀ ਜੀ ਕਿਉਂਕਿ ਵਿਕਟੋਰੀਆ ਨੂੰ ਲੈ ਕੇ ਕਾਫੀ ਕੰਸਰਨਡ ਆ ਕੰਟਰੀ, ਹਰ ਕੰਟਰੀ। ਹਾਂਜੀ ਜੀ।
ਸੋ ਐਟਲੀਸਟ ਹੁਣ ਇੱਕ ਇਹ ਚੀਜ਼ ਵਧੀਆ ਹੋ ਗਈ ਕਿ ਵਿਕਟੋਰੀਆ ਜਿਹੜਾ ਆ ਹੁਣ ਕਾਫੀ ਇਮੇਜ ਜਿਹੜਾ ਸੁਧਾਰ ਆ ਰਿਹਾ ਆ, ਬਟ ਆਸ ਆਪਾਂ ਇਹੀ ਕਰਦੇ ਹਾਂ ਕਿ ਅੱਗੇ ਵੀ ਅਗਰ ਏਦਾਂ ਰਹਿੰਦਾ ਆ ਤੇ ਕੇਸਿਸ ਜਿਹੜੇ ਆ ਉਹ ਡਾਊਨ ਹੋਈ ਜਾਂਦੇ ਆ ਤਾਂ ਹੋ ਸਕਦਾ ਆ ਕਿ ਦੂਸਰੀ ਕੰਟਰੀ ਨਾਲ ਕਿਸੇ ਨਾ ਇੱਕ ਅਰੇਂਜਮੈਂਟ ਬਣ ਜਾਵੇ, ਬਟ ਉਹਦੇ ਵਿੱਚ ਵੀ ਇਹ ਅਸੰਪਸ਼ਨ ਆ ਕਿ ਉਹ ਕੰਟਰੀ ਵੀ ਠੀਕ ਰਵੇ, ਕਿਉਂਕਿ ਉਹ ਉਸ ਕੰਟਰੀ 'ਚ ਅਗਰ ਪ੍ਰੋਬਲਮ ਹੁੰਦੀ ਹੈ ਤਾਂ ਫਿਰ ਮੇ ਬੀ ਸ਼ਾਇਦ ਆਸਟ੍ਰੇਲੀਆ ਵਾਲੇ ਵੀ ਨਾ ਕਰਨ। ਹੁਣ ਇਹ ਕਦੋਂ ਤੱਕ ਹੋ ਸਕਦਾ ਇਹਦੇ ਬਾਰੇ ਹਾਲੇ ਵੀ ਕਹਿਣਾ ਮੁਸ਼ਕਿਲ ਆ, ਡਿਪੈਂਡ ਉਹੀ ਕਰਦਾ ਹੈ ਕਿ ਜੇ ਵੈਕਸੀਨ ਜਲਦੀ ਆਉਂਦੀ ਹੈ ਤਾਂ ਫਿਰ ਟਰੈਵਲ ਬਬਲ ਖੁੱਲਣ ਦੇ ਚਾਂਸਿਸ ਜ਼ਿਆਦਾ ਹੋ ਜਾਂਦੇ, ਕਿਉਂਕਿ ਇਹਨਾਂ ਦਾ ਐਟਲੀਸਟ ਉਹ ਵਾਲੀ ਕੰਟਰੀਜ਼ ਨਾਲ ਹੋ ਸਕਦਾ ਕਿ ਜਿੱਥੇ ਵੈਕਸੀਨ ਦੀ ਅਵੇਲੇਬਿਲਟੀ ਬਹੁਤ ਜਲਦੀ ਹੋ ਜਾਊਗੀ ਤੇ ਨਾਲ ਹੀ ਨਾਲ ਉੱਥੇ ਕੇਸਿਸ ਘੱਟ ਹੋਣ, ਫਿਰ ਜਿਹੜਾ ਟਰੈਵਲ ਬਬਲ ਆ ਓਪਨ ਹੋ ਸਕਦਾ। ਔਰ ਇਹ 'ਚ ਸਭ ਤੋਂ ਵੱਡਾ ਬੈਨੀਫਿਟ ਹੋਣਾ ਜਿਹੜੇ ਸੈਕਸ਼ਨ 48 ਬਾਰ ਵਾਲੇ ਐਪਲੀਕੈਂਟਸ ਹੈਗੇ ਆ। ਨਾਲ ਹੀ ਨਾਲ ਹੁਣ ਕੁਛ ਇੱਕ ਐਪਲੀਕੈਂਟਸ ਜਿਹੜੇ ਮੋਸਟਲੀ ਜਿਹੜੇ ਹੈਗੇ ਆ ਉਹ ਹੁਣ ਇੰਡੀਆ ਫਸੇ ਹੋਏ ਆ ਜਿਹੜੇ, ਕਿਉਂਕਿ ਕਈ ਕਹਿੰਦੇ ਕਿ ਟਰੈਵਲ ਐਗਜ਼ੈਂਪਸ਼ਨ ਪਾਓ। ਹੁਣ ਟਰੈਵਲ ਐਗਜ਼ੈਂਪਸ਼ਨ ਦੇ ਵਿੱਚ ਡਿਪਾਰਟਮੈਂਟ ਨੇ ਇਹ ਤਾਂ ਪਹਿਲਾਂ ਕਹਿਤਾ ਸੀਗਾ ਕਿ ਅਗਰ ਤੁਹਾਡਾ ਸਪਾਊਸ ਹੈਗਾ ਆ ਜਾਂ ਪਾਰਟਨਰ ਹੈਗਾ ਆ ਜਿਹੜਾ ਫੈਮਿਲੀ ਮੈਂਬਰ ਆ ਉਹਦੇ ਲਈ ਤੁਸੀਂ ਟਰੈਵਲ ਐਗਜ਼ੈਂਪਸ਼ਨ ਪਾ ਕੇ ਉਹ ਇੱਥੇ ਆ ਸਕਦੇ ਆ। ਜੋ ਆਪਾਂ ਦੇਖਿਆ ਆ ਕਿ ਜਿਹੜੇ ਪਹਿਲਾਂ ਤਾਂ ਪਾਰਟਨਰਸ ਨੂੰ ਹੀ ਨਹੀਂ ਟਰੈਵਲ ਐਗਜ਼ੈਂਪਸ਼ਨ ਦੇ ਰਹੇ ਸੀ, ਫਿਰ ਜਦੋਂ ਕਈ ਵਾਰੀ ਐਪਲੀਕੇਸ਼ਨ ਪਾ ਕੇ ਉਹਨਾਂ ਨੇ ਗ੍ਰਾਂਟ ਕੀਤਾ ਉਹ ਫਿਰ ਵੀ ਟਰੈਵਲ ਨਹੀਂ ਕਰ ਪਾ ਰਹੇ। ਰੀਜ਼ਨ ਟਰੈਵਲ ਨਾ ਕਰ ਪਾਉਂਦਾ ਇਹ ਹੈ ਕਿ ਇਹਨਾਂ ਨੇ ਨੰਬਰ ਜਿਹੜੇ ਆ ਉਹ ਘਟਾਤੇ ਬਹੁਤ ਸਾਰੇ। ਘਟਾਉਣਾ ਕੀ ਹੋਇਆ ਕਿ ਇਹਨਾਂ ਦੇ ਆਪਣੇ ਸਿਟੀਜ਼ਨ ਤੇ ਜਿਹੜੇ ਪੀਆਰ ਫਸੇ ਹੋਏ ਸੀ ਉਹਨਾਂ ਦਾ ਹੀ ਨੰਬਰ ਨਹੀਂ ਆ ਰਿਹਾ ਸੀ ਉਹਦੇ ਵਿੱਚ, ਤੇ ਫੈਮਿਲੀ ਮੈਂਬਰ ਜਿਨ੍ਹਾਂ ਨੇ ਐਗਜ਼ੰਪਸ਼ਨ ਵੀ ਲੈ ਕੇ ਰੱਖੀ ਆ ਉਹਨਾਂ ਦਾ ਟਿਕਟ ਹੀ ਬੁੱਕ ਨਹੀਂ ਹੋ ਰਹੀ। ਉਹ ਕਿਉਂਕਿ ਪਲੇਨਸ ਨੂੰ ਇੱਕ ਲਿਮਿਟਡ ਐਲੋਕੇਸ਼ਨ ਮਿਲੀ ਹੋਈ ਸੀ ਕਿ ਇੰਨੇ ਨੰਬਰ ਹੀ ਆ ਸਕਦੇ ਆ। ਸੋ ਹੁਣ ਅਨਲੈਸ ਕੀ ਡਿਪਾਰਟਮੈਂਟ ਜਿਹੜਾ ਆ ਜਾਂ ਗਵਰਨਮੈਂਟ ਜਿਹੜੀ ਆ ਹੁਣ ਇਸ ਚੀਜ਼ ਦੇ ਉੱਤੇ ਜਿੱਦਾਂ ਇਹਨਾਂ ਨੇ ਕਰੋਨਾ ਵਾਇਰਸ ਨੂੰ ਕੰਟੇਨ ਕਰਨ ਲਈ ਇੰਨਾ ਬੜਾ ਪਲਾਨ ਬਣਾਇਆ, ਸਾਰੀ ਆਪਣੀ ਐਨਰਜੀਜ਼ ਰਿਸੋਰਸਿਸ ਲਗਾਏ ਆ ਇਸ ਤਰੀਕੇ ਦਾ ਕੋਈ ਪਲਾਨ ਜਿਹੜਾ ਆ ਅਗਰ ਇਹ ਬਣਾਉਂਦੇ ਆ ਕਿ ਇੰਟਰਨੈਸ਼ਨਲ ਟਰੈਵਲ ਖੋਲ ਕੇ ਉਹਨਾਂ ਦੀ ਮੈਨੇਜਮੈਂਟ ਜਿਹੜੀ ਆ ਉਹ ਪ੍ਰੋਪਰ ਤੇ ਇਫੈਕਟਿਵ ਕਿੱਦਾਂ ਹੋ ਸਕਦੀ ਆ ਉਹ ਅਗਰ ਕਰਕੇ ਅਗਰ ਇਹ ਚੱਲਦੇ ਆ ਤਾਂ ਹੋਪਫੁਲ ਹੋ ਸਕਦੇ ਆ ਕਿ ਟਰੈਵਲ ਜਿਹੜਾ ਉਹ ਆਉਣ ਵਾਲੇ ਸਮੇਂ ਦੇ ਵਿੱਚ ਸ਼ੁਰੂ ਹੋ ਸਕਦਾ
ਜੀ। ਖੈਰ ਸਾਨੂੰ ਜਿਹੜੀ ਆਸ ਆ ਜ਼ਰੂਰ ਬਣਾਈ ਰੱਖਣੀ ਚਾਹੀਦੀ ਹੈ ਔਰ ਜਿਵੇਂ ਕਿ ਵਿਕਟੋਰੀਆ ਦੇ ਵਿੱਚ ਹੁਣ ਕੇਸ ਜਿਹੜੇ ਪਿਛਲੇ ਕਈ ਦਿਨਾਂ ਤੋਂ ਜ਼ੀਰੋ ਆ ਰਹੇ ਆ ਤੇ ਉਹਦੇ ਨਾਲ ਉਮੀਦ ਜਿਹੜੀ ਆ ਉਹ ਜਾਗਣੀ ਵੀ ਸ਼ੁਰੂ ਹੋਈ ਆ। ਦੋਸਤੋ ਉਮੀਦ ਕਰਦੇ ਆਉਣ ਵਾਲੇ ਸਮੇਂ ਦੇ ਵਿੱਚ ਕੁਛ ਇਹੋ ਜਿਹਾ ਜਿਹੜਾ ਪਲਾਨ ਆ ਗਵਰਨਮੈਂਟ ਦਾ ਸਾਹਮਣੇ ਆਵੇ ਜਾਂ ਫਿਰ ਕੋਈ ਇਹੋ ਜਿਹੀ ਮੈਨੇਜਮੈਂਟ ਜਿਹੜੀ ਆ ਉਹ ਜ਼ਰੂਰ ਦੇਖਣ ਨੂੰ ਮਿਲੇ ਜਿਹਦੇ ਅਧੀਨ ਜਿਹੜੇ ਵੀ ਲੋਕ ਫਸੇ ਹੋਏ ਆ ਟੈਂਪਰੇਰੀ ਵੀਜ਼ਾ ਵਾਲੇ ਨੇ ਟੈਂਪਰੇਰੀ ਰੈਜ਼ੀਡੈਂਟਸ ਨੇ ਹਨਾ ਜਾਂ ਫਿਰ 48 ਬਾਰ ਵਾਲਿਆਂ ਦੀ ਜਿਵੇਂ ਰੁਖ ਜੀ ਤੁਸੀਂ ਗੱਲ ਕੀਤੀ ਹੈ ਉਹਨਾਂ ਨੂੰ ਵੀ ਜੇ ਕੋਈ ਫਾਇਦਾ ਜਿਹੜਾ ਆ ਉਹ ਆਉਣ ਵਾਲੇ ਸਮੇਂ ਦੇ ਵਿੱਚ ਇਹੋ ਜਿਹੇ ਟਰੈਵਲ ਬੈਨ ਖੁੱਲਣ ਤੇ ਮਿਲਦਾ ਤਾਂ ਜ਼ਰੂਰ ਮਿਲਣ ਦੀ ਜਿਹੜੀ ਉਮੀਦ ਹੈ ਉਹ ਕੀਤੀ ਜਾਣੀ ਚਾਹੀਦੀ ਹੈ। ਬਾਕੀ ਸਮਾਂ ਜਿਹੜਾ ਆ ਉਹ ਦੱਸੇਗਾ ਕਿ ਕਿੰਨੀ ਕੁ ਦੇਰ ਹੋਰ ਜਿਹੜੀ ਆ ਉਹ ਵੇਟ ਕਰਨੀ ਪੈ ਸਕਦੀ ਆ ਪਰ ਸਾਨੂੰ ਉਮੀਦ ਜਿਹੜੀ ਉਹ ਛੱਡਣੀ ਨਹੀਂ ਚਾਹੀਦੀ। ਸੋ ਉਮੀਦ ਬਣਾਈ ਰੱਖੋ ਜਿਵੇਂ ਜਿਵੇਂ ਸਮਾਂ ਜਿਹੜਾ ਆ ਉਹ ਲੰਘਦਾ ਜਾ ਰਿਹਾ ਆ ਸੁਧਾਰ ਜਿਹੜਾ ਕਾਫੀ ਜ਼ਿਆਦਾ ਦੇਖਣ ਨੂੰ ਵੀ ਮਿਲ ਰਿਹਾ ਆਸਟ੍ਰੇਲੀਆ ਦੇ ਵਿੱਚ ਔਰ ਆਸਟ੍ਰੇਲੀਆ ਦੇ ਨਾਲ ਵਾਲੇ ਕੁਛ ਦੇਸ਼ਾਂ ਦੇ ਵਿੱਚ ਵੀ ਸਾਨੂੰ ਸੁਧਾਰ ਜਿਹੜਾ ਉਹ ਦੇਖਣ ਨੂੰ ਮਿਲ ਰਿਹਾ। ਇਸ ਵੇਲੇ ਸਾਡੇ ਦੀਪ ਮਨਦੀਪ ਢਿੱਲੋਂ ਹੋਰੀ ਫੇਸਬੁੱਕ ਜ਼ਰੀਏ ਧੰਨਵਾਦ ਕਰ ਰਹੇ ਨੇ ਤੇ ਤੁਹਾਡਾ ਵੀ ਧੰਨਵਾਦ ਕਰ ਰਿਹਾ ਮਨਦੀਪ ਜੀ ਤੇ ਨਾਲ ਹੀ ਨਾਲ ਧੰਨਵਾਦ ਕਰਦੇ ਹਾਂ ਰੋਹਿਤ ਜੀ ਤੁਹਾਡਾ ਅੱਜ ਦੇ ਮਾਈਗ੍ਰੇਸ਼ਨ ਸ਼ੋਅ ਦੇ ਵਿੱਚ ਆਪਣਾ ਕੀਮਤੀ ਸਮਾਂ ਸਾਡੇ ਸਰੋਤਿਆਂ ਦੇ ਨਾਲ ਤੇ ਦਰਸ਼ਕਾਂ ਦੇ ਨਾਲ ਸਾਂਝਾ ਕਰਨ ਦੇ ਲਈ
ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਜੀ
ਜੀ। ਸੋ ਦੋਸਤੋ ਅੱਜ ਦੇ ਪ੍ਰੋਗਰਾਮ ਦਾ ਸਮਾਂ ਸਮਾਪਤ ਹੈ ਅਗਲੇ ਹਫ਼ਤੇ ਫੇਰ ਮਿਲਣ ਦੇ ਵਾਅਦੇ ਨਾਲ ਪ੍ਰੋਗਰਾਮ ਦ ਮਾਈਗ੍ਰੇਸ਼ਨ ਸ਼ੋਅ ਸਾਨੂੰ ਹੁਣ ਇੱਥੇ ਹੀ ਰੋਕਣਾ ਪੈਣਾ ਹੈ ਤੇ ਅਗਲੇ ਹਫ਼ਤੇ ਫੇਰ ਜ਼ਰੂਰ ਮਿਲਾਂਗੇ ਪ੍ਰੋਗਰਾਮ ਦ ਮਾਈਗ੍ਰੇਸ਼ਨ ਸ਼ੋਅ ਦੇ ਵਿੱਚ ਮੈਨੂੰ ਅਮਰਦੀਪ ਕੌਰ ਨੂੰ ਤੇ ਰੋਹਿਤ ਮੋਹਨ ਹੋਰਾਂ ਨੂੰ ਮੈਲਬਨ ਤੋਂ ਦਿਓ ਇਜਾਜ਼ਤ। ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਤੁਸੀਂ ਜੁੜੇ ਰਹੋ ਹਰਮਨ ਰੇਡੀਓ ਦੇ ਨਾਲ।
ਹਾਂਜੀ ਹਾਂਜੀ
ਠੀਕ ਹੈ ਭਾਜੀ ਠੀਕ ਹੈ ਜੀ ਓਕੇ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ।